एक ओवंकार सतनाम कर्ता पुरख निरपौ निर्वैर अकाल मूरत अजुनी सैपं गुरप्रसाद जप आदि सच जोगादि सच है भी सच नानक खुशी पी सच दोए कर जोड़ मांगो एक दाना साहिब तुठ पावा सास सास नानक आराधे आठ पहर गुण गावा विसर नाही दातार अपना नाम देहो गुण गावा दिन रात नानक चाओ एहो कवन वडाई कह सको बेअंत गुनीता कर कृपा मोहे नाम देहो नानक दर सरिता ना हो जति सती नहीं पड़या मूरख मुगदा जन्म भया परनवत नानक तिनकी शरणा जिन तू नाही विसरया सतना धन वाखे गुरु साहिब जियो दशन बहुन पंगम मंत्रंग गारुड़ी निवारंग दशन बेहून पुयंग मंत्रंग गारुड़ी निवारंग ब्याद उपाड़न संतंग नानक लब्ध कर्मण है ब्याद उपाड़न संतंग नानक लब्ध कर्मण है वाहे गुरु जी का खालसा। ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤਾ ਹੈ, ਜੋ ਲੜੀਵਾਰ ਗਾਥਾ ਬਾਣੀ ਦੀ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਅੱਜ ਦੇ ਇਸ 16ਵੇਂ ਸ਼ਲੋਕ ਵਿੱਚ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਨੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਵਾਹਿਗੁਰੂ ਜੀ ਦੇ ਸਿਮਰਨ ਵਿੱਚ ਓਤ ਪੋਤ ਸੰਤ ਮਹਾਂਪੁਰਸ਼ ਭਗਤ ਗੁਰਮੁਖ ਉਸ ਦੇ ਅੰਦਰ ਦੀ ਰਹਿਮਤ ਨੂੰ ਸਾਨੂੰ ਕਿਰਪਾ ਕਰਕੇ ਦਰਸਾਉਣ ਦਾ ਯਤਨ ਕੀਤਾ ਹੈ ਕਿ ਜਿਵੇਂ ਇਹ ਮੰਨਿਆ ਜਾਂਦਾ ਹੈ ਕਿ ਹਿੰਦੁਸਤਾਨ ਵਿੱਚ ਜ਼ਹਿਰੀਲੇ ਸੱਪਾਂ ਨੂੰ ਵਸ ਕਰਨ ਵਾਲੇ ਕਈ ਮਾਂਦਰੀ ਨੇ ਜਿਹੜੇ ਗਰੁੜ ਮੰਤਰ ਦੇ ਨਾਲ ਸੱਪ ਦੇ ਜ਼ਹਿਰ ਨੂੰ ਕੱਢ ਸਕਦੇ ਨੇ, ਉਸ ਦੇ ਦੰਦ ਖੱਟੇ ਕਰ ਸਕਦੇ ਨੇ, ਉਸ ਮੰਤਰ ਨਾਲ ਜ਼ਹਿਰੀਲੇ ਸੱਪ ਵੀ ਕਾਬੂ ਆ ਜਾਂਦੇ ਨੇ। ਕਹਿੰਦੇ ਨੇ ਜਿਵੇਂ ਗਰੁੜ ਮੰਤਰ ਨਾਲ ਉਸ ਗਾਰੂੜੀ ਮੰਤਰ ਨਾਲ ਮਾਂਦਰੀ ਜ਼ਹਿਰੀਲੇ ਸੱਪਾਂ ਨੂੰ ਵਸ ਕਰਦੇ ਨੇ, ਦੰਦਾਂ ਤੋਂ ਬਿਨਾਂ ਕਰ ਸਕਦੇ ਨੇ, ਇਸੇ ਤਰ੍ਹਾਂ ਪ੍ਰਭੂ ਦਾ ਪਿਆਰਾ ਸੰਤ ਜਨ ਜਦੋਂ ਕਿਸੇ ਤੇ ਮੁਸੀਬਤ ਭੀੜਾ ਆਉਂਦੀ ਏ, ਅੰਦਰੋਂ ਕੋਈ ਦੁਖੀ ਹੁੰਦਾ ਹੈ ਤੇ ਰੱਬ ਦਾ ਪਿਆਰਾ ਸੰਤ ਜਨ ਉਹਦੇ ਅੰਦਰ ਦੇ ਦੁੱਖ ਨੂੰ ਖਤਮ ਕਰ ਸਕਦਾ ਹੈ, ਉਹ ਸਹਾਇਕ ਹੋ ਸਕਦਾ ਹੈ। ਆਓ ਇਸ ਅੰਮ੍ਰਿਤ ਸ਼ਲੋਕ ਨੂੰ ਆਪਾਂ ਵਿਚਾਰਨਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀ ਰੋਸ਼ਨੀ ਵਿੱਚ। ਸਾਹਿਬ ਕਹਿੰਦੇ ਨੇ ਪਰ ਇਹੋ ਜਿਹਾ ਗੁਰਮੁਖ ਜਨ ਸੰਤ ਜਨ ਲੱਭਦੇ ਨੇ ਕਿਤੇ ਟਾਵੇਂ ਟਾਵੇਂ ਤੇ ਮਿਲਣਗੇ ਭਾਗਾਂ ਦੇ ਨਾਲ। ਆਓ ਇਸ ਅੰਮ੍ਰਿਤ ਬਚਨ ਨੂੰ ਵਿਚਾਰਨ ਤੋਂ ਪਹਿਲਾਂ ਆਪ ਜੀ ਬਖਸ਼ੋ ਅਸੀਸ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ, ਆਪ ਕਿਰਪਾ ਕਰਕੇ ਵਿੱਚ ਵਰਤੋ, ਅੰਦਰ ਦੀ ਇਕਾਗਰਤਾ ਬਖਸ਼ੋ, ਆਪਣੇ ਅੰਮ੍ਰਿਤ ਬਚਨ ਦੀ ਵਿਚਾਰ ਪ੍ਰੇਮ ਭਾਵਨਾ ਅਦਬ ਨਾਲ ਆਪ ਹੀ ਕਰਾ ਲਵੋ। ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਅਨੁਸਾਰ ਜਿਸ ਵੀ ਪ੍ਰਾਣੀ ਨੇ ਗੁਰੂ ਕੀ ਸ਼ਰਨ ਵਿੱਚ ਪੈ ਕੇ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਿਆ ਕਹਿ, ਮਾਲਕ ਦਾ ਸਿਮਰਨ ਕਰਨ ਵਾਲਾ, ਪ੍ਰਭੂ ਦੀ ਭਗਤੀ ਕਰਨ ਵਾਲਾ, ਗੁਰੂ ਕੀ ਕਿਰਪਾ ਦਾ ਪਾਤਰ ਬਣ ਗਿਆ ਤੇ ਉਹ ਅਸਲ ਵਿੱਚ ਪਰਮੇਸ਼ਵਰ ਦਾ ਰੂਪ ਹੀ ਹੋ ਗਿਆ ਹੈ। गुरु ग्रंथ साहिब दे अमृत बचना विच असी बचन बड़ी वारी पढ़ने आ। एक दिन शायद अर्ज भी कीता सी ये बचन के खरका सेवक सो खर जेखा। हजूर गुरु तेग बहादुर जी फरमाउंदे ने जो प्राणी निस दिन भजै रूप राम तेह जान। साहिब धन गुरु कलगी धर जी दे अमृत बचन असी पढ़ने आ। हर हर जन दुई एक है बिब विचार कछ ना है। प्रभु प्रभु दा सेवक परमात्मा और ओदा संत जन। गुरु ग्रंथ साहिब दी अमृत बाणी दे नाल कई वारी साडे मन विच तोखला जरूर उठदा है कि असी शब्द जदों संत भगत गुरमुख गुरसिख करनी वाले महापुरश वरतने हैं ते असी ये समझने शायद ए एक जमात है जेड़ी देह दी पूजा वल प्रेर रही है। आद काल तो जिथे हकीकत रही है ओदे नाल बनावट भी जरूर रही है। जिथे सच दी गल करन वाले रहे ने ओथे सच दा भेख पा के अंदर नू कूड़ भी कमांदे लोक देखे गए ने। पर एदा पावे नहीं कि जे कोई सच दा बस्तर पा के कोई धर्म दा भेख पा के अंदरों कूड़ ढो रहा है ते जेड़ा हकीकत जो सच है ओ असल विच आलोप हो गया ओ है ही नहीं। धन गुरु ग्रंथ साहिब जी दी अमृत बाणी विचो कृपालू दाता जी ने गुरमुख दी समर्था नू जदो बयान कीता सोरठ राग विच एक बचन है हजूर दा। साहिब फरमाउंदे ने गुरमुख कोट उधार दा भाई। हुण इहदे अखरी अर्थ ए ने ते जे आपां धन गुरु ग्रंथ साहिब दे शब्द ते भरोसा करने कहिंदे ने रब दा प्यारा गुरु का गुरमुख जो है ਉਹ ਗੁਰਸਿੱਖ ਇੱਕ ਨਾਮ ਦੇ ਕਿਣਕੇ ਨਾਲ ਕਰੋੜਾਂ ਜੀਵਾਂ ਦਾ ਪਾਰ ਉਤਾਰਾ ਕਰ ਸਕਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਮ ਹੈ ਇੱਕ ਕਣੀ। ਇੱਕ ਨਾਮ ਦੇ ਕਿਣਕੇ ਨਾਲ ਉਹ ਬੰਦਗੀ ਕਰਨ ਵਾਲਾ ਸਿਮਰਨ ਕਰਨ ਵਾਲਾ ਕਰੋੜਾਂ ਜੀਵਾਂ ਦਾ ਭਲਾ ਕਰ ਸਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੇ ਆਪਣੀ ਰਚਨਾ ਵਿੱਚ ਗੁਰਸਿੱਖ ਦੀ ਗੱਲ ਕਰਦੇ ਹਾਂ। ਅਸੀਂ ਭਾਵੇਂ ਸ਼ਬਦ ਗੁਰਸਿੱਖ ਵੀ ਵਰਤ ਲਈਏ संत शब्द भी वरत लईए। मैं आरंभ विच क्योंकि जदों ए किते विशा संगत भी चलदा है हो सकदे ने कई सजना दे अंदर खलबली भी मचदी है क्योंकि मन जेड़ा है उन्हें वेखी केवल एक तस्वीर है भेख वाली पखंड वाली दंभ वाली। पर एदा पावे नहीं कि रब दी करनी वाले जेड़े ने उन्हां दा किते काल पै गया है। साहिब धन गुरु ग्रंथ साहिब दे अमृत बचना विचों ही भाई साहब भाई गुरदास जी ने इसे सिद्धांत नू लेके एक बचन कहे। कह लगे बलहारी तिना गुर सिखा। एक सिख कोल किन्नी कु समर्था है। बलहारी तिना गुर सिखा। कह लगे गुर सेवा जानन अपरिठा। जेडे गुरु दी सेवा नू सब तो उत्तम समझदे ने। बलहारी तिना गुर सिखा आप तरे तरेन सरिठा। हुणे दे अखरी अर्थ कदी करके देखिए केवल ए शब्द पढ़न मात्र नहीं ए पौड़ी जां केवल गाउण मात्र नहीं। कहन लगे मैं उन्हां गुरसिखां तो कुर्बान खां जिहड़े आप तरे ने ते जिन्हां दे कोल सृष्टि नूं तारन दी समर्था है। आप तरे तरेन सरिठा ते अखीर ते उन्हां तुक कई कहन लगे गुरसिख मिलिया पाप पणिठा। जदों करनी वाले गुरसिख नूं कोई मिलदा है जिदे विच गुरु वर्तदा होवे हकीकत विच ओनू मिल के पापी दे पाप खंडन हो जांदे। उस सिख दी संगत करे ओदे कोल बैठ के बंदगी दी गल करे ते ओदे अंदर दे दुख खंडन हो जांदे। साहिब धन गुरु अर्जुन देव कृपालू जी ने अज दे इस अमृत बचन विच बख्शिश कीती है कि जिवें गरुड़ मंत्र नू पढ़न वाले सप दे दंद कढ देंदे ने ओनू खट्टे कर देंदे ने जहर उतार देंदे ने। रब दी बंदगी करन वाला संत जन प्रभु दे रंग विच रत्ता होया बंदगी वाला जदों कोई जीव ओदे कोल मनुख जांदा है ते ओ रब दा प्यारा जिग्यासु दे अंदर दे दुखां नू कट देंदा है। गुरु ग्रंथ साहिब दे अमृत बचना विचो आपां तुरिए अगे कबीर साहिब ने एक पवित्र शलोक कहा है ते यतन कीता है कि गुरु जोत दे कुछ बचन आप नाल सांझे कीते जाण। कई वारी सी ए वी शब्द कहने आ लो जी उते भगतां ने संत शब्द वरत्या सी। हजूर कृपालू जी दे अमृत बचना विचों ਭਗਤ ਜੀ ਦਾ ਅਸੀਂ ਬਚਨ ਪੜ੍ਹਨੇ ਆ ਪਹਿਲਾਂ ਕਬੀਰ ਸੰਤ ਕੀ ਗੈਲ ਨਾ ਛੋਡੀਏ। ਗੈਲ ਦਾ ਅਖਰੀ ਅਰਥ ਹੁੰਦਾ ਰਸਤਾ, ਇਹਦਾ ਮਤਲਬ ਕਿ ਰੱਬ ਦੇ ਪਿਆਰੇ ਨੇ ਜਿਹੜਾ ਮਾਰਗ ਬਣਾਇਆ ਜਿਸ ਰਸਤੇ ਉਹ ਚੱਲਦਾ, ਖੇ ਜਗਿਆਸੂ ਤੂੰ ਉਸ ਰਸਤੇ ਤੇ ਉਸ ਮਾਰਗ ਤੇ ਤੁਰ। ਕਬੀਰ ਸੰਤ ਕੀ ਗੈਲ ਨਾ ਛੋਡੀਏ, ਮਾਰਗ ਲਾਗਾ ਜਾਓ। ਤੇ ਅਗਲਾ ਬਚਨ ਹੈ ਪੇਖਤ ਹੀ ਪੁਨੀਤ ਹੋਏ, ਇਹਦਾ ਮਤਲਬ ਕਿ ਉਸ ਦੇ ਕੋਲ ਬੈਠਿਆ ਉਹਦੇ ਦਰਸ਼ਨ ਕੀਤਿਆਂ ਅੰਦਰ ਦੀ ਮਲੀਨਤਾ, ਅੰਦਰ ਦੀ ਵਾਸ਼ਨਾ, ਅੰਦਰ ਦੇ ਕੁਕਰਮ ਜਿਹੜੇ ਨੇ ਉਹ ਖਹਿੜਾ ਛੱਡਦੇ। ਜਿਹੋ ਜਿਹੇ ਬੰਦੇ ਦੀ ਅਸੀਂ ਸੰਗਤ ਕਰਨੇ ਆ, ਕੁਦਰਤੀ ਤੌਰ ਤੇ ਸਾਡੇ ਅੰਦਰ ਫੁਰਨੇ ਉਹੋ ਜੇ ਪੈਦਾ ਹੋ ਜਾਣਗੇ। ਆਪ ਦੇਖਿਓ ਕਦੀ ਤਜਰਬਾ ਕਰਕੇ, ਨਿੰਦਕ ਬੰਦੇ ਦੀ ਸੰਗਤ ਕਰੋਗੇ 15-20 ਮਿੰਟ ਅੱਧਾ ਘੰਟਾ ਉਹਦੀ ਨਿੰਦਿਆ ਸੁਣੋ, ਤੇ ਜਦੋਂ ਸਿਮਰਨ ਕਰਾਂਗੇ, ਬਾਣੀ ਪੜਾਂਗੇ, ਉਸ ਵੇਲੇ ਵਾਰ ਵਾਰ ਉਸ ਬੰਦੇ ਦੀਆਂ ਗੱਲਾਂ ਜਿਹੜੀਆਂ ਨੇ ਕੰਨ ਵਿੱਚ ਗੂੰਜੀ ਜਾਣਗੀਆਂ। ਕਈ ਦਿਨ ਉਸ ਨਿੰਦਕ ਬੰਦੇ ਦਾ ਅੰਦਰ ਜਿਹੜਾ ਹੈ ਸਾਡੇ ਅੰਦਰ ਨੂੰ ਟਿਕਣ ਨਹੀਂ ਦਏਗਾ। ਪਿਆਰਿਓ, ਕਦੀ ਵਿਕਾਰੀ ਬੰਦਾ, ਕਾਮ ਵਾਸ਼ਨਾ ਦਾ ਮਾਰਿਆ ਹੋਇਆ ਬੰਦਾ ਉਹਦੇ ਕੋਲ ਬੈਠ ਕੇ ਭਾਵੇਂ ਕੁਛ ਵੀ ਕੋਈ ਨਾ ਕਰੇ, ਸਿਰਫ ਉਹਦੀਆਂ ਗੱਲਾਂ ਸੁਣੀ ਜਾਏ, ਵਾਸ਼ਨਾ ਨਾਲ ਭਰੇ ਹੋਏ ਬੰਦੇ ਦੀ ਜ਼ਬਾਨ ਵਿੱਚੋਂ ਨਿਕਲੇ ਹੋਏ ਬੋਲ ਸਾਡੇ ਅੰਦਰ ਇੰਨਾ ਕੁ ਅਸਰ ਕਰਨਗੇ, ਕਈ ਸਮਾਂ ਮਨ ਜਿਹੜਾ ਪਰਤ ਪਰਤ ਕੇ ਖਿੰਡੇਗਾ, ਉਹਦੇ ਵਾਸ਼ਨਾ ਦੇ ਬੋਲ ਸਾਡੇ ਅੰਦਰ ਵੀ ਵਾਸ਼ਨਾ ਪੈਦਾ ਕਰਨਗੇ। ਕਬੀਰ ਸਾਹਿਬ ਨੇ ਇਸੇ ਕਰਕੇ ਬਚਨ ਕਿਹਾ, ਉਹ ਕਹਿੰਦੇ ਨੇ ਪਿਆਰੇ ਕਿ ਤੇਰੇ ਕੱਪੜੇ ਬਿਲਕੁਲ ਦਾਮਨ ਤੇਰਾ ਸਾਫ਼ ਹੈ, ਪਾਕ ਬਸਤਰ ਨੇ ਤੇਰੇ। ਕਈ ਵਾਰੀ ਹੁੰਦਾ ਕਿ ਆਪਾਂ ਗੱਲਾਂ ਸੁਣ ਲੈਂਦੇ ਹਾਂ, ਪਰ ਇਹ ਉਹਨਾਂ ਵਾਸਤੇ ਨੇ ਜਿਹੜੇ ਸੁਰਤੀ ਬਿਰਤੀ ਵਾਲੇ ਪਰਮਾਰਥ ਦੇ ਮਾਰਗ ਤੇ ਚੱਲੇ ਨੇ। ਜਿਹੜਾ ਬੰਦਾ ਪਹਿਲਾਂ ਹੀ ਟੁੱਟਿਆ ਹੋਇਆ ਹੈ ਉਹਦੇ ਵਾਸਤੇ ਤਾਂ ਕੇਵਲ ਇੱਕ ਮਜ਼ਾਕ ਹੈ, ਇੱਕ ਸਮਾਂ ਪਾਸ ਕਰਨ ਵਾਲੀ ਗੱਲ ਹੈ। ਜਿਹੜੇ ਕਿਤੇ ਅੰਦਰੋਂ ਜੁੜੇ ਨੇ, ਸੂਖਸ਼ਮਤਾਈ ਵਾਲੇ ਪਾਸੇ ਗਏ ਨੇ, ਆਪਣੇ ਅੰਦਰ ਦਿਲ ਵਿੱਚ ਗਰਵਾਣ ਵੀ ਝਾਤੀ ਮਾਰਦੇ ਪਏ ਨੇ, ਹਾਂ ਜਦੋਂ ਕਿਸੇ ਵਾਸ਼ਨਾ ਵਾਲੇ ਦੀ, ਵਕਾਰੀ ਬੰਦੇ ਦੀ ਸੰਗਤ ਕਰਾਂਗੇ ਉਦੋਂ ਤਾਂ ਨਾਲ ਆਪਾਂ ਹਾਂ ਵਿੱਚ ਹਾਂ ਮਲਾਈ ਜਾਵਾਂਗੇ, ਹੱਸੀ ਜਾਵਾਂਗੇ, ਮਜ਼ਾਕ ਕਰੀ ਜਾਵਾਂਗੇ। ਪਰ ਪਿਆਰਿਓ, ਜਦੋਂ ਕਿਤੇ ਇਕਾਂਤ ਵਿੱਚ ਬੈਠਾਂ ਕੇ ਨਾ ਉਹਦੇ ਨਾਲ ਘੰਟਾ ਅੱਧਾ ਘੰਟਾ ਜਿਹੜੇ ਸ਼ਬਦ ਵੀ ਬੋਲੇ ਨੇ ਉਹ ਸਾਡੇ ਅੰਦਰ ਨੂੰ ਸੂਲਾਂ ਦੀ ਤਰ੍ਹਾਂ ਚੁੱਭਣਗੇ। ਕਿਉਂਕਿ ਸਿਆਣੇ ਮਹਾਂਪੁਰਸ਼ ਇੱਕ ਗੱਲ ਕਹਿੰਦੇ ਨੇ ਕਿ ਕਿੱਕਰ ਦੇ ਬੀਜ ਨੂੰ ਕਦੀ ਵੀ ਕੰਡੇ ਨਹੀਂ ਦਿਸਦੇ ਹੁੰਦੇ। ਹੁਣ ਕਿੱਕਰ ਦਾ ਬੀਜ ਆਪਾਂ ਇੰਡੀਆ ਵਿੱਚ ਦੇਖਿਆ, ਕੋਈ ਬੰਦਾ ਆਪਣੇ ਹੱਥ ਦੀ ਤਲੀ ਤੇ ਕਿੱਕਰ ਦੇ ਬੀਜ ਰੱਖ ਲੈ 5-10, ਉਹਨੂੰ ਆਪਣੇ ਹੱਥ ਦੀ ਤਲੀ ਵਿੱਚ ਮਲੀ ਜਾਏ, ਕਦੀ ਬੀਜ ਵਿੱਚੋਂ ਕੰਡੇ ਨਹੀਂ ਨਿਕਲ ਕੇ ਚੁੱਭਦੇ ਹੁੰਦੇ। ਬੀਜ ਤਾਂ ਉਸੇ ਤਰ੍ਹਾਂ ਹੈ ਜਿਵੇਂ ਮਾਨੋ ਇੱਕ ਚਣਿਆਂ ਦੇ ਦਾਣੇ ਨੂੰ, ਕੋਈ ਕਣਕ ਦੇ ਦਾਣੇ ਨੂੰ, ਕੋਈ ਮੱਕੀ ਦੇ ਦਾਣੇ ਨੂੰ ਆਪਣੇ ਹੱਥ ਦੀ ਤਲੀ ਤੇ ਮਸਲੇ, ਤੇ ਕਿੱਕਰ ਦੇ ਬੀਜ ਨੂੰ ਕਦੀ ਵੀ ਕੰਡੇ ਮਲਿਆ ਨਹੀਂ ਚੁੱਭਦੇ। ਪਰ ਕੰਡੇ ਪੈਦਾ ਹੀ ਉਦਾ ਹੁੰਦੇ ਨੇ ਜਦੋਂ ਪਿਆਰਿਓ ਉਸ ਕਿੱਕਰ ਦੇ ਬੀਜ ਨੂੰ ਧਰਤੀ ਵਿੱਚ ਬੀਜਿਆ ਜਾਂਦਾ। ਜਦੋਂ ਆਪਾਂ ਗੱਲ ਕਰਨੇ ਆ ਕਿਤੇ ਵਾਸ਼ਨਾ ਵਾਲੇ ਦੀ ਜਾਂ ਕਿਤੇ ਟੁੱਟੇ ਹੋਏ ਦੀ, ਉਹਦੇ ਕੋਲ ਬੈਠਿਆਂ ਤਾਂ ਖੁਸ਼ ਹੁੰਦੇ ਆ, ਕਿਉਂਕਿ ਨਿੰਦਿਆ ਦਾ ਰਸ ਹੀ ਇੱਕ ਐਸਾ ਪਿਆਰਿਓ ਬਦੋ ਬਦੀ ਬੰਦੇ ਨੂੰ ਖਿੱਚ ਲੈਂਦਾ ਹੈ। ਜੇ ਕਿਤੇ ਬੈਠੇ ਹਾਂ ਘੰਟਾ 2 ਘੰਟਾ ਨਿੰਦਿਆ ਚੱਲਦੀ ਹੋਵੇ, ਖਾਂ ਵਿੱਚ ਹਾਂ ਮਲਾਈ ਜਾਵਾਂਗੇ, ਤੁਸੀਂ ਤਜਰਬਾ ਕਰਕੇ ਦੇਖਿਓ, ਉਸੇ ਵੇਲੇ ਕਹਿ ਦਿਓ ਆਓ ਆਪਾਂ ਇੱਕ ਰਲ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਈਏ। ਉਹਦੇ ਵਿੱਚੋਂ ਅੱਧੇ ਬੰਦੇ ਆਪਣੇ ਗੁੱਟ ਤੇ ਬੱਜੀ ਕੋਈ ਘੜੀ ਵੱਲ ਦੇਖਣਗੇ, ਨਾਲ ਸ਼ਬਦ ਕਹਿਣਗੇ ਸੌਰੀ ਮੈਂ ਤਾਂ ਸਹਿਮ ਟਾਈਮ ਬਹੁਤ ਹੋ ਗਿਆ, ਆਪਣੇ ਕੰਮ ਤੇ ਜਾਣਾ ਹੈ। ਨਿੰਦਿਆ ਵੇਲੇ ਘੜੀ ਕਦੀ ਨਹੀਂ ਦਿਸਦੀ, ਵਕਾਰਾਂ ਵੇਲੇ ਘੜੀ ਕਦੀ ਨਹੀਂ ਦਿਸਦੀ, ਜਦੋਂ ਵੀ ਸਮਾਂ ਦੇਖਣੇ ਆ ਉਦੋਂ ਰੱਬ ਦੀ ਬੰਦਗੀ ਵਾਲੇ ਪਾਸੇ ਦੇਖਣੇ ਆ। ਅੱਧਾ ਘੰਟਾ ਕਿਤੇ ਸਿਮਰਨ ਵਿੱਚ ਬਹੀਏ, ਪਰਤ ਪਰਤ ਕੇ ਆਪਾਂ ਘੜੀ ਨੂੰ ਦੇਖਾਂਗੇ, ਤੇ 2-3 ਘੰਟੇ ਜੇ ਕਿਤੇ ਟੀਵੀ ਸਾਹਮਣੇ ਬੈਠੇ ਰਹੀਏ, ਕਦੀ ਸਾਡਾ ਹੱਥ ਵੱਲ ਧਿਆਨ ਨਹੀਂ ਗਿਆ ਵੀ ਮੇਰਾ ਇੰਨਾ ਸਮਾਂ ਬਰਬਾਦ ਵੀ ਹੁੰਦਾ ਪਿਆ। ਮੈਂ ਜਿਹੜੀ ਬੇਨਤੀ ਕਰਨ ਲੱਗਾ ਉਧਰ ਥੋੜੀ ਜਿਹੀ ਇਕਾਗਰਤਾ ਸਾਡੀ ਬਣੇ। ਅਰਜ਼ ਮੈਂ ਕਰ ਰਿਹਾ, ਜਿਹੋ ਜਿਹੇ ਬੰਦੇ ਦੀ ਅਸੀਂ ਸੰਗਤ ਕਰਨੇ ਆ ਉਹਦੇ ਅੰਦਰੋਂ ਨਿਕਲੀਆਂ ਹੋਈਆਂ ਤਰੰਗਾਂ, ਉਹਦੇ ਅੰਦਰੋਂ ਨਿਕਲੇ ਕੋਈ ਲਫ਼ਜ਼, ਉਹਦੇ ਅੰਦਰੋਂ ਨਿਕਲੇ ਕੋਈ ਸ਼ਬਦ, ਉਹਦੇ ਅੰਦਰੋਂ ਨਿਕਲੀ ਕੋਈ ਉਹਦੀ ਬਿਰਤੀ ਸਾਡੇ ਉੱਤੇ ਅਸਰ ਜ਼ਰੂਰ ਕਰਦੀ ਹੈ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਤੇਰੇ ਕੱਪੜੇ ਬਿਲਕੁਲ ਸਾਫ਼ ਸੁਥਰੇ ਨੇ, ਧੋ ਕੇ ਤੂੰ ਚਿੱਟੇ ਕੱਪੜੇ ਪਾ ਕੇ ਤੁਰਿਆ, ਤੇ ਜੇ ਤੂੰ ਕਾਲੇ ਭਾਂਡੇ ਨੂੰ, ਕਾਲੇ ਤਵੇ ਨੂੰ, ਕਾਲੇ ਪਤੀਲੇ ਨੂੰ ਜਿਹੜਾ ਅੱਗ ਉੱਤੇ ਪਿਆ ਕਾਲਖ ਨਾਲ ਭਰਿਆ ਉਹਨੂੰ ਹੱਥਾਂ ਵਿੱਚ ਪਕੜ ਕੇ ਚੱਲੇਗਾ, जितना मर्जी तू यतन करी अपने आप नू बचाण दा, पर किते ना किते उस काले भांडे ने तेरे कपड़े उत्ते दाग छाड़ी जाना। फिर आपां बाद भी सोचने आ कि सुचेत होके बड़ा तुरिया सां, फिर भी ये कालख मैनू लग गई। ते कबीर साहब कहिंदे ने कि जिवें एक काले भांडे नू चोके तुरिए किते ना किते तन ते वस्त्र ते दाग लग जांदा है, इसे तरह रब तो टुटे कोई बंदे दा कुछ समा भी साथ करें, जिन्ना मर्जी अपने आप नू बचाए जान लग्या कोई ना कोई कालख दी गल जरूर छड़ जाएगा। कबीर साहब ने अमृत बचन कह कबीर साकत संग ना कीजिए। हुण पहला प्रमाण मैं अर्ज कीता कि कबीर संत की गैल ना छोड़िए। किन्ने ने बंदगी करन वाले दा रस्ता ना छड़, ओदे मार्ग विच ओ जो कहिंदा ओदे पिछे तुर पो। कबीर संत की गैल ना छोड़िए, मार्ग लागा जाऊं। ते दूजे पासे कहिंदे ने कबीर साकत संग ना कीजिए, दूरै जाइए भाग। हुण महाराज कारण की, एक दे पिछे तुरन दी गल कह रहे हो, दूजे तो दूर दौड़न दी गल पे करदे हो, कि इन्हां दोनां दे शरीर पंजां तत्तां दे नहीं बने, कि इन्हां दोनां दे शरीर दा ढांचा साह लैण दा तरीका इको जिहा नहीं। कबीर साहब ने फिर अगली तोकी कहिंदे ने संत की गैल तेनूं कह तां ना छड्डी क्योंकि पेख तिखी पुनीत होए, ओनू देख के तेरे अंदर नू निर्मलता ही पवित्रता मिलेगी। भेटत जपिए नाउ जिन्नू वेख के ठंड पै जाए, ते कोल बह के गुरु चेते आ जाए। सच जानियो प्यारा संत जन कह, ते जिदे कोल बैठ के गुरु भुले अंदर मलीनता पैदा हो जाए। सच जानी किते साकत बिरती वाला ते नहीं। साहब ने कहा कबीर संत की गैल ना छोड़िया, मार्ग लागा जाऊं, पेकत ही पुनीत होए भेटत जपिया नाउ। दूजे पासे टुटिया जेड़ा किन्ने ने कबीर साकत संग ना कीजिए, दूरै जाइए भाग। बासन कारो परसिए तो किछ लागे दाग, काले भांडे नू पकड़ के कोई ना कोई दाग लगेगा। आओ गुरु साहिबां दे बचना विचो आपां पढ़िए कि जिन्हां ने रब दे प्यारियां ने बंदगी कीती, साईं दे चरणां विच अपने आप नू जोड़िया, प्यारे जिथे भी वह गुरमुख गए ओ नाम दे छटे देंदे रहे। असीं कई वारी इह शब्द कहिंदे हां भी इह नहीं, अज भी इह गल मननी पैगी। जे गुरु ग्रंथ साहिब दे शब्द दी रोशनी च जीणा, इस शब्द नू शरे आम मनना पैगा कि रब दे प्यारे गुरसिख जिहड़ा सच्ची मुची गुरु नाल जुड़िया है, ओहदी संगत तो बिना जीवन जीण दी जुगत ही नहीं हुंदी, जीवन जीण दा तरीका ही नहीं लभ सकदा। हुण इक सिख है भाई भगीरथ, काली नू पूजदा है, सिर्फ ट्यूक मात्र मैं चलना। उसने धन गुरु नानक साहब दी चरण शरण विच सुल्तानपुर आया, मलसिया दा रहण वाला, मेरे सच्चे पातशाह दे दरबार विच ओनू सवेरे झलक मिली कि जिस शक्ति नू मैं पूजना पिया, ओ शक्ति ओ ताकत तां बाबे दे दर ते झाड़ू पई लांदी है। अज जदो भाई साहब ने सोदर रह राज साहब जी तो बाद हुक्म लिया, देखो सतगुरु कैसे रहमत भरे बचन कहे, कहन लगे ब्रह्म बिंदै तिसदा ब्रह्मत रहे, एक शब्द लिव लाए नव निधि, अठारह सिद्धि पिछा लगियां फिरे जो हर हिरदै सदा वसाए। कहिंदे ने जिस हिरदे विच वाहिगुरु टिक गया, दुनिया दियां शक्तियां ताकतां ओहदे चरण परसदियां। भाई भगीरथ आए ने सवेरे, उस शक्ति नू उस ताकत नू उत्थे देखिया, ते जे ए पुछिया मैं तां तेरी पूजा करना, ते ओहदा उत्तर सी जे तू मेनू पूजना है, अज बाबे दे दर ते आ गया, अज तो बाद इहदे दर नू छड्डी ना, तेनू पदार्थ मैं दे सकनी आ, तेनू पदवी दे सकनी आ। जिहड़ा आत्मा दा रस ते अंदर दा सुख है ना, सच जानी ओह पूरे मुरशद दी कृपा तो बिना नहीं मिलदा। भाई भगीरथ गुरु नानक साहब दे दर ते टिके, उहना सिखी कमाई। हुण लाहौर विच रहण वाले भाई मनसुख नू कोई पता नहीं कि बाबा नानक जी कौन ने। यह इतिहास है क्योंकि जदों गुरमुख कोई बंदगी करदा है, फिर मैं एक दो उदाहरण दे दिया क्योंकि गल क्लीयर हो जाए। चंदन सुगंधी देंदा है, पर एक गल ध्यान विच रखियो, चंदन की सुगंधी दूजे रुख तक तां पहुंचदी है जे तेज हवा चलती होवे, क्योंकि हवा उहदी सुगंधी नू अगे लैके जांदी। चंदन अपने कोल सुगंधी लैके बैठा है, ਪਰ ਹਵਾ ਉਹਦੀ ਸੁਗੰਧੀ ਨੂੰ ਦੂਜੇ ਰੁੱਖਾਂ ਤੱਕ ਸੰਚਾਰ ਪਈ ਕਰਦੀ ਏ। ਗੁਰੂ ਰਹਿਮਤਾਂ ਦੇ ਭੰਡਾਰੇ ਨੇ ਜਦੋਂ ਕੋਈ ਗੁਰਸਿੱਖ ਕਰਨੀ ਵਾਲਾ ਨਿਕਲਦਾ, ਸੱਚ ਜਾਣੋ ਉਹ ਹਵਾ ਦੀ ਤਰ੍ਹਾਂ ਗੁਰੂ ਦੀ ਸੁਗੰਧੀ ਸੰਸਾਰ ਤੱਕ ਵੰਡਦਾ ਜਾਂਦਾ। ਗੁਰੂ ਜੀ ਕੋਲ ਸਮਰੱਥਾ ਹੈ। ਦੂਸਰਾ ਮੈਂ ਪ੍ਰਮਾਣ ਅਰਜ਼ ਕਰਾਂ, ਸਮੁੰਦਰ ਦਾ ਪਾਣੀ ਖਾਰਾ ਹੈ। ਕਦੀ ਕੋਈ ਬੰਦਾ ਸਮੁੰਦਰ ਦਾ ਪਾਣੀ ਪੀ ਕੇ ਨਹੀਂ ਕਹਿ ਸਕਦਾ ਕਿ ਮੈਨੂੰ ਹੋਰ ਪਾਣੀ ਦੀ ਜ਼ਰੂਰਤ ਨਹੀਂ। ਉਹ ਪਾਣੀ ਪੀਣ ਨਾਲ ਖੱਡੀਆਂ ਖੁਰਨਗੀਆਂ, ਉਸ ਪਾਣੀ ਦੇ ਨਾਲ ਖੇਤੀ ਨਹੀਂ ਉਪਜ ਸਕਦੀ। ਪਰ ਜਦੋਂ ਉਸੇ ਬੱਦਲ ਉਸੇ ਸਮੁੰਦਰ ਤੋਂ ਪਾਣੀ ਉੱਡਦਾ, ਬੱਦਲ ਬਣ ਕੇ ਪਹਾੜਾਂ ਦੇ ਸਿਖਰ ਤੇ ਜਾ ਕੇ ਵਸਦਾ, ਤੇ ਉਹ ਲੂਣਾ ਪਾਣੀ, ਉਹ ਖਾਰਾ ਪਾਣੀ, ਖਾਰਾਪਨ ਉਹਦਾ ਖਤਮ ਹੋ ਜਾਂਦਾ, ਉਹ ਮਿੱਠਾ ਤੇ ਨਿਰਮਲ ਬਣ ਕੇ ਲੋਕਾਂ ਨੂੰ ਜੀਵਨ ਬਖਸ਼ਦਾ। ਬੇਨਤੀ ਫਿਰ ਸਮਝਿਓ, ਕਈ ਵਾਰੀ ਆਮ ਜਗਿਆਸੂ ਜਦੋਂ ਜਪ ਵੱਲ, ਤਪ ਵੱਲ, ਸਿਮਰਨ ਵੱਲ ਤੁਰਦਾ, ਤੇ ਇੰਜ ਪ੍ਰਤੀਤ ਹੁੰਦਾ ਜਿਵੇਂ ਅਲੂਣੀ ਸਿਲਖ ਹੈ, ਬੜਾ ਮੁਸ਼ਕਲ ਹੈ, ਕਦੀ ਰੱਬ ਮਿਲ ਹੀ ਨਹੀਂ ਸਕਦਾ। ਪਰ ਰੱਬ ਦਾ ਪਿਆਰਾ ਗੁਰਸਿੱਖ ਸੰਤ ਜਨ ਸੱਚ ਜਾਣੋ ਉਹ ਬੱਦਲ ਬਣ ਕੇ ਆਉਂਦਾ, ਜਿਹਨੂੰ ਆਪਾਂ ਕਹਿੰਦੇ ਹਾਂ ਬੜਾ ਮੁਸ਼ਕਲ ਹੈ, ਉਹ ਕਮਾਈ ਕਰਕੇ ਕਹਿੰਦਾ ਨਹੀਂ ਪਿਆਰਿਆ ਤੂੰ ਦੋ ਘੜੀਆਂ ਟੇਕ ਕੇ ਤੇ ਦੇਖ। ਜਿਹੜਾ ਆਪ ਨਾਮ ਜਪ ਕੇ ਇਕੱਲਿਆਂ ਅੰਦਰ ਰੁੱਖਾ ਰਹਿੰਦਾ ਸੀ, ਜਦੋਂ ਕਰਨੀ ਵਾਲੇ ਦੀ ਸੰਗਤ ਵੀ ਜਪਣ ਲੱਗੇ ਤੇ ਉਹ ਹੀ ਨਾਮ ਮਿੱਠਾ ਲੱਗਣ ਲੱਗ ਪਿਆ। ਮਾਨੋ ਉਹ ਬੱਦਲ ਦੀ ਤਰ੍ਹਾਂ ਜਿਹੜਾ ਰਹਿਮਤ ਲੈ ਕੇ ਚੱਲਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਅਰਜ਼ ਕਰਨ ਲੱਗਾ ਵਾਂ, ਗੁਰੂ ਸਾਹਿਬਾਨ ਨੇ ਇਸ ਗੱਲ ਨੂੰ ਸਿੱਖ ਦੇ ਅੰਦਰ ਟਿਕਾ ਦਿੱਤਾ। ਭਗੀਰਥ ਨੇ ਕੁਝ ਦਿਨ ਸੰਗਤ ਕੀਤੀ, ਲਾਹੌਰ ਪਹੁੰਚਿਆ, ਸਿਰਫ ਟਿਊਕ ਮਾਤਰ ਇੱਕ ਹੀ ਗੱਲ ਕਹੀ ਸੀ ਭਗੀਰਥ, ਇੱਕ ਰਾਤ ਤੋਂ ਵੱਧ ਲਾਹੌਰ ਨਹੀਂ ਰਹਿਣਾ। ਲੈਣ ਗਿਆ ਸੀ ਲੋੜਵੰਦ ਦੀ ਬੱਚੀ ਦੀ ਸ਼ਾਦੀ। ਇੱਥੇ ਇਤਿਹਾਸ ਨੇ ਦੋ ਗੱਲਾਂ ਕਹੀਆਂ ਨੇ। ਕੁਝ ਸੱਜਣ ਲਿਖਦੇ ਨੇ ਭਾਈ ਮਰਦਾਨਾ ਜੀ ਦੀ ਬੱਚੀ ਦਾ ਵਿਆਹ ਸੀ, ਕੁਝ ਸੱਜਣ ਲਿਖਦੇ ਨੇ ਗਰੀਬ ਬ੍ਰਾਹਮਣ ਆਇਆ ਉਹਦੀ ਬੱਚੀ ਦਾ ਵਿਆਹ ਸੀ। ਉਹਨੇ ਕਿਹਾ ਬਾਬਾ ਜੀ ਮੇਰੀ ਬੱਚੀ ਲਈ ਚਾਹੀਦਾ ਵਿਆਹ ਲਈ ਸਮਾਨ। ਸਤਿਗੁਰੂ ਨੇ ਭਾਈ ਭਗੀਰਥ ਨੂੰ ਲਾਹੌਰ ਭੇਜਿਆ। ਇੱਕ ਗੱਲ ਕਹੀ ਵੀ ਰਾਤ ਸਿਰਫ ਇੱਕ ਰਹਿਣਾ, ਇਸ ਤੋਂ ਵੱਧ ਨਹੀਂ। ਭਾਈ ਭਗੀਰਥ ਉੱਥੇ ਗਏ, ਆਪਾਂ ਸਾਖੀ ਵੱਲ ਨਹੀਂ ਸਿਰਫ ਸ਼ਬਦ ਦੇ ਸਿਧਾਂਤ ਵੱਲ ਆਉਣਾ ਚਾਹੁੰਦਾ ਵਾਂ। ਉੱਥੇ ਭਾਈ ਭਗੀਰਥ ਮਿਲੇ ਨੇ ਭਾਈ ਮਨਸੁਖ ਨੂੰ, ਉਹਦਾ ਲਾਹੌਰ ਵਿੱਚ ਆਪਣਾ ਕਾਰੋਬਾਰ ਹੈ, ਉਹਦੇ ਜਹਾਜ਼ ਤੱਕ ਚੱਲਦੇ ਨੇ, ਤੇ ਕਹਿੰਦਾ ਮੈਨੂੰ ਆਹ ਸਮਾਨ ਚਾਹੀਦਾ। ਜਦੋਂ ਸਮਾਨ ਇਕੱਠਾ ਕੀਤਾ ਤੇ ਚੂੜਾ ਨਹੀਂ ਮਿਲਿਆ। ਭਾਈ ਮਨਸੁਖ ਦੇ ਕੋਲ ਪਹੁੰਚਿਆ, ਕਹਿੰਦਾ ਮੈਂ ਰਹਿਣਾ ਕੇਵਲ ਇੱਕ ਰਾਤ ਹੈ ਤੇ ਮੈਨੂੰ ਸਵੇਰੇ ਇਹ ਚੂੜਾ ਹਰ ਹਾਲਤ ਵਿੱਚ ਚਾਹੀਦਾ, ਕਿਉਂਕਿ ਕੱਲ ਸ਼ਾਮ ਨੂੰ ਮੈਂ ਲਾਹੌਰ ਨੂੰ ਜ਼ਰੂਰ ਛੱਡ ਜਾਣਾ ਹੈ। ਉਹਨੇ ਇੱਕ ਗੱਲ ਪੁੱਛੀ, ਕਹਿੰਦਾ ਵੀ ਇੰਨੀ ਕਾਹਲ ਵੀ ਕਿ ਬਰਾਤ ਆਉਣ ਵਿੱਚ ਦਿਨ ਥੋੜੇ ਨੇ? ਕਹਿੰਦਾ ਗੱਲ ਬਰਾਤ ਦੀ ਨਹੀਂ, ਗੱਲ ਕੇਵਲ ਮੁਰਸ਼ਦ ਦਾ ਹੁਕਮ ਮੰਨਣ ਦੀ ਹੈ। ਸਾਨੂੰ ਹੁਕਮ ਕੇਵਲ ਇੱਕ ਰਾਤ ਰਹਿਣ ਦਾ ਹੈ। ਤਰਕ ਵਾਲਾ ਕਹਿੰਦਾ ਲੋ ਜੂਦੀ ਰਾਤ ਕੀ ਹੋ ਚੱਲਿਆ ਸੀ, ਦੋ ਚਾਰ ਦਿਨ ਠਹਿਰ ਜਾਂਦਾ ਤਾਂ ਕੀ ਹੋਣਾ ਸੀ? ਨਹੀਂ ਪਿਆਰਿਓ, ਸਿਦਕ ਵਾਲੇ ਤੇ ਹੁਕਮ ਮੰਨਣ ਵਾਲੇ ਜਿਹੜੇ ਨੇ, ਗੁਰੂ ਦੇ ਇੱਕ ਇੱਕ ਬਚਨ ਨੂੰ ਅਲਾਹੀ ਫਰਮਾਨ ਸਮਝ ਕੇ ਜ਼ਿੰਦਗੀ ਵਿੱਚ ਕਮਾਉਂਦੇ ਨੇ। ਕਹਿਣ ਲੱਗਾ ਗੱਲ ਦੋ ਤਿੰਨ ਰਾਤਾਂ ਦੀ ਨਹੀਂ, ਗੱਲ ਕੇਵਲ ਗੁਰੂ ਦੇ ਹੁਕਮ ਮੰਨਣ ਦੀ ਏ। ਇੱਕ ਰਾਤ ਕਿਹਾ ਤੇ ਕੇਵਲ ਇੱਕ ਰਾਤ ਹੀ ਟਿਕਣਾ ਹੈ। ਉਸ ਰਾਤ ਭਾਈ ਭਗੀਰਥ ਤੇ ਭਾਈ ਮਨਸੁਖ ਇੱਕ ਘਰ ਵਿੱਚ ਟਿਕੇ ਨੇ। ਭਾਈ ਭਗੀਰਥ ਦੇ ਜੀਵਨ ਨੂੰ ਦੇਖ ਕੇ, ਉਹਦੇ ਕੋਲ ਬੈਠ ਕੇ ਜਦੋਂ ਪਰਮਾਤਮਾ ਦੀ ਗੱਲ ਚੱਲੀ ਤੇ ਮਨਸੁਖ ਨੇ ਇਹੀ ਗੱਲ ਕਹੀ, ਕਹਿੰਦਾ ਛੱਡੋ ਜੀ ਕੋਈ ਹੈ ਨਹੀਂ ਸੰਤ ਜਨ, ਕਹਿੰਦਾ ਸਭ ਲੋਕਾਂ ਨੂੰ ਠੱਗਣ ਵਾਲੇ ਤੁਰੇ ਨੇ ਤੇ ਇਹਦੇ ਵਿੱਚ ਸ਼ੱਕ ਵੀ ਕੋਈ ਨਹੀਂ। ਜਦੋਂ ਕਿਸੇ ਮਨੁੱਖ ਨੂੰ ਰੱਬ ਦੇ ਘਰ ਵਿੱਚ ਜਾਣ ਵਾਲੇ ਪਾਸੇ ਧੋਖਾ ਦੇ ਕੇ ਠੱਗਿਆ ਜਾਏ, ਇਦੋਂ ਵੱਡਾ ਸੱਚ ਜਾਣੋ ਪਾਪ ਵੀ ਦੁਨੀਆਂ ਤੇ ਕੋਈ। ਪਰ ਮਾਰਗ ਦੇ ਮਾਰਗ ਤੇ ਚੱਲਦਾ ਹੋਵੇ ਆਪਣੀ ਜੇਬ ਭਰਨ ਦੇ ਲਈ, ਉਸ ਬੰਦੇ ਨੂੰ ਗੁਰੂ ਸ਼ਬਦ ਨਾਲ ਤੋੜ ਕੇ ਆਪਣੇ ਗੀਤ ਗਵਾਈ ਜਾਣੇ, ਇਦੋਂ ਵੱਡਾ ਪਾਪ ਵੀ ਦੁਨੀਆਂ ਤੇ ਕੋਈ। ਜਿਹੜੀ ਅਰਜ਼ ਕਰਨ ਲੱਗਾ, ਉਹਨੇ ਇੱਕ ਰਾਤ ਸੰਗਤ ਕੀਤੀ। ਮਨਸੁਖ ਕਹਿੰਦਾ ਨਹੀਂ ਕੋਈ ਹੋ ਹੀ ਨਹੀਂ ਸਕਦਾ। ਭਾਈ ਭਗੀਰਥ ਕਹਿੰਦਾ ਨਹੀਂ ਪਿਆਰਿਆ, ਸੱਚ ਦਾ ਕਾਲ ਨਹੀਂ ਪਿਆ, ਮੇਰਾ ਸਮਰੱਥ ਗੁਰੂ ਹੈ। ਭਾਈ ਭਗੀਰਥ ਦੇ ਸ਼ਬਦ ਤੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਉਹ ਸ਼ਬਦ ਦੀ ਕਮਾਈ ਵਿੱਚ ਬੈਠਾ, ਪਤਾ ਨਹੀਂ ਮਨਸੁਖ ਦੇ ਅੰਦਰ ਨੂੰ ਕੀ ਹੋਇਆ। ਕਹਿੰਦਾ ਨਹੀਂ ਮਣਾ, ਯਕੀਨ ਕਰ ਇਸ ਬੰਦੇ ਦੀ ਗੱਲ ਵਿੱਚ ਦਮ ਹੈ, ਇਹ ਬੈਠਾ ਇਹਦੇ ਚਿਹਰੇ ਤੇ ਕੋਈ ਨੂਰ ਹੈ, ਇਹਦੀ ਜ਼ਬਾਨ ਵਿੱਚ ਰਸ ਹੈ। ਜਦੋਂ ਭਾਈ ਸਾਹਿਬ ਭਾਈ ਭਗੀਰਥ ਜੀ ਨੇਮ ਨਿਭਾ ਕੇ ਉੱਠੇ ਤੇ ਮਨਸੁਖ ਨੇ ਚੂੜਾ ਆਪਣੀ ਬੱਚੀ ਲਈ ਜੋ ਤਿਆਰ ਕੀਤਾ, ਕਹਿਣ ਲੱਗਾ ਆਹ ਲੈ ਸੱਜਣਾ ਚੂੜਾ, ਤੇਰੀਆਂ ਗੱਲਾਂ ਤੇ ਮੈਨੂੰ ਭਰੋਸਾ ਆਇਆ, ਮੈਂ ਵੀ ਤੇਰੇ ਨਾਲ ਜਾਵਾਂਗਾ, ਲੈ ਚੱਲ ਮੈਨੂੰ ਉਸ ਮੁਰਸ਼ਦ ਦੇ ਕੋਲ ਜਿਹਨੇ ਤੇਰੇ ਅੰਦਰ ਨੂੰ ਇੰਨਾ ਟਿਕਾ ਦਿੱਤਾ ਕਿ ਮੇਰੇ ਅੰਦਰ ਨੂੰ ਸਕੂਨ ਮਿਲ ਸਕਦਾ। ਹੁਣ ਇਹ ਬਾਬੇ ਦੇ ਸ਼ਬਦ ਨੂੰ ਕੌਣ ਅੱਗੇ ਲੈ ਕੇ ਗਿਆ ਹੈ? ਭਗੀਰਥ ਦੀ ਸੰਗਤ ਕੀਤੀ, ਮਨ ਸੁਖ ਆਇਆ ਤੇ ਰਸਤੇ ਵੀ ਦੁਬਿਧਾ ਦਾ ਸ਼ਿਕਾਰ, ਕਹਿੰਦਾ ਮੈਂ ਤਾਂ ਮੰਨਾਂਗਾ ਜੇ ਅੰਦਰ ਵੜਦਿਆਂ ਸਾਰ ਮੇਰਾ ਨਾਮ ਲੈ ਦੇ। ਪਿਆਰਿਓ, ਇੱਕ ਗੱਲ ਧਿਆਨ ਵਿੱਚ ਰੱਖੀਏ, ਜਿੰਨੀ ਦੇਰ ਤੱਕ ਗੁਰੂ ਨੂੰ ਆਪਾਂ ਸਮਰਪਿਤ ਨਹੀਂ ਕੀਤਾ, ਜਿੰਨੇ ਮਰਜ਼ੀ ਸਵਾਲ ਕਰ, ਜਦੋਂ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ, ਫਿਰ ਹੁਕਮ ਮੰਨਣ ਵਿੱਚ ਸੁਖ ਹੈ, ਨਾ ਕਿ ਗੁਰੂ ਸਾਹਮਣੇ ਖਲੋ ਕੇ ਜਵਾਬ ਦੇਣ ਵਿੱਚ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ, ਆਪ ਆਸਾ ਕੀ ਵਾਰ ਵਿੱਚ ਇਹ ਸਰਵਣ ਕਰਦੇ ਹੋ, ਹਜ਼ੂਰ ਨੇ ਕਿਹਾ ਸਲਾਮ ਜਵਾਬ ਦੋਵੇਂ ਕਰੇ, ਮੱਥਾ ਵੀ ਟੇਕ ਦੇਣਾ ਤੇ ਸਾਹਮਣੇ ਖਲੋ ਕੇ ਕਹਿਣਾ ਮੈਂ ਇਹ ਗੱਲ ਮੰਨਦਾ ਨਹੀਂ, ਮੇਰੇ ਮੰਨਣ ਵਿੱਚ ਨਹੀਂ ਆਉਂਦੀ। ਜਦੋਂ ਸ਼ਬਦ ਅਸੀਂ ਕਹਿੰਦੇ ਮੇਰੇ ਮੰਨਣ ਵਿੱਚ ਨਹੀਂ ਆਉਂਦੀ, ਸਭ ਤੋਂ ਵੱਡੀ ਭੋਲੀ ਉਦੋਂ ਹੁੰਦੀ ਏ। ਇੱਕ ਗੱਲ ਸਮਝ ਲਈਏ, ਮੇਰੀ ਮਤ ਥੋੜੀ ਰਾਮ, ਸਤਿਗੁਰੂ ਤੂੰ ਸਮਰੱਥ, ਮੈਨੂੰ ਸਮਝ ਨਹੀਂ ਪੈਂਦੀ ਕਿਉਂਕਿ ਮੇਰੀ ਅਕਲ ਥੋੜੀ। ਫਰਕ ਹੈ ਨਾ, ਸੋਚ ਹੈ ਆਪੋ ਆਪਣੀ। ਕਹਿਣ ਲੱਗੇ ਇੱਕ ਗੱਲ ਮੈਂ ਜਿਹੜੀ ਅਰਜ਼ ਕਰ ਰਿਹਾ, ਜਦੋਂ ਗੁਰੂ ਅੱਗੇ ਸਮਰਪਿਤ ਹੋ ਹੀ ਗਏ, ਜਿੰਨੇ ਮਰਜ਼ੀ ਸਵਾਲ ਕਰ, ਤੂੰ ਪ੍ਰਸ਼ਨ ਪੁੱਛ, ਪਰ ਜਦੋਂ ਤੈਨੂੰ ਪਤਾ ਮੇਰਾ ਸਮਰੱਥ ਗੁਰੂ ਹੈ, ਫਿਰ ਸਾਹਮਣੇ ਖਲੋ ਕੇ ਕਹਿ ਮੈਂ ਹੁਕਮ ਨਹੀਂ ਮੰਨਣਾ, ਮੈਂ ਮੱਥਾ ਟੇਕਣਾ ਵਾ। ਬਾਣੀ ਅਸੀਂ ਪੜ੍ਹਨੇ ਆ, ਲੰਗਰ ਦੇ ਭਾਂਡੇ ਮਾਂਜਨੇ ਆ, ਪਰ ਜੇ ਅੰਮ੍ਰਿਤ ਦੀ ਨਾਮ ਦੀ ਸਿਮਰਨ ਦੀ ਗੱਲ ਚੱਲੇ, ਨਹੀਂ ਜੀ ਇਹ ਗੱਲ ਨਹੀਂ ਮੰਨਦੇ। ਫਿਰ ਬਾਬਾ ਜੀ ਕਹਿੰਦੇ ਨੇ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਘੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਮੱਥਾ ਵੀ ਟੇਕਿਆ, ਅੱਗੋ ਜਵਾਬ ਵੀ ਦੇ ਦਿੱਤਾ, ਕਿਸੇ ਅਰਥ ਨਹੀਂ। ਮਨਸੋ ਕਹਿੰਦਾ ਭਗੀਰਥਾ, ਤੇਰੀ ਸੰਗਤ ਵਿੱਚ ਰਹਿ ਕੇ ਸੱਚਮੁੱਚ ਮੇਰੇ ਅੰਦਰ ਨੂੰ ਸਕੂਨ ਮਿਲਿਆ, ਤੇ ਪਿਆਰਿਆ ਮੈਨੂੰ ਇੱਕ ਗੱਲ ਦੱਸੀ, ਮੇਰਾ ਅੰਦਰ ਅਜੇ ਵੀ ਦੁਬਦਾ ਨੇ ਖਾਧਾ ਹੈ, ਮੈਨੂੰ ਜੇ ਮੇਰਾ ਨਾਮ ਲੈ ਕੇ ਜਾਂਦਿਆਂ ਬੁਲਾ ਦੇਣਗੇ। ਕਹਿੰਦਾ ਪਰਤ ਕੇ ਮੈਂ ਕੋਈ ਸਵਾਲ ਨਹੀਂ ਕਰਨਾ, ਮੈਂ ਸਦਾ ਲਈ ਉਹਨਾਂ ਦੇ ਚਰਨਾਂ ਵਿੱਚ ਜਾ ਟਿਕਾਂਗਾ। ਜਦੋਂ ਹਜ਼ੂਰ ਦੇ ਚਰਨਾਂ ਵਿੱਚ ਭਾਈ ਭਗੀਰਥ ਗਏ, ਮਨਸੁਖ ਨਾਲ ਵਪਾਰੀ ਤੁਰਿਆ, ਅਜੇ ਸਤਿਗੁਰੂ ਦੇ ਚਰਨਾਂ ਵਿੱਚ ਝੁਕਣ ਹੀ ਲੱਗਾ ਸੀ, ਹਜ਼ੂਰ ਨੇ ਆਵਾਜ਼ ਦੇ ਕੇ ਦਹਿਲੀਜ ਵਿੱਚ ਖਲੋਤੇ ਨੂੰ ਕਹਿ ਦਿੱਤਾ, ਕਹਿਣ ਲੱਗੇ ਭਲਿਆ, ਨਾਮ ਦੇ ਮਨ ਸੁਖ ਹੈ ਜਾਂ ਕਦੀ ਮਨ ਦਾ ਸੁਖ ਵੀ ਮਾਣ ਕੇ ਦੇਖਿਆ ਹੈ? ਸਿਰਫ ਇਹ ਸ਼ਬਦ ਕਿਹਾ, ਨਾਮ ਦਾ ਮਨ ਸੁਖ ਹੈ, ਕਦੀ ਅੰਦਰ ਦਾ ਸੁਖ ਮਾਣਿਆ ਵੀ ਆ ਕਿ ਮਨ ਦਾ ਸੁਖ ਕੀ ਹੈ? ਮਨ ਸੁਖ ਨੇ ਆਪਣੀ ਜ਼ਿੰਦਗੀ ਵਿੱਚ ਪਰਤ ਕੇ ਕਦੀ ਵੀ ਸਵਾਲ ਨਹੀਂ ਕੀਤਾ। ਉਸੇ ਵੇਲੇ ਚਰਨਾਂ ਤੇ ਡਿੱਗ ਕੇ ਕਹਿੰਦਾ, ਬਾਬਾ ਮਾਂ ਬਾਪ ਨੇ ਨਾਮ ਮਨ ਸੁਖ ਰੱਖਿਆ, ਸੱਚ ਜਾਣੀ ਅੰਦਰੋਂ ਦੁੱਖ ਦੇ ਗੱਡੀ ਢੋਣਾ ਪਿਆ, ਅੰਦਰ ਦੁੱਖ ਵਿੱਚ ਹੈ। ਹਜ਼ੂਰ ਨੇ ਉਸ ਦਿਨ ਕਿਰਪਾ ਕੀਤੀ ਤੇ ਦੇਖੋ ਗੁਰਸਿੱਖੋ, ਇੱਕ ਭਾਈ ਭਗੀਰਥ ਇੱਕ ਰਾਤ ਟਿਕਿਆ, ਮਨ ਸੁਖ ਦੀ ਜ਼ਿੰਦਗੀ ਚੇਂਜ ਹੋ ਗਈ, ਤੇ ਉਹ ਭਾਈ ਮਨ ਸੁਖ ਅੱਜ ਜਾ ਉਹਦਾ ਲੰਕਾ ਦੇ ਕਿਨਾਰੇ ਜਹਾਜ਼ ਲੱਗਾ ਸਮੁੰਦਰ ਦੇ ਕੰਢੇ, ਤੇ ਕੱਲਾ ਆਪ ਨਹੀਂ ਉਥੋਂ ਦੇ ਰਾਜੇ ਸ਼ਿਵਨਾਭ, ਉਹਨੇ ਭਾਵੇਂ ਭਾਈ ਮਨਸੁਖ ਨੂੰ ਕੈਦ ਵੀ ਸਟਿਆ, ਪਰ ਉਹਦੀ ਸੰਗਤ ਕਰਨ ਦੀ ਦੇਰ ਸੀ। ਭਾਈ ਮਨਸੁਖ ਦੇ ਅੰਦਰ ਗੁਰੂ ਦੇ ਚੱਲਦੇ ਹੋਏ ਸ਼ਬਦ ਨੇ ਉਸ ਕਰਮ ਕੰਢੀ ਰਾਜੇ ਦੇ ਜੀਵਨ ਨੂੰ ਪਲਟ ਦਿੱਤਾ। ਕੇਵਲ ਪਲਟਿਆ ਨਹੀਂ, ਇਹੋ ਜੀ ਚਿਣਗ ਲਾ ਕੇ ਆ ਗਿਆ ਕਿ ਬੈਠਾ ਰਾਜਾ ਬੈਰਾਗ ਵਿੱਚ ਰੋਈ ਜਾਂਦਾ ਸੀ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਦਰਸ਼ਨਾਂ ਲਈ ਅਰਦਾਸ ਪਿਆ ਕਰਦਾ ਸੀ। ਮੈਂ ਸਿਰਫ ਇੱਕ ਉਦਾਹਰਨ ਦਿੱਤੀ ਹੈ ਗੁਰਮੁਖੋ, ਕਿ ਇਹੋ ਜਿਹੇ ਕਰਨੀ ਵਾਲੇ ਅੱਜ ਨਹੀਂ ਲੱਭਣਗੇ। ਜੇ ਗੁਰੂ ਗ੍ਰੰਥ ਸਾਹਿਬ ਨੂੰ ਜੁਗੋ ਜੁਗ ਅਟਲ ਮੰਨਣੇ ਆ, ਤੇ ਸਿੱਧਕ ਭਰੋਸੇ ਨਾਲ ਇਹ ਵੀ ਮੰਨੋ ਕਿ ਮੇਰੇ ਬਾਬੇ ਦੇ ਸ਼ਬਦ ਨੂੰ ਕਮਾਣ ਵਾਲੇ ਵੀ ਅਜੇ ਬੈਠੇ। ਇਹ ਗੱਲ ਵੱਖਰੀ ਕਿ ਮੈਨੂੰ ਸਮਝ ਨਹੀਂ ਪੈਂਦੀ, ਮੇਰਾ ਭਾਂਡਾ ਉਹਦੇ ਲਈ ਤਿਆਰ ਨਹੀਂ ਹੋਇਆ। ਭਾਈ ਸਾਹਿਬ ਗੁਰਮੁਖ ਪਿਆਰੇ ਇੱਕ ਬਚਨ ਕਹਿੰਦੇ ਸਨ, ਆਖਦੇ ਨੇ ਕਿ ਜਦੋਂ ਫੁਹਾਰੇ ਦੇ ਆਪਣੇ ਵਿੱਚ ਪਾਣੀ ਨਹੀਂ, ਫੁਹਾਰੇ ਅਸੀਂ ਦੇਖਦੇ ਹਾਂ ਘਰ ਘਰ ਵਿੱਚ ਲੱਗੇ ਨੇ, ਇੱਥੇ ਪਾਰਕਾਂ ਬਗੀਚਿਆਂ ਵਿੱਚ ਲੱਗੇ ਨੇ, ਫੁਹਾਰਾ ਸੁੱਕਾ ਹੋਵੇ ਤੇ ਉਹਦੀਆਂ ਨਿੱਕੀਆਂ ਨਿੱਕੇ ਜਿਹੜੇ ਸੁਰਾਖ ਨੇ ਉਹ ਅਸਮਾਨ ਵਾਲੇ ਪਾਸੇ ਮੂੰਹ ਕਰਕੇ ਖਲੋਤੇ। ਕਦੀ ਦੇਖੋ ਤੁਸੀਂ ਖਾਲੀ ਮੂੰਹ ਉਹਨਾਂ ਦਾ, ਤੇ ਜਦੋਂ ਕਿਤੇ ਟਾਈਮ ਹੁੰਦਾ ਪਾਣੀ ਦਾ ਤੇ ਉਹੀ ਫੁਹਾਰਿਆਂ ਵਿੱਚੋਂ ਪਾਣੀ ਨਿਕਲਦਾ ਹੈ, ਤੇ ਜਿੰਨੇ ਲੋਕ ਨੇੜਿਓ ਲੰਘਦੇ ਨੇ ਲੰਘਣ ਵਾਲਿਆਂ ਨੂੰ ਵੀ ਫੁਹਾਰਾ ਠੰਡ ਦਿੰਦਾ ਤੇ ਉਹਨਾਂ ਉੱਤੇ ਵੀ ਪਾਣੀ ਦਾ ਛਿੜਕਾਓ ਕਰ ਦਿੰਦਾ ਹੈ। ਕੀ ਕਾਰਨ? ਉੱਥੇ ਭਾਈ ਸਾਹਿਬ ਗੁਰਮੁਖ ਪਿਆਰਿਆਂ ਨੇ ਬਚਨ ਕਿਹਾ, ਕਹਿੰਦੇ ਨੇ ਅਸਲ ਵਿੱਚ ਫੁਹਾਰੇ ਦੇ ਅੰਦਰ ਪਾਣੀ ਨਾ ਹੋਵੇ ਤੇ ਉਹ ਭਿਖਾਰੀ ਬਣ ਕੇ ਅਸਮਾਨ ਵੱਲ ਖਾਲੀ ਮੂੰਹ ਤੱਕਦਾ ਹੈ ਤੇ ਜਦੋਂ ਉਹਦੇ ਵਿੱਚ ਪਾਣੀ ਆ ਜਾਏ ਲੰਘਣ ਵਾਲਿਆਂ ਨੂੰ ਠੰਡ ਦਿੰਦਾ। ਪਿਆਰਿਆ ਜਦੋਂ ਅੰਦਰ ਬਾਣੀ ਨਹੀਂ ਤੇਰਾ ਆਪਣਾ ਅੰਦਰ ਵੀ ਸੁੱਕਾ, ਲੰਘਣ ਵਾਲੇ ਵੀ ਤੈਨੂੰ ਭਿਖਾਰੀ ਸਮਝਣਗੇ ਤੇ ਜਿੱਦਣ ਅੰਦਰ ਬਾਣੀ ਤੇਰੇ ਆ ਗਈ ਸੱਚ ਜਾਣੀ ਤੇਰੇ ਕੋਲ ਬੈਠਣ ਵਾਲਿਆਂ ਨੂੰ ਵੀ ਠੰਡ ਪੈ ਗਈ। ਫੁਹਾਰੇ ਵਿੱਚ ਪਾਣੀ ਆ ਜਾਏ ਲੰਘਣ ਵਾਲਿਆਂ ਨੂੰ ਠੰਡ ਖੈ ਤੇ ਸਿੱਖ ਦੇ ਅੰਦਰ ਗੁਰੂ ਕੀ ਬਾਣੀ ਆ ਜਾਏ ਗੁਰੂ ਕੇ ਸਿੱਖੋ ਉਹਦੇ ਕੋਲ ਬੈਠਣ ਵਾਲਿਆਂ ਨੂੰ ਠੰਡ। ਮੈਂ ਆਪਣੇ ਵਿਸ਼ੇ ਨੂੰ ਅੱਗੇ ਤੋਰਾਂ ਜੋ ਹਜ਼ੂਰ ਨੇ ਅੱਜ ਬਖਸ਼ਿਆ। ਕਹਿਣ ਲੱਗੇ ਰੱਬ ਦੇ ਪਿਆਰੇ ਸੰਤ ਜਨ ਉਹ ਬਚਨ ਕਰਨ ਤੇ ਜਗਿਆਸੂ ਦੇ ਅੰਦਰ ਦੇ ਰੋਗ ਨੂੰ ਕੱਟ ਦਿੰਦੇ ਨੇ। ਅਸੀਂ ਕਹਾਂਗੇ ਵੀ ਉਹਨਾਂ ਦੀ ਰਸਨਾ ਸਾਡੇ ਵਰਗੀ, ਉਹਨਾਂ ਦੇ ਬਚਨ ਕਿਵੇਂ ਸੱਤ ਨੇ। ਆਓ ਗੁਰੂ ਅਰਜਨ ਸਾਹਿਬ ਦੇ ਜਾ ਇੱਕ ਸ਼ਬਦ ਕਹਿ, ਇਹ ਸ਼ਬਦ ਆਉਂਦਾ ਹਜ਼ੂਰ ਆਪ ਪ੍ਰਸ਼ਨ ਕਰਦੇ ਨੇ ਤੇ ਪੁੱਛਦੇ ਨੇ, ਦੇਖੋ ਸੰਦੇਸ਼ਰੋ ਇਹਦਾ ਅਰਥ ਮੈਨੂੰ ਕੁਛ ਸੁਨੇਹਾ ਦਿਓ ਕਿ ਮੇਰਾ ਪਿਆਰਾ ਕੈਸਾ ਹੈ। ਦਿਓ ਸੰਦੇਸ਼ਰੋ ਕਹੀਓ ਪ੍ਰੈ ਕਹੀਓ, ਮੈਨੂੰ ਕੁਛ ਸੁਨੇਹਾ ਦਿਓ ਮੇਰਾ ਪਿਆਰਾ ਵਾਹਿਗੁਰੂ ਕੀ ਹੋ ਜਿਹਾ ਕਹਿ। ਕਿਉਂ ਜੀ? ਕਹਿਣ ਲੱਗੇ ਬਿਸ਼ਮ ਭਾਈ ਮੈਂ ਬਹੁਬਿਧ ਸੁਣਤੇ ਕਹੋ ਸੁਹਾਗਨ ਸਹੀ ਹੋ। ਕਹਿੰਦੇ ਨੇ ਮੈਂ ਸੁਣ ਸੁਣ ਕੇ ਹੈਰਾਨ ਹੋ ਗਈ ਆ, ਮੈਨੂੰ ਕੁਛ ਦੱਸੋ ਤੇ ਸਹੀ ਮੇਰਾ ਪਿਆਰਾ ਪ੍ਰੀਤਮ ਵਾਹਿਗੁਰੂ ਕੈਸੇ। ਇਹ ਜੈਤ ਸ੍ਰੀ ਰਾਗ ਦਾ ਬਚਨ ਹੈ। ਬਿਸ਼ਮ ਭਾਈ ਮੈਂ ਬਹੁਬਿਧ ਸੁਣਤੇ ਕਹੋ ਸੁਹਾਗਨ ਸਹੀ ਹੋ, ਤੁਸੀਂ ਕੀ ਸੁਣਿਆ ਜੀ? ਕਹਿਣ ਲੱਗੇ ਕਿਸੇ ਕੋਲ ਬਈਦਾ ਉਹ ਕਹਿੰਦਾ ਰੱਬ ਕੋਈ ਘਰ ਚ ਥੋੜਾ, ਛੱਡ ਪਰ ਇਸ ਜੰਜਾਲ ਨੂੰ ਪਰਮਾਤਮਾ ਘਰਾਂ ਚ ਨੀ ਲੱਭਦਾ। ਦੂਜੇ ਕੋਲ ਜਾਵਾਂ ਉਹ ਕਹਿੰਦਾ ਜੰਗਲ ਚ ਕੀ ਜਾਣਾ ਪਿਆ ਲੱਭਣ, ਰੱਬ ਤਾਂ ਇੱਥੇ ਸੰਸਾਰ ਵਿੱਚ ਬੈਠਾ ਹੈ। ਬਿਸ਼ਮ ਭਾਈ ਮੈਂ ਬਹੁਬਿਧ ਸੁਣਤੇ ਕਹੋ ਸੁਹਾਗਨ ਸਹੀ ਹੋ, ਕੋ ਕਹਿ ਤੋ ਸਾ ਬਾਹਰ ਬਾਹਰ, ਕੋ ਕਹਿ ਤੋ ਸਾ ਮਈਓ, ਬਰ ਨਾ ਦਿਸ਼ੈ ਚੇ ਨਾ ਲਖੀਐ ਸੁਹਾਗਨ ਸਾਤ ਬੁਝਾਈਓ। ਸਾਤ ਦਰ ਤੇ ਖੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਤੂੰ ਮੈਨੂੰ ਦੱਸ ਕਿ ਪਿਆਰਾ ਕਿੱਥੇ ਖੈ। ਉਥੇ ਹਜ਼ੂਰ ਨੇ ਬਹੁਤ ਸੋਹਣਾ ਉੱਤਰ ਦਿੱਤਾ, ਪ੍ਰਭੂ ਦੇ ਪਿਆਰੇ ਸੰਤ ਜਨ ਦੀ ਜ਼ਬਾਨ ਕਿਉਂ ਸੱਚੀ ਖੈ। ਕਹਿਣ ਲੱਗੇ ਬਰ ਨਾ ਦਿਸ਼ੈ ਚੇ ਨਾ ਲਖੀਐ ਸੁਹਾਗਨ ਸਾਤ ਬੁਝਾਈਓ। ਹਜ਼ੂਰ ਕਹਿਣ ਲੱਗੇ ਘੱਟ ਘੱਟ ਵਾਸੀ ਸਰਬ ਨਿਵਾਸੀ, ਲੇਪ ਨਹੀਂ ਅਲਪਈਓ, ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸਈਓ। ਕਹਿੰਦੇ ਨੇ ਰੱਬ ਦੇ ਪਿਆਰੇ ਸੰਤ ਜਨੋ ਰੱਬ ਸਰਬ ਵਿਆਪਕ ਹੈ, ਕੋਈ ਥਾਂ ਐਸੀ ਨੀ ਜਿੱਥੇ ਉਹਦਾ ਨਿਵਾਸ ਨਾ ਹੋਵੇ, ਪਰ ਰੱਬ ਦਾ ਪਿਆਰਾ ਸੰਤ ਜਨ ਉਹਦੀ ਰਸਨਾ ਤੇ ਪਰਮਾਤਮਾ ਬੈਠਾ ਹੈ। ਜੋ ਕੁਝ ਆਪਣੀ ਰਸਨਾ ਤੋਂ ਬੋਲਦਾ ਸੱਚ ਜਾਣੋ ਉਹ ਰੱਬ ਦੇ ਬੋਲ। ਇਹ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸਈਓ। ਤੇ ਉਹ ਸੰਤ ਰਸਨ ਤੇ ਜਦੋਂ ਬਹਿੰਦਾ ਤੇ ਫਿਰ ਉਹ ਜਗਿਆਸੂ ਦੇ ਕਿੰਨੇ ਕੁ ਦੁੱਖ ਕੱਟਦਾ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚੋਂ ਬਿਲਾਵਲ ਰਾਗ ਵਿੱਚ ਇੱਕ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ। ਉਹ ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕਹਿੰਦੇ ਨੇ ਖੇ ਮੇਰੇ ਪਿਆਰੇ ਮਿੱਤਰ ਜਣੋ ਰੱਬ ਦੇ ਪਿਆਰੇ ਸੰਤ ਜਨਾਂ ਦੀ ਮਹਿਮਾ ਸੁਣੋ ਤੇ ਇਹ ਆਪਾਂ ਯਤਨ ਕਰਿਆ ਕਰੀਏ, ਗੁਰਬਾਣੀ ਦਾ ਅਭਿਆਸ ਵੱਧ ਕੀਤਾ ਜਾਏ। ਕਿਉਂਕਿ ਹੁਣ ਸਾਡੇ ਵਿੱਚ ਨਾ ਗੁਰਬਾਣੀ ਕੰਠ ਕਰਨ ਦੀ ਜਿਹੜੀ ਰੀਤ ਹੈ ਦਿਨੋ ਦਿਨ ਅਲੋਪ ਹੁੰਦੀ ਪਈ ਹੈ। ਮੂਲ ਮੰਤਰ ਗੁਰਮੰਤਰ ਇੱਥੋਂ ਤੱਕ ਸਾਨੂੰ ਚੇਤੇ ਨਹੀਂ। ਪੁਰਾਤਨ ਗੁਰੂ ਕੇ ਲਾਲ ਐਸੇ ਸਨ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਪੂਰਨ ਬਾਣੀ ਕੰਠ ਕਰਕੇ ਵੀ ਸਤਿਗੁਰੂ ਦਾ ਸ਼ੁਕਰ ਕਰਦੇ ਸਨ। ਬਾਣੀ ਵੱਧ ਤੋਂ ਵੱਧ ਉਹਨਾਂ ਕੰਠ ਕਰਨੀ। ਹਜ਼ੂਰ ਕਿਰਪਾਲੂ ਜੀ ਦੀ ਜਿੰਨੀ ਦੇਰ ਤੱਕ ਅਸੀਂ ਬਾਣੀ ਵਿੱਚ ਡੁੱਬਦੇ, ਅੱਜ ਕੀ ਕਾਰਨ ਸਾਡੇ ਦੁਖਾਂ ਦਾ? ਮੈਂ ਖਿੰਨ ਵਿੱਚੋਂ ਨਿਕਲਣ ਲੱਗਾ। ਅਸੀਂ ਹਰ ਬੰਦਾ ਦੁਖੀ ਹਾਂ, ਅੰਦਰੋਂ ਬਲੂੰਦ ਰਹੇ ਹਾਂ ਵੀ ਇਹ ਕਿਵੇਂ ਕੌਮ ਚ ਹੋ ਰਿਹਾ ਹੈ, ਇਹ ਨਹੀਂ ਹੋਣਾ ਚਾਹੀਦਾ। ਸੁੱਖ ਅਸੀਂ ਸਾਰੇ ਭਾਲਿਆਂ ਵੀ ਹੋਵੇ, ਪਰ ਗੁਰੂ ਕੇ ਸਿੱਖੋ ਜਿੰਨੀ ਦੇਰ ਤੱਕ ਖੁਦ ਆਪਣੇ ਆਪ ਗੁਰੂ ਕੀ ਬਾਣੀ ਨਾਲ ਨਹੀਂ ਜੁੜਦੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਆਪ ਪਾਠ ਨਹੀਂ ਕਰਦੇ, ਉਨੀ ਦੇਰ ਤੱਕ ਸਾਨੂੰ ਸਮਝ ਕਿਵੇਂ ਪੈਗੀ? ਅੱਜ ਵੀ ਗੁਰਮੁਖ ਪਿਆਰਿਆਂ ਨਾਲ ਇੱਕ ਗੱਲ ਹੋਈ, ਮੈਂ ਅਰਜ਼ ਕੀਤੀ ਸੀ ਕਿ ਕੇਵਲ ਇੱਕ ਅੰਗ ਹੀ ਰੋਜ਼ ਦਾ ਕਰ ਲਈਏ। ਜਿਹੜੇ ਗੁਰੂ ਕੇ ਨਿਵਾਜੇ ਨੇ 50-50 ਅੰਗ ਵੀ ਰੋਜ਼ ਦੇ ਸਾਹਿਬ ਸੱਚੇ ਪਾਤਸ਼ਾਹ ਦਾ ਪਾਠ ਕਰਦੇ ਨੇ, ਅਭਿਆਸੀ ਗੁਰਸਿੱਖੇਦੂ ਵੱਧ ਵੀ ਕਰਦੇ ਨੇ। ਜਿਸ ਬੰਦੇ ਦੀ ਉਮਰ ਅੱਜ 40 ਸਾਲ ਦੀ ਹੈ, ਇਹਦਾ ਮਤਲਬ ਉਹਨਾਂ 4-4 ਦੀ ਚੌਂਕੜੀ ਇਹ 10 ਮੌਕੇ ਆਪਣੀ ਜ਼ਿੰਦਗੀ ਦੇ ਕੱਢੇ ਨੇ। ਜੇ ਇੱਕ ਅੰਗ ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਕਰੀਏ ਪਿਆਰਿਓ, 4 ਸਾਲਾਂ ਵਿੱਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਜਾਂਦੇ ਨੇ। ਤੇ ਆਪਣੀ ਉਮਰ ਵੱਲ ਝਾਤੀ ਮਾਰ ਕੇ ਦੇਖੀਏ ਕਿੰਨੇ ਕੁ ਸਾਲ ਬਤੀਤ ਕਰ ਦਿੱਤੇ ਨੇ। ਜੇ ਇੱਕ ਇੱਕ ਅੰਗ ਵੀ ਗੁਰੂ ਨੂੰ ਪਿਆਰ ਕਰ ਦੋ ਤੇ ਅੱਜ ਤੇਰਾ ਭਾਂਡਾ ਭਰਿਆ ਹੁੰਦਾ। ਚੱਲਣ ਦਾ ਇੱਕ ਤਰੀਕਾ ਹੈ, ਚੱਲਣ ਦੀ ਜੁਗਤ ਹੈ। ਮੈਂ ਜਿਹੜੀ ਅਰਜ਼ ਕਰ ਰਿਹਾ ਕਿ ਰੱਬ ਦੇ ਪਿਆਰੇ ਸੰਤ ਜਨ ਦੀ ਰਸਨਾ ਤੇ ਗੁਰੂ ਬੈਠਦਾ, ਰੱਬ ਬੈਠਦਾ ਹੈ। ਤੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ, ਆ ਮੈਂ ਤੈਨੂੰ ਦੱਸਾਂ ਕਿ ਉਸ ਸੰਤ ਦੀ, ਉਸ ਗੁਰਮੁਖ ਦੀ ਮਹਿਮਾ ਜਿਹਦੀ ਰਸਨਾ ਤੋਂ ਗੁਰੂ ਵਰਤਦਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਕੀ ਮਹਾਰਾਜ? ਕਹਿਣ ਲੱਗੇ, ਮੈਲ ਖੋਈ ਅੰਦਰ ਦੀ, ਕਰੋੜਾਂ ਜਨਮਾਂ ਦੀ ਮੈਲ ਉਸ ਸਾਧੂ ਦੀ ਸੰਗਤ ਨੇ ਧੋ ਕੇ ਰੱਖ ਦਿੱਤੀ। ਮੈਲ ਖੋਈ ਕੋਟ ਅੱਗ ਹਰੇ ਨਿਰਮਲ ਭੈ ਚੀਤਾ, ਅੰਦਰ ਵਾਲਾ ਚਿੱਤ ਜਿਹੜਾ ਸੀ ਉਹ ਨਿਰਮਲ ਹੋ ਗਿਆ। ਇਹ ਵੇ ਰਹਾਓ ਦੀ ਤੁਕ, ਸ਼ਬਦ ਆਰੰਭ ਹੁੰਦਾ ਹੈ ਕਿ ਸੰਤ ਦੀ ਸੰਗਤ, ਗੁਰਮੁਖ ਦੀ ਸੰਗਤ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਦੁਲੇ ਤ੍ਰਿ ਭਵਨ ਸੂਜਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ ਨਿਰਮਲ ਭੈ ਚੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ, ਸਿੰਘ ਬਿਲਾਈ ਹੋਏ ਗਯੋ ਤ੍ਰਿਣ ਮੇਰ ਦਖੀਤਾ, ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਤਨੀਤਾ। ਕਹਿਣ ਲੱਗੇ, ਕਵਨ ਵਡਾਈ ਕਹਿ ਸਕੂ ਬੇ ਅੰਤ ਗੁਨੀਤਾ, ਕਰ ਕਿਰਪਾ ਮੁਹੇ ਨਾਮ ਦੇਖੋ ਨਾਨਕ ਦਰ ਸਰੀਤਾ। ਇਹ ਸ਼ਬਦ ਦੇ ਅਰਥ ਮੈਂ ਜ਼ਰੂਰ ਸਾਂਝੇ ਕਰਨੇ ਨੇ ਆਪ ਨਾਲ। ਕਹਿੰਦੇ ਨੇ, ਰੱਬ ਦੇ ਪਿਆਰੇ ਸੰਤ ਜਨ ਦੀ ਸੰਗਤ ਕੀਤੀ, ਪਿੰਗੁਲ ਪਰਬਤ ਪਾਰ ਪਰੇ, ਪਿੰਗੁਲ ਦਾ ਅਖਰੀਅਰ ਤੇ ਪਿੰਗਲਾ ਜਿਹਨੂੰ ਆਪਾਂ ਸ਼ਬਦ ਵਰਤਨੇ ਲੂਲਾ, ਜਿਹੜਾ ਲੱਤਾਂ ਨਾਲ ਤੁਰ ਨਹੀਂ ਸਕਦਾ। ਕਹਿੰਦੇ ਨੇ, ਪਹਿਲਾਂ ਜਦੋਂ ਕਿਤੇ ਪ੍ਰਭੂ ਦੇ ਨਾਮ ਦੀ ਗੱਲ ਚੱਲਣੀ ਤੇ ਮਨ ਪਿੰਗਲੇ ਦੀ ਤਰ੍ਹਾਂ ਢੇਰੀ ਢਾ ਦਿੰਦਾ ਸੀ, ਨਹੀਂ ਮੈਂ ਨੀ ਰੱਬ ਨੂੰ ਪਾ ਸਕਦਾ। ਕਹਿੰਦੇ ਨੇ, ਰੱਬ ਦੇ ਪਿਆਰੇ ਸਾਧੂ ਦੀ ਸੰਗਤ ਕੀਤੀ, ਉਹਨੇ ਇੰਨਾ ਕੁ ਧੀਰੇ ਦਿੱਤਾ। ਕਹਿਣ ਲੱਗਾ, ਤਕੜਾ ਹੋ, ਦੇਖ ਰੱਬ ਨੇ ਤੈਨੂੰ ਮਨੁੱਖਾ ਦੇਈ ਦਿੱਤੀ, ਤੈਨੂੰ ਸੋਚ ਦਿੱਤੀ, ਤੈਨੂੰ ਖਾਣ ਪੀਣ ਨੂੰ ਸਭ ਕੁਝ ਦਿੱਤਾ, ਆ ਉੱਠ ਤੂੰ ਰੱਬ ਵਾਲੇ ਪਾਸੇ ਤੁਰ ਤਾਂ ਸਹੀ। ਕਹਿੰਦੇ ਨੇ, ਸੱਚ ਜਾਣੂ, ਗੁਰੂ ਅਰਜੁਨ ਸਾਹਿਬ ਮੇਰ ਕਰਦੇ ਨੇ, ਉਸ ਗੁਰਮੁਖ ਦੀ ਸੰਗਤ ਨੇ ਇੰਨੀ ਤਬਦੀਲੀ ਲਿਆਂਦੀ, ਪਿੰਗਲਾ ਹੋਇਆ ਮਨ ਵੀ ਹੁਣ ਪਹਾੜ ਦੇ ਸਿਖਰ ਤੇ ਚਰਨ ਲੱਗ ਪਿਆ। ਜਿਹੜਾ ਕੰਮ ਨਹੀਂ ਸੀ ਹੋ ਸਕਦਾ, ਉਸ ਕੰਮ ਨੂੰ ਵੀ ਇਹ ਮਨ ਕਰਨ ਲੱਗ ਪਿਆ। ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਖਲਦਾਰ ਤੇ ਮੂਰਖ। ਕਹਿੰਦੇ ਨੇ, ਜਿਹੜਾ ਬੰਦਾ ਅੱਤ ਦਾ ਮੂਰਖ ਸੀ, ਰੱਬ ਦੇ ਪਿਆਰਿਆਂ ਦੀ ਸੰਗਤ ਕੀਤੀ, ਸੱਚ ਜਾਣੋ ਇੱਕ ਮੂਰਖ ਬੰਦਾ ਵੀ ਰੱਬ ਦੀ ਬੰਦਗੀ ਦਾ ਵਖਿਆਨ ਕਰਤਾ ਬਣ ਗਿਆ। ਹਾਂ, ਵਖਿਆਨ ਕਰਨਾ ਤੇ ਸਿਮਰਨ ਵਾਲੇ ਪਾਸੇ ਤੁਰਨਾ, ਇਹਦਾ ਅੰਤਰ ਜ਼ਰੂਰ ਜੇ। ਮਤ ਸਮਝੀਏ ਕਿ ਆਪਾਂ ਕਥਾ ਕਰੀ ਜਾਈਏ, ਸਾਖੀਆਂ ਸੁਣਾਈ ਜਾਈਏ, ਪ੍ਰਮਾਣ ਲਾਈ ਜਾਈਏ ਤੇ ਸਿਖਰ ਤੇ ਪਹੁੰਚ ਗਿਆ, ਨਹੀਂ। ਰੱਬ ਦੀ ਬੰਦਗੀ ਵਾਲਾ ਪਾਸਾ ਜਿਹੜਾ ਹੈ, ਰੱਬ ਮਿਹਰ ਕਰੇ, ਵਾਹਿਗੁਰੂ ਕਿਰਪਾ ਕਰੇ, ਜਿਸ ਦੇ ਅੰਦਰ ਟਿਕਾ ਦਿੰਦਾ ਹੈ ਨਾ ਪਿਆਰਿਓ, ਉਹਦੇ ਸਾਹਮਣੇ ਦੁਨੀਆਂ ਦੇ ਵਿਦਵਾਨਾਂ ਦਾ ਕੋਈ ਬਲ, ਕੋਈ ਤਾਕਤ, ਕੋਈ ਕਟਾਕਸ਼ ਨਹੀਂ ਚੱਲਦਾ। ਇੱਕ ਉਦਾਹਰਨ ਮੈਂ ਅਰਜ਼ ਕਰਾਂ, ਬੰਗਾਲ ਵਿੱਚ ਇੱਕ ਮਹਾਂਪੁਰਸ਼ ਹੋਏ ਨੇ, ਸਵਾਮੀ ਗੁਰੰਗ ਦਾਸ। ਤੇ ਜਿਸ ਕੋਲੋਂ ਚੰਗਾ ਗੁਣ ਲੱਭਦਾ ਹੋਵੇ ਨਾ, ਕਦੀ ਵੀ ਉਹਦੇ ਗੁਣ ਨੂੰ ਲੈਂਦਿਆਂ ਸਿੱਖ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਮਹਾਤਮਾ ਗੁਰੰਗ ਦਾਸ ਹੋਏ ਨੇ। ਕਹਿੰਦੇ ਨੇ, 17 ਸਾਲ ਦਾ ਸੀ ਇਹ ਮੁੰਡਾ। ਇਹੋ ਜੀ ਪ੍ਰਭੂ ਦੀ ਮਿਹਰ ਵਰਤੀ ਕਿ 4 ਵੇਦਾਂ ਦਾ ਗਿਆਤਾ ਹੋ ਗਿਆ, 6 ਸ਼ਾਸਤਰ ਇਹਨੂੰ ਆ ਗਏ, ਉਪਨਿਸ਼ਦਾਂ ਦਾ ਗਿਆਨ ਇਹਦੇ ਕੋਲ। ਤੇ ਜਦੋਂ ਇਹ ਇੰਨਾ ਕੁ ਪੜਿਆ, ਕੁਝ ਪੂਰਬਲਾ ਨਾਲ ਚੱਲ ਪਿਆ, ਇਹ 17 ਸਾਲ ਦੀ ਉਮਰ ਵਿੱਚ ਕਥਾ ਕਰਨ ਲੱਗ ਪਿਆ, ਵਿਆਖਿਆ ਇਹਨੇ ਸ਼ੁਰੂ ਕਰ ਦਿੱਤੀ। ਤੇ ਇਹਦੇ ਗੱਲ ਕਰਨ ਦਾ ਤਰੀਕਾ ਇਹੋ ਜਿਹਾ ਸੀ, ਜਦੋਂ ਇਹਨੇ ਬੋਲਣਾ ਤੇ ਹਜ਼ਾਰਾਂ ਬੰਦੇ ਜਿਹੜੇ ਸਨ ਇਹਦੀ ਗੱਲ ਨੂੰ ਬੜੇ ਧਿਆਨ ਨਾਲ ਸੁਣ, ਸ਼ਾਂਤ ਹੋ ਜਾਣਾ। ਰੱਬ ਦੀ ਖੇਡ ਵਾਪਰੀ, ਇਹ ਦਾਤਾ ਦਾਤ ਦਿੰਦਾ, ਜੇ ਭਾਂਡਾ ਸੰਭਾਲ ਲੈ ਤੇ ਪਾਰ ਉਤਾਰਾ, ਤੇ ਜੇ ਭਾਂਡਾ ਹੋਵੇ ਛੋਟਾ, ਦਾਤ ਹੋਵੇ ਵੱਡੀ, ਤੇ ਚੇਤੇ ਰੱਖੋ ਛੁਲਕ ਕੇ ਬਾਹਰ ਵੀ ਚਲਾ ਜਾਂਦਾ। ਉਹ ਦਾਤ ਫਿਰ ਟਿਕਾ ਨਾ ਸਕਿਆ। ਕਿਸੇ ਨੇ ਕਿਹਾ, ਤੈਨੂੰ ਇੰਨਾ ਗਿਆਨ ਹੈ, 17-18 ਸਾਲ ਦੀ, 16 ਦੀ ਤੇਰੀ ਉਮਰ, ਤੂੰ ਤਾਂ ਚਰਚਾ ਕਰਿਆ ਕਰ। ਉਹਨੇ ਜੀ ਚਰਚਾ ਸ਼ੁਰੂ ਕਰ ਦਿੱਤੀ। ਉਦੋਂ ਸ਼ਾਸਤਰਕਾਰ ਇੱਕ ਦੂਜੇ ਨਾਲ ਚਰਚਾ ਕਰਦੇ ਸਨ। ਇਹਨੇ ਵੱਡੇ ਵੱਡੇ ਵਿਦਵਾਨ ਹਰਾਏ, ਜਿੰਨੇ ਲੋਕ ਹਰਾਏ ਉਦਨ ਓਨੀਆਂ ਖੋਮੇ ਦੀਆਂ ਪਰਤਾਂ ਉੱਤੇ ਬਹਿ ਗਈਆਂ। ਜਿੱਥੇ ਜਾਣਾ ਲੋਕਾਂ ਕਹਿਣਾ, ਸਵਾਮੀ ਗੁਰੰਗ ਦਾਸ ਜੀ ਕੀ ਜੈ, ਸਵਾਮੀ ਗੁਰੰਗ ਜੀ ਕੀ ਜੈ। ਉਸ ਜੈ ਜੈ ਨੇ ਇੰਨੀ ਮੱਤ ਮਾਰ ਦਿੱਤੀ, ਗਿਆਨ ਜਿਹੜਾ ਲੋਕਾਂ ਨੂੰ ਪਾਣੀ ਬਣ ਕੇ ਜੀ ਦਾਨ ਦੇਣ ਵਾਲਾ ਸੀ, ਉਹੀ ਗਿਆਨ ਛੁਰੀ ਬਣ ਕੇ ਅੰਦਰ ਨੂੰ ਕੱਟਣ ਲੱਗ ਪਿਆ, ਕਿਉਂਕਿ ਇਹ ਵਰਤੋਂ ਕਰਨ ਦਾ ਤਰੀਕਾ ਹੈ। ਉਹਦੀ ਜੈ ਜੈਕਾਰ ਹੋਈ। ਅੱਜ ਇਹ ਨੌਜਵਾਨ ਗੰਗਾ ਪਾਰ ਕਿਸੇ ਥਾਂ ਤੇ ਵਖਿਆਨ ਕਰਨ ਜਾ ਰਿਹਾ ਸੀ। ਦਰਿਆ ਭਰਿਆ ਪਾਣੀ ਦਾ ਗੰਗਾ, ਉਹਦੇ ਕਿਨਾਰੇ ਤੇ ਕਿਸ਼ਤੀ ਬੇੜੀ ਹੈ। ਇਹ ਨੌਜਵਾਨ ਵਿਦਵਾਨ ਉਸ ਬੇੜੀ ਵਿੱਚ ਅਸਵਾਰ ਹੋ ਗਿਆ। ਸਿਰਫ ਸੰਖੇਪ ਜੀ ਅਰਜ਼ ਕਰਨ ਲੱਗਾ, ਬੰਦਗੀ ਕਰਨ ਵਾਲੇ ਦੇ ਸ਼ਬਦ ਸੀਨਾ ਚੀਰ ਕੇ ਲੈ ਜਾਂਦੇ ਨੇ। ਪਿਆਰਿਓ, ਸਾਡੇ ਵਰਗਾ ਜਿਤਨਾ ਮਰਜ਼ੀ ਕਹੀ ਜਾਏ, ਕਈ ਵਾਰੀ ਉਹਦਾ ਅਸਰ ਨਹੀਂ ਲੋਕ ਕਬੂਲਦੇ। ਉਹ ਬੇੜੀ ਵਿੱਚ ਗਿਆ, ਮਲਾਹ ਵਾਲਾ ਪਾਸਾ ਬੇੜੀ ਦਾ ਉੱਚਾ ਹੁੰਦਾ, ਮਲਾਹ ਵਾਲੇ ਪਾਸੇ ਚਲਾ ਗਿਆ ਤੇ ਨਜ਼ਰ ਦੌੜਾਈ ਵੀ ਕੋਈ ਬੇੜੀ ਵਿੱਚ ਹੈ ਜਿਹੜਾ ਮੇਰਾ ਜਾਣਕਾਰ ਹੋਵੇ। ਆਖਿਰ ਇਹ ਵੀ ਤੇ ਕਹਾਉਂਵੇਂ ਵੇ ਨਾ ਕਿ ਲੋਕ ਮੈਨੂੰ ਜਾਣਨ, ਜਿੱਥੇ ਮੈਂ ਜਾਵਾਂ ਤੇ ਲੋਕ ਕਹਿਣੇ ਫਲਾਣਾ ਵਿਦਵਾਨ ਪਿਆ ਜਾਂਦਾ ਹੈ। ਮਲਾਹ ਦੇ ਕੋਲ ਖਲੋ ਗਿਆ, ਦੇਖਿਆ ਸਾਰੇ ਲੋਕ ਜਿਹੜੇ ਨੇ ਉਹ ਵਾਕਫ ਕੋਈ ਵੀ ਨਹੀਂ, ਨਾ ਵਾਕਫ ਨੇ। ਇੱਕ ਸਾਧੂ ਇਹਨੂੰ ਤੱਕ ਮਿਲਿਆ, ਉਹ ਬੈਠਾ ਸੀ, ਅੱਖਾਂ ਉਹਨੇ ਆਪਣੀਆਂ ਬੰਦ ਕੀਤੀਆਂ ਤੇ ਚਿਹਰਾ ਉਹਦਾ ਥੋੜਾ ਜਿਹਾ, ਗਰਦਨ ਜਿਹੜੀ ਉਹ ਪੈਰਾਂ ਵਾਲੇ ਪਾਸੇ ਚੁੱਕੀ। ਕਹਿੰਦਾ ਇਹਨੇ ਭਗਵੇਂ ਕੱਪੜੇ ਪਾਏ ਨੇ, ਇਹ ਧਰਮ ਨਾਲ ਸੰਬੰਧਿਤ ਘੱਟੋ ਘੱਟ ਇਹ ਤਾਂ ਮੈਨੂੰ ਜਾਣਦਾ ਹੋਵੇਗਾ ਮੈਂ ਕੌਣ ਆ, ਚਾਰ ਚੁਫੇਰੇ ਮੇਰੀ ਮਸ਼ਹੂਰੀ। ਉਸ ਸਾਧੂ ਦੇ ਕੋਲ ਗਿਆ, ਉਹਨੇ ਗਰਦਨ ਨੀਵੀ ਕੀਤੀ, ਇਹਨੇ ਮੋਢੇ ਤੇ ਹੱਥ ਰੱਖਿਆ। ਸਾਧੂ ਨੇ ਚਿਹਰਾ ਚੁੱਕਿਆ, ਉਹਦੇ ਨੇਤਰਾਂ ਦੇ ਵਿੱਚ ਕੋਈ ਖੁਮਾਰੀ ਸੀ, ਚਿਹਰਾ ਉਹਦਾ ਐ ਸ਼ਾਂਤ। ਕਹਿਣ ਲੱਗਾ, ਆਪ ਮੁਝੇ ਜਾਣਤੇ ਹੈ? ਉਹ ਸਾਧੂ ਨੇ ਉੱਤਰ ਦਿੱਤਾ, ਮੈਂ ਪੰਜਾਬੀ ਵਿੱਚ ਹੀ ਕਹਿ ਦਿਆ। ਕਹਿਣ ਲੱਗਾ, ਨਹੀਂ ਬੇਟਾ, ਅਜੇ ਆਪਣੇ ਜਾਣਨ ਤੋਂ ਵੇਲ ਨਹੀਂ ਲੱਭਾ। ਉਹ ਪੁੱਛਦਾ, ਮੈਨੂੰ ਜਾਣਨਾ? ਕਹਿੰਦਾ, ਨਹੀਂ ਪੁੱਤਰ, ਅਜੇ ਤਾਂ ਇਹ ਹੀ ਨਹੀਂ ਸਮਝ ਪਈ ਮੈਂ ਕੌਣ ਖਾਂ, ਮੈਨੂੰ ਇਹ ਨਹੀਂ ਸਮਝ ਪਈ ਮੈਂ ਕੌਣ ਖਾਂ। ਹੁਣ ਉਹ ਬੰਦਾ ਅੰਦਰੋਂ ਬੋਲੇ, ਉਹ ਅੱਖਰਾਂ ਦਾ ਮਾਣ ਕਰੀ ਬੈਠਾ। ਸਾਧੂ ਨੂੰ ਕਹਿੰਦਾ, ਮੈਂ ਸਵਾਮੀ ਗੁਰੰਗ ਦਾਸ। ਕਹਿੰਦਾ, ਅਸਲੀਅਤ ਵੇ ਮੈਨੂੰ ਤੇ ਇੱਕ ਸਵਾਮੀ ਦਾ ਹੀ ਨਹੀਂ ਪਤਾ ਲੱਗਦਾ ਪਿਆ, ਪਤਾ ਨਹੀਂ ਤੂੰ ਕਿਹੜਾ ਦੂਜਾ ਸਵਾਮੀ ਆ ਗਿਆ। ਕਹਿੰਦਾ, ਮੈਨੂੰ ਉਹ ਸਵਾਮੀ ਨਾਲ ਹੀ ਅਜੇ ਗੱਲ ਨਹੀਂ ਹੁੰਦੀ ਪਈ। ਕਹਿੰਦਾ, ਮੈਂ ਚਾਰ ਵੇਦਾਂ ਦਾ ਗਿਆਤਾ ਵਾਂ, ਮੈਂ ਸ਼ਾਸਤਰਾਂ ਦਾ ਗਿਆਤਾ ਵਾਂ। ਕਹਿਣ ਲੱਗਾ, ਅੱਛਾ ਤੂੰ ਚਾਰ ਵੇਦਾਂ ਦਾ ਗਿਆਤਾ, ਸ਼ਾਸਤਰਾਂ ਦਾ ਗਿਆਤਾ ਹੈ? ਕਹਿੰਦਾ, ਹਾਂ। ਤੇ ਕਹਿੰਦਾ, ਨਾਲੇ ਬਾਬਾ ਸ਼ਾਸਤਰਾਂ ਦੀ ਮਰਿਆਦਾ ਅਨੁਸਾਰ ਤੈਨੂੰ ਥੱਲੇ ਬਹਿਣਾ ਚਾਹੀਦਾ, ਮੈਨੂੰ ਥਾਂ ਦੇ ਦੇ, ਕਿਉਂਕਿ ਮੈਂ ਤੇਰੇ ਤੋਂ ਵੱਧ ਵਿਦਵਾਨ ਹਾਂ। ਜਦੋਂ ਇੰਨੇ ਸ਼ਬਦ ਕਹਿ, ਫਿਰ ਉਹ ਰੰਗ ਰਤੜਾ ਬੋਲਿਆ, ਕਹਿੰਦਾ, ਤੂੰ ਵਿਦਵਾਨ ਨਹੀਂ ਤੂੰ ਮਾਂ ਮੂਰਖ ਹੈ। ਉਹਨੇ ਸ਼ਬਦ ਕਹਿ, ਤੂੰ ਮਾਂ ਮੂਰਖ ਹੈ। ਹੁਣ ਇੱਕੋ ਦਮ ਜਿਸ ਬੰਦੇ ਨੂੰ ਅੱਜ ਤੀਕਰਾਂ ਸਤਿਕਾਰ ਮਿਲਿਆ ਹੋਵੇ, ਕੋਈ ਸ਼ਬਦ ਬੰਦਾ ਇਹ ਕਹਿਦਾ ਮਾਂ ਮੂਰਖ, ਤੇ ਉਸ ਬੰਦੇ ਦਾ ਅੰਦਰ ਟਿਕਾ ਵਿੱਚ ਕਿਵੇਂ ਆਏਗਾ? ਤੜਪ ਉੱਠਿਆ, ਕਹਿਣ ਲੱਗਾ, ਮੈਂ ਮਾਂ ਮੂਰਖ ਕਿਵੇਂ? ਉਹ ਸਾਧੂ ਨੇ ਕਿਹਾ, ਇੰਨਾ ਕੁਝ ਗਿਆਨ ਇਕੱਠਾ ਕਰੀ ਬੈਠਾ, ਤੈਨੂੰ ਤਾਂ ਦੋ ਅੱਖਰ ਚੇਤੇ ਨੇ। ਕਹਿੰਦਾ, ਕਿਹੜੇ ਦੋ ਅੱਖਰ? ਤੇ ਅੱਗੋ ਹੱਸ ਕੇ ਕਹਿੰਦੇ ਨੇ, ਰਾਮ ਚੇਤੇ ਹੀ, ਗੱਲ ਉਹਨਾਂ ਸਿਮਰਨ ਦੀ ਕੀਤੀ, ਤੈਨੂੰ ਆ ਢਾਈ ਅੱਖਰ ਚੇਤੇ ਨੇ, ਰਾਮ ਚੇਤੇ ਵੇ, ਪ੍ਰਭੂ ਚੇਤੇ ਵੇ। ਇੱਕੋ ਦਮ ਅੰਦਰ ਨੂੰ ਧੂਹ ਪੈ ਗਈ। ਕਹਿੰਦਾ, ਢੋਈ ਜਾਂ ਜਿੰਨੇ ਮਰਜ਼ੀ ਗ੍ਰੰਥ, ਉੱਥੇ ਢਾਈ ਅੱਖਰਾਂ ਤੋਂ ਬਿਨਾਂ ਪਾਰ ਉਤਾਰਾ ਨਹੀਂ, ਇਹ ਦੋ ਅੱਖਰਾਂ ਤੋਂ ਬਿਨਾਂ ਕਿਸੇ ਨੇ ਤੇਰਾ ਪਾਰ ਉਤਾਰਾ ਨਹੀਂ ਕਰਨਾ। ਹਾਂ, ਜਿਸ ਦਿਨ ਤੈਨੂੰ ਇਹ ਸ਼ਬਦ ਚੇਤੇ ਹੋ ਜਾਏਗਾ ਰਾਮ, ਉਹ ਦਿਨ ਛੱਡ ਮੈਂ ਥਾਂ ਕੀ, ਮੈਂ ਤੇਰੇ ਚਰਨ ਪਕੜ ਕੇ ਆਪਣੇ ਮੱਥੇ ਨਾਲ ਲਾਵਾਂਗਾ। ਜਾ ਮਾਂ ਮੂਰਖਾ, ਤੈਨੂੰ ਤਾਂ ਅਜੇ ਤੱਕ ਦੋ ਅੱਖਰ ਚੇਤੇ ਨਹੀਂ ਹੋਏ, ਤੂੰ ਕੀ ਗ੍ਰੰਥ ਚੇਤੇ ਕਰੀ ਫਿਰਨਾ। ਸਾਧੂ ਦੇ ਬੋਲ ਸਨ ਸੀਨੇ ਨੂੰ ਚੀਰ ਕੇ ਰੱਗ। ਕਹਿੰਦੇ ਨੇ, ਉਹਨੇ ਤੇਰ ਨੂੰ ਕਿਨਾਰਾ ਆ ਗਿਆ, ਉਹ ਗੁਰੰਗ ਦਾਸ ਉਤਰ ਗਿਆ, ਇਹ ਹਕੀਕਤ ਹੈ। ਪਰ ਜਦੋਂ ਜਿੱਥੇ ਗਿਆ ਉੱਥੇ ਕਥਾ ਕੀਤੀ, ਪਰ ਕੰਨਾਂ ਵਿੱਚ ਆਵਾਜ਼ ਪਏ, ਮਾਂ ਮੂਰਖ, ਮਾਂ ਮੂਰਖ। ਤੇ ਬਾਬਾ ਜੀ ਨੇ ਤੇ ਬਾਣੀ ਵਿੱਚ ਵੀ ਇਹ ਕਹਿ ਦਿੱਤਾ, ਕਹਿਣ ਲੱਗੇ, ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਸ਼ਬਦ ਕੰਨਾਂ ਵਿੱਚ ਪਏ, ਅਹੰਕਾਰ, ਮਾਂ ਮੂਰਖ, ਮਾਂ ਮੂਰਖ। ਕਥਾ ਉਹਨਾਂ ਕੀਤੀ, ਚਰਚਾ ਕੀਤੀ, ਜਿੱਤਿਆ। ਲੋਕੀ ਪਿੱਛੇ ਕਹਿਣ, ਸਵਾਮੀ ਗੁਰੰਗ ਜੀ ਕੀ ਜੈ ਜੈ। ਪਹਿਲਾ ਦਿਨ ਸੀ, ਇੱਕੋ ਦਮ ਗੁੱਸੇ ਵਿੱਚ ਆ ਕੇ ਕਹਿੰਦਾ, ਖਬਰਦਾਰ ਜੇ ਕਿਸੇ ਮੇਰੀ ਜੈ ਕੀਤੀ। ਉਹਨਾਂ ਕਿਹਾ, ਜਿਸ ਬੰਦੇ ਨੂੰ ਹੋ ਕੀ ਗਿਆ? ਇੱਕੋ ਦਮ ਬੇੜੀ ਤੇ ਬੈਠਾ, ਦੂਜੇ ਕਿਨਾਰੇ ਆਇਆ, ਘਰ ਨਹੀਂ ਗਿਆ। ਉਸ ਦਿਨ ਕਥਾ ਕਰਨੀ ਛੱਡ ਦਿੱਤੀ, ਚਰਚਾ ਕਰਨੀ ਛੱਡ ਦਿੱਤੀ, ਇਕਾਂਤ ਵਿੱਚ ਬੈਠ ਗਿਆ। ਰਾਤ ਨੂੰ ਚੇਤੇ ਕਰੇ ਰਾਮ, ਚੇਤੇ ਕਰੇ ਫਿਰ ਫੁਰਨਾ, ਦੂਜਾ ਆਵੇ ਅੰਦਰੋਂ ਭੁੱਲ ਜਾਏ। ਹੁਣ ਵੇਖੋ, ਸਾਨੂੰ 25-25, 30-30, 50-50, 60-60 ਸਾਲ ਜਿਹੜੀ ਜ਼ਿੰਦਗੀ ਜੀ ਲਈ ਹੈ ਜਿਨ੍ਹਾਂ ਨੇ, ਉਹਨਾਂ ਨੂੰ ਅਜੇ ਤੀਕਰਾ ਦੁਸ਼ਮਣ ਦੀ ਗੱਲ ਚੇਤੇ ਹੋਵੇਗੀ। ਪਰ ਜਿਹੜਾ ਰੋਜ਼ ਵਾਹਿਗੁਰੂ ਕਹੀਦਾ ਦੂਜੇ ਦਿਨ ਫਿਰ ਭੁੱਲ ਜਾਂਦਾ, ਜਿਹੜਾ ਰੋਜ਼ ਕਹੀਦਾ ਉਹ ਦੂਜੇ ਦਿਨ ਭੁੱਲ ਜਾਂਦਾ, ਤੇ ਜਿਹੜੀ ਕਿਤੇ 60 ਸਾਲ ਪਹਿਲਾਂ ਗਈ ਉਹ ਅਜੇ ਵੀ ਅੰਦਰ ਗੂੰਜਦੀ ਪਈ। ਉਹ ਰਾਮ ਕਰੇ ਫਿਰ ਭੁੱਲੇ, ਕਿਉਂਕਿ ਫੁਰਨਾ ਉਹਨੇ ਅੰਦਰ ਨੂੰ ਟਿਕਣ ਨਾ ਦੇ, ਮੈਲ ਬੜੀ ਚੜੀ ਪਈ ਸੀ। ਅਖੀਰ ਤੇ ਹੋਇਆ ਕਿ ਉਹ ਬੰਦੇ ਨੇ ਘਰ ਛੱਡ ਦਿੱਤਾ ਜੀ। 12 साल उन्हें निरंतर अभ्यास किया राम राम किसे तरीके मेनू चेते हो जाए। कहिंदे जो 12 साल संपूर्ण होए अखीर ते अज अक गया कहिंदा लाणत तेरी विधवता दे दू चंगा ते गंगा विच डुब के मर जा। 12 साल हो गए तेनू चार अखर चेते आ, दो अखर नहीं चेते हो गए, ढाई अखर प्रेम दे मैं कह रहा, दो अखर राम तेनू चेते नहीं होया, अज ने मन बनाया डुब के मर जा। 12 साल बाद अज फिर गंगा दे किनारे आया, गंगा दे किनारे जदों पहुंचया ते कहिंदे ने अज फिर बेड़ी लगी सी। मन ने कहा जे किनारे ते डुबेगा डुबने आ लोग तेनू पकड़ लैणगे। मंज विच अद विचकार जाके छाल मारी, उथे तेनू डूंगे पानी च किन्ने कढ़ना है, जिन्ना डूंगा तू डुबना डुबदिया सार तेरी मौत हो जानी, उथे तू निकलने नहीं। जदों ओ बेड़ी विच बैठा उदास सी, अखां रो रो के सुजियां सन, की खटिया 12 साल विच भी राम चेते ना आया। अज फिर बेड़ी ते निगाह गई ते की देखिया, अज 12 साल पहला जिहड़ा संत महापुरश बैठा सी अज फिर वह बेड़ी विच बैठा। जदों उहनू देखिया ते इक्को दम उहदे वल गया, उस बजुर्ग दे दाड़ा चिट्टा हो चुका सी। सिर्फ इन्नी गुरंग दास दा जीवन मिलदा, उह कौन सी उहने अपना नां तक नहीं दस्या। उहदे जिहड़े अखां दे उपर परवटे के सन उह अखां दे उत्ते आ चुके सन, दुध वर्गा चिट्टा दाड़ा, पहचान लिया इह उह साधु नहीं। अज भी वह बजुर्ग उसे तरह बैठा सी, उन्हें अपनी गर्दन चुकाया, नेत्र उहदे बंद सन, चेहरा उहदा पैरां वाले पासे ध्यान सी उहदा। अज इह नौजवान गया, इक्को दम दौड़ के नेड़े पहुंचिया बेड़ी विच ते देख के पहचान लिया इह उही ने। चरणा ते डेग के कहिंदा, बाबा मैं मूर्ख हां, मैनू इह नाम नहीं चेते हुंदा पिया, बाबा मैं मूर्ख हां, मैनू नाम नहीं चेते हुंदा। हुण देखो कमाई ने किवें अंदर दी खौमे दी विद्या दे अखरां दी मैल तो दित्ती। अज तो 12 साल पहला मिलिया सी हंकार विच मोढ़ियां तो साधु नूं पकड़िया, अज 12 साल बाद मिलिया ते चरणा तो कुट पकड़ लिया। कहन लगा, बाबा मैं महामूर्ख हां, मैनू राम चेते नहीं हुंदा पिया। उस महापुरश दे अज फिर नेत्र खुले, अज खुमारी चढ़ी सी फिर। उस वेले लिखदे ने गुरमुख प्यारे कि उन्होंने गुरंग दास दे सिर ते खत रखिया। कहन लगे, बेटा तू मूर्ख नहीं। रो के कहिंदा, नहीं मैं मूर्ख हां, अज मैं पानी विच डुब के अपने आप नूं खत्म कर देना सी, मैनू राम चेते नहीं हुंदा पिया, 12 साल हो गए ने। प्यारे उस वेले उस महापुरश ने एक बचन कहा, कहन लगे, बेटा 12 साल दी कमाई अजाई नहीं, 12 साल विच तेरा अंदर दा भांडा अज तुप गया है। सिर ते हथ रख के कहन लगे, बेटा अब कभी नहीं बोलेगा। बस उहदे इन्ने कु शब्द सन, बेटा अब कभी नहीं बोलेगा। कहन दी देर सी उहदे रोम रोम विचों राम राम दी आवाज आउण लगी। प्यारियो जदों अंदर नहीं टिकदा, मत समझिए कि गुरु गुरु जपिया साडा अजाई जांदा है, नहीं, प्रभ घालिया किसे का एक तिल ना गवाहे। इको शब्द क्या, बेटा अब कभी नहीं भूलेगा, सिर तो पैरां तक उहदे अंदर राम राम चल पिया। गुरमुखो मैं सिर्फ अर्ज कर रहा, परमात्मा सर्वव्यापी है, पता नहीं केड़े भेख विच किहदे उत्ते मेहर पिया करदा है। असी जे गुरमत दे दायरे विच रहिंदे आ, ते एक गल चेते रखिए, बाबे नानक दे घर भी कमाई वाले बंदगी वाले ने। आओ उस शब्द वल आईए कि जिस गुरमुख ने महापुरश की संगत की, पिंगल पर्वत पार परे पहाड़ वर्गे जड़े औखे बिखम कम ने वह पिंगला मन तय कर लैंदा है। खल चतुर्ब कीता मूर्ख बंदा स्याणा वखियाण करता बन जांदा है। पिंगल पर्वत पार परे खल चतुर्ब कीता अंधले त्रिभवन सोझिया गुर भेट पुनीता। अन्ने बंदे नूं तिन भवना दी सोझा सोझी खो जांदी। महिमा साधु संग की सुनो मेरे मीता, मैल खोई कोट अगहरे निर्मल भय चीता। उस तो अगे बचन है, करनी वाले दी संगत कर हजूर बख्शिश कर देने। कहिंदे ने ऐसी भगत गोविंद की, रब दी भगती ऐसी, कीट हस्ती जीता। कीट दा अर्थ है कीड़ी, हस्ती दा अर्थ है खाती, कीड़ी दा अर्थ है निम्रता, ते खाती दा अर्थ है अहंकार। के जेड़ा मन हाथी दी तरह अहंकारी सी, मेरे गुरु के प्यारे ने कृपा कीती साधु ने, ए मन जेड़ा हाथी दी थां ते कीड़ी बन गया। हंकार नू कीड़ी ने जित लिया, निम्रता ने जित लिया, कीट हस्ती जीता, ਜੋ ਜੋ ਕੀਨੋ ਆਪਣੋ, ਜਿਨ੍ਹਾਂ ਨੂੰ ਪਿਆਰੇ ਜਗ ਸਾਧੂ ਨੇ, ਰੱਬ ਦੀ ਬੰਦਗੀ ਕਰਨ ਵਾਲੇ ਨੇ ਰੱਬ ਦੇ ਚਰਨਾਂ ਵੀ ਜੋੜ ਦਿੱਤਾ, ਉਹਦੇ ਬਣ ਗਏ, ਤਿਸ ਅਭੈ ਦਾਨ ਦਿੱਤਾ, ਉਹਨਾਂ ਨੂੰ ਨਿਡਰਤਾ ਦਾ ਦਾਨ ਮਿਲਿਆ। ਸਾਹਿਬ ਕਹਿੰਦੇ ਨੇ ਪਿਆਰਿਓ ਦੇਖੋ ਫਿਰ ਉਸ ਦਾਤੇ ਨੇ ਮਿਹਰ ਕਿੰਨੀ ਕੁ ਕੀਤੀ, ਜੋ ਜੋ ਕੀਨੋ ਆਪਣੋ ਤਿਸ ਅਭੈ ਦਾਨ ਦਿੱਤਾ, ਸਿੰਘ ਬਿਲਾਈ ਹੋ ਗਏ। ਸਿੰਘ ਦਾ ਖਰੀਅਰ ਤੇ ਸ਼ੇਰ, ਜਿਹੜਾ ਸ਼ੇਰ ਵਰਗਾ ਅੱਗੇ ਹੰਸਿਆਰਾ ਮਨ ਸੀ, ਹਿੰਸਾ ਕਰਦਾ ਸੀ ਨਿੰਦਿਆ ਕਰਕੇ ਈਰਖਾ ਕਰਕੇ, ਸ਼ੇਰ ਵਰਗਾ ਮਨ ਜਿਹੜਾ ਉਹ ਬਿੱਲੀ ਬਣ ਗਿਆ। ਸਾਹਿਬ ਕਹਿੰਦੇ ਨੇ ਸਿੰਘ ਬਿਲਾਈ ਹੋਏ ਗਏ, ਤ੍ਰਿਣ ਮੇਰ ਦਖੀਤਾ, ਤ੍ਰਿਣ ਦਰ ਤੇ ਤਿਣਕਾ, ਥੋੜੀ ਜੀ ਹਵਾ ਚੱਲੇ ਜਿਹੜਾ ਤਿਣਕਾ ਦਰ ਦਰ ਤੇ ਭਟਕਦਾ ਸੀ, ਸਾਧੂ ਦੀ ਸੰਗਤ ਕੀਤੀ ਉਹ ਪਹਾੜ ਵਰਗਾ ਅਡੋਲ ਹੋ ਗਿਆ। ਤ੍ਰਿਣ ਮੇਰ, ਮੇਰ ਦਰ ਤੇ ਪਹਾੜ, ਤ੍ਰਿਣ ਮੇਰ ਦਖੀਤਾ, ਕਹਿਣ ਲੱਗੇ ਫਿਰ ਅਰਦਾਸ ਕਰਨ ਦੀ ਵਲ, ਅਰਦਾਸ ਕਰਨ ਦੀ ਜੁਗਤੀ ਸੰਤ ਨੇ ਦੱਸੀ। ਕਹਿਣ ਲੱਗੇ ਇਹ ਬੇਨਤੀ ਕਰਿਆ ਕਰ, ਖੇ ਮੇਰੇ ਮਾਲਕ ਜੀ, ਤ੍ਰਿਣ ਮੇਰ ਦਖੀਤਾ, ਸ਼ਰਮ ਕਰਤੇ ਦਮ ਆਡ ਕੋ, ਤੇ ਗਨੀ ਤਨੀਤਾ, ਕਵਨ ਵਡਾਈ ਕਹਿ ਸਕੂੰ ਬੇਅੰਤ ਗੁਨੀਤਾ। ਜਿਹੜਾ ਅੱਗੇ ਦਿਨ ਰਾਤ ਪਦਾਰਥ ਮੰਗਦਾ ਸੀ, ਉਹ ਮਨ ਕਹਿੰਦਾ ਪਿਆ ਮੇਰੇ ਮਾਲਕ ਜੀ, ਤੁਸੀਂ ਕਿਰਪਾ ਕਰੋ, ਮੈਂ ਤੁਹਾਡੇ ਦਰ ਦਾ ਸਵਾਲੀ ਹਾਂ, ਮੇਰੀ ਝੋਲੀ ਵਿੱਚ ਨਾਮ ਪਾਵੋ। ਕਵਨ ਵਡਾਈ ਕਹਿ ਸਕੂੰ ਬੇਅੰਤ ਗੁਨੀਤਾ, ਕਰ ਕਿਰਪਾ ਮੋਹੇ ਨਾਮ ਦੇਖੋ ਨਾਨਕ ਦਰ ਸਰੀਤਾ। ਹਜ਼ੂਰ ਦੇ ਅੰਮ੍ਰਿਤ ਬਚਨ ਨੇ, ਵਾਹਿਗੁਰੂ ਮਿਹਰ ਕਰੇ ਸਾਡੀ ਸਾਂਝ ਬੰਦਗੀ ਵਾਲੇ ਨਾਲ ਕਿਤੇ ਬਣ ਜਾਏ। ਸਤਿਗੁਰੂ ਨੇ ਤੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਪਿਆਰਿਓ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਨਿਆਈ, ਪੂਰਬ ਲਿਖਿਆ ਪਾਈ ਇਹ ਮਨ ਤੇਰਾ ਭਾਈ, ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਵਿਵਹਾਰਾ, ਸੰਤਨ ਸਿਉ ਹਮ ਲਾ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੌਕੋ ਪੂੰਜੀ ਸੌਂਪੀ। ਬਹੁ ਵਚਨ ਹੈ, ਰੱਬ ਤੇ ਪਿਆਰੇ ਬੰਦਗੀ ਕਰਨ ਵਾਲਿਆਂ ਕੋਲ ਤਾਕਤ ਹੈ, ਸੰਤਨ ਮੌਕੋ ਪੂੰਜੀ ਸੌਂਪੀ, ਤੋ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ, ਜੋ ਫਾਟਿਓ ਸਗਲੋ ਲੇਖਾਂ। ਜਦੋਂ ਅੰਦਰ ਠਿੜਕਦਾ ਹੋਵੇ, ਵਕਾਰਾਂ ਤੋਂ ਵੀ ਬਚਾ ਸਕਦਾ ਰੱਬ ਦੀ ਬੰਦਗੀ ਕਰਨ ਵਾਲੇ ਦਾ ਉਪਦੇਸ਼। ਰੱਬ ਦੇ ਬੰਦਗੀ ਕਰਨ ਵਾਲਾ ਉਹ ਸ਼ਬਦ ਕਹੇ ਤੇ ਵਕਾਰਾਂ ਵਿੱਚ ਗਰਕਿਆ ਹੋਇਆ ਮਨ, ਉਹਨੂੰ ਵੀ ਤਰਵਾਸ ਮਿਲ ਜਾਂਦਾ। ਸਤਿਗੁਰੂ ਜੀ ਦਾ ਇੱਕ ਅੰਮ੍ਰਿਤ ਬਚਨ ਆਉਂਦਾ ਗੌੜੀ ਰਾਗ ਵਿੱਚ, ਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ। ਕਹਿੰਦੇ ਨੇ ਜਦੋਂ ਆਪਣਾ ਮਨ ਸਿਮਰਨ ਕਰਦਿਆਂ ਪਰਤ ਪਰਤ ਕੇ ਵਕਾਰਾਂ ਦੀ ਜਿਲਣ ਵਿੱਚ ਧੱਸਦਾ, ਕਹਿੰਦੇ ਨੇ ਉਦੋਂ ਅਰਦਾਸ ਵਿੱਚ ਬਹਿ ਜਾਇਆ ਕਰ, ਰੱਬ ਦਾ ਪਿਆਰਾ ਜਦੋਂ ਕਿਤੇ ਤੈਨੂੰ ਮਿਲੇ ਉਹਦੇ ਕੋਲ ਫਰਿਆਦ ਕਰ ਕਿ ਮੇਰੀ ਅਰਦਾਸ ਕਰ ਕਿ ਮੇਰੇ ਅੰਦਰ ਨੂੰ ਕਿਤੇ ਨਾ ਪਾਪਾਂ ਦੀ ਗੰਦਗੀ ਤੋਂ ਬਚਾ ਦੇ। ਉਸ ਸ਼ਬਦ ਦੇ ਕਦੀ ਅਰਥ ਦੇਖੋ, ਅੰਦਰ ਟਿਕਦਾ ਨਹੀਂ, ਵਕਾਰ ਪਰਤ ਪਰਤ ਕੇ ਤੰਗ ਕਰਦੇ ਨੇ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪ੍ਰਭੂ ਦੇ ਦਰ ਤੇ ਰੱਬ ਦਾ ਸੰਤ ਜਨ ਮਿਲਿਆ, ਉਹਨੇ ਥਾਪੜਾ ਦੇ ਕੇ ਉਪਦੇਸ਼ ਦਿੱਤਾ, ਬਸ ਉਹਦੇ ਉਪਦੇਸ਼ ਨੂੰ ਕਮਾਨ ਦੀ ਦੇਰ ਸੀ, ਇਹ ਪੰਜੇ ਵਸ ਵਿੱਚ ਆ ਗਏ। ਇਹ ਸ਼ਬਦ ਅਸੀਂ ਪੜ੍ਹਨੇ ਆ, ਰਾਖ ਪਿਤਾ ਪ੍ਰਭ ਮੇਰੇ, ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾਂ, ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੁਨਤਾਵੇਂ, ਆਇਓ ਸ਼ਰਨ ਤੁਹਾਰੇ, ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਡੈ ਕਤਹੂੰ ਨਾਹੀ, ਏਕ ਬਾਤ ਸੁਣ ਤਾਕੀ, ਓਤਾ ਸਾਧ ਸੰਗ ਮਿਟ ਜਾਹੀ। ਅਗਲਾ ਬਚਨੇ, ਕਰ ਕਿਰਪਾ ਸੰਤ ਮਿਲੇ ਮੋਹ, ਰੱਬ ਨੇ ਮਿਹਰ ਕੀਤੀ ਤੇ ਮਿਹਰ ਤੋਂ ਬਿਨਾਂ ਬੰਦਗੀ ਕਰਨ ਵਾਲੇ ਦੀ ਸੰਗਤ ਵੀ ਕਿੱਥੇ ਨਸੀਬ ਹੁੰਦੀ। ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਕਿ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਪੂਰਬ ਕਰਮ ਦਾ ਅੰਕੁਰ ਫਟਿਆ ਤੇ ਰਸਕ ਬੈਰਾਗੀ ਸੰਤ ਜਨ ਮਿਲੇ। ਸਾਹਿਬ ਕਹਿੰਦੇ ਨੇ ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹੇ ਨਿਰਪੋ, ਗੁਰ ਕਾ ਸ਼ਬਦ ਕਮਾਇਆ। ਦੇਖੋ ਇਸ ਤੁਕ ਨੂੰ ਫਿਰ ਅਰਥ ਸਮਝੀਏ, ਕਰ ਕਿਰਪਾ ਸੰਤ ਮਿਲੇ ਮੋਹੇ, ਬੰਦਗੀ ਕਰਨ ਵਾਲੇ ਸੰਤ ਜਨ ਮਿਲੇ, ਉਹਨਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਦੀ ਜੁਗਤ ਦੱਸੀ। ਕਰ ਕਿਰਪਾ ਸੰਤ ਮਿਲੇ ਮੋਹੇ, ਤਿੰਨ ਤੇ ਧੀਰਜ ਪਾਇਆ, ਸੰਤੀ ਮੰਤ ਦਿਓ ਮੋਹੇ ਨਿਰਪੋ, ਗੁਰਪਾਕ ਸ਼ਬਦ ਕਮਾਇਆ, ਜੀਤ ਲਈਏ ਉਹ ਮਹਾਂ ਬਿਖਾਦੀ, ਸਹਿਜ ਸੁਹੇਲੀ ਬਾਣੀ, ਕਹੁ ਨਾਨਕ ਮਨ ਭਇਆ, ਪ੍ਰਗਾਸਾ ਪਾਇਆ ਪਦ ਨਿਰਬਾਣੀ। ਜਦੋਂ ਰੱਬ ਦਾ ਪਿਆਰਾ ਮਿਲਿਆ, ਉਹਨੇ ਅੰਦਰ ਦੇ ਵਕਾਰਾਂ ਨੂੰ ਧੋ ਕੇ ਰੱਖ ਦਿੱਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਮਹਾਂਪੁਰਸ਼ ਅੰਗ ਪਾਲਕ ਹੁੰਦਾ ਹੈ, ਅੰਗ ਪਾਲਕ ਦਾ ਅਰਥ ਜਿਹੜਾ ਉਹਦੀ ਸੰਗਤ ਕਰਦਾ, ਉਹਦੇ ਨੇੜੇ ਬੈਠਦਾ, ਉਹਦਾ ਪਾਰ ਉਤਾਰਾ ਕਰਨ ਵੀ ਸਮਰੱਥ ਹੈ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਦਿੱਤਾ ਤੇ ਮੈਂ ਯਤਨ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਤੋਂ ਬਾਹਰ ਜਾ ਕੇ ਨਹੀਂ। ਤੇ ਜੇ ਆਪਾਂ ਸ਼ਬਦ ਦੇ ਅਰਥ ਆਪਣੇ ਢੰਗ ਨਾਲ ਕਰਦੇ ਹੋਈਏ, ਇਹ ਗੱਲ ਵੱਖਰੀ ਵੀ ਉਹਨੂੰ ਜਿੱਧਰ ਮਰਜ਼ੀ ਖਿੱਚ ਲਜਾਈਏ ਅਰਥਾਂ ਨੂੰ, ਨਹੀਂ ਨਿਰਪੱਖ ਹੋ ਕੇ ਜੇ ਅਰਥ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਰਨੀ ਵਾਲੇ ਮਹਾਂਪੁਰਸ਼ ਦੇ ਜੀਵਨ ਨੂੰ ਸਵੀਕਾਰ ਕੀਤਾ, ਕਿਉਂਕਿ ਬਾਣੀ ਸਿਧਾਂਤ ਹੈ ਤੇ ਰੱਬ ਦਾ ਪਿਆਰਾ ਬੰਦਗੀ ਕਰਨ ਵਾਲਾ ਉਸ ਬਾਣੀ ਦਾ ਅਮਲ ਹੈ, ਉਹਨੇ ਆਪਣੀ ਜ਼ਿੰਦਗੀ ਨੂੰ ਕਮਾਇਆ। ਕਾਰਨ ਇਹ ਹੋ ਗਿਆ ਕਿ ਅੱਜ ਚੁੰਚ ਗਿਆਨ ਦੀ ਬਹੁਤਾਤ ਹੈ। ਤੁਸੀਂ ਦੇਖੋ ਜਿੱਥੇ ਮਰਜ਼ੀ ਜਾਓ, ਤਰਕ ਕਟਾਕਸ਼ ਪਰ ਨਾਏ ਰਸੜਾ ਨਾਮ ਜਪਣ ਵਾਲਾ ਅੰਦਰ ਦਾ ਰਸ ਮਾਣਨ ਵਾਲਾ ਕੋਈ ਇੱਕ ਅੱਧਾ ਮਿਲੇਗਾ। ਤਾਂ ਹੀ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਨੇ ਇੱਕ ਸ਼ਬਦ ਬੜਾ ਸੋਹਣਾ ਗੁਰਸਿੱਖ ਨੂੰ ਕਿਹਾ ਸੀ, ਕਹਿਣ ਲੱਗੇ ਕੀ ਹੋਇਆ ਤੇ ਕੀ ਕੂ ਹੋਇਆ, ਖੱਪ ਖੱਪ ਮਰੇ ਸਿਆਣੇ। ਮਣਾ ਤੂੰ ਸਿੱਖੀ ਵਿੱਚੋਂ ਸਿੱਖਣਾ ਕੀ ਹੈ, ਕੀ ਹੋਇਆ ਤੇ ਕੀ ਕੂ ਹੋਇਆ, ਖੱਪ ਖੱਪ ਮੂਵੇ ਸਿਆਣੇ। ਉਸ ਰਾਹ ਪਵੇ ਕਿ ਜਿੰਦੇ ਜਿਸ ਰਾਹ ਪੂਰ ਮੁਹਾਣੇ, ਭਟਕਣ ਛੱਡ ਇੱਕੋ ਤੂੰ ਅੰਦਰ ਨੂੰ ਟਿਕਾ, ਆਪਣੇ ਅੰਦਰ ਨੂੰ ਭਟਕਣ ਛੱਡ ਇੱਕੋ ਲਿਵ ਲਾ ਕੇ, ਖੀਵੀ ਖੋਰਸ ਮਾਣੀ ਹੋਸ਼ਾਂ ਨਾਲੋਂ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣੇ। ਭਾਈ ਗੁਰਦਾਸ ਨੇ ਇੱਕ ਪ੍ਰਮਾਣ ਦਿੱਤਾ ਹੈ, ਕਹਿੰਦੇ ਨੇ ਜਿਹੜਾ ਗੁਰਮੁਖ ਗੁਰੂ ਮਾਰਗ ਤੇ ਚੱਲਿਆ ਉਹਦੀ ਸੰਗਤ ਕਰਨ ਵਾਲੇ ਦਾ ਉਹ ਅੰਗ ਪਾਲਦਾ ਹੈ, ਸੁਰਤ ਕਰਕੇ ਉਹਦੀ ਸੰਭਾਲ ਕਰਦਾ ਹੈ। ਨਾਮ ਜਪਣ ਵਾਲਾ ਜਗਿਆਸੂ ਨੂੰ ਪਾਰ ਉਤਾਰਨ ਦੇ ਸਮਰੱਥ ਹੈ, ਪਰ ਉਹ ਮੇਰ ਗੁਰੂ ਕੀ ਲੈਂਦਾ ਹੈ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਦਿੱਤਾ ਹੈ, ਮੈਂ ਉਹ ਸਾਂਝਾ ਕਰਾਂ। ਕਹਿੰਦੇ ਨੇ ਦਰਿਆ ਪਾਣੀ ਦਾ ਚੱਲਦਾ, ਉਹਦੇ ਵਿੱਚ ਪੱਥਰ ਸੱਟੋ ਤੇ ਪੱਥਰ ਪਾਣੀ ਵਿੱਚ ਡੁੱਬ ਜਾਂਦਾ, ਲੋਹਾ ਸੱਟੋ ਕੰਕਰੀਟ ਸੱਟੋ ਪਾਣੀ ਵਿੱਚ ਡੁੱਬ ਜਾਏਗਾ। ਪਰ ਕਹਿੰਦੇ ਨੇ ਜਦੋਂ ਕਿਤੇ ਲੱਕੜ ਵੱਢ ਕੇ ਸੱਟੀਏ ਤੇ ਉਹ ਲੱਕੜ ਭਾਵੇਂ ਕੁਇੰਟਲ ਦੇ ਹਿਸਾਬ ਨਾਲ ਟਨਾਂ ਦੇ ਹਿਸਾਬ ਨਾਲ ਭਾਰੀ ਹੋਵੇ ਤੇ ਦਰਿਆ ਦਾ ਪਾਣੀ ਜਿਹੜਾ ਉਸ ਲੱਕੜ ਨੂੰ ਛੇਤੀ ਡੁੱਬਦਾ ਹੈ। ਉਹ ਲੱਕੜ ਨੂੰ ਭਾਰੀ ਏ ਪਰ ਪਾਣੀ ਡੋਬ ਨਹੀਂ ਰਿਹਾ। ਭਾਈ ਗੁਰਦਾਸ ਜੀ ਨੇ ਉੱਥੇ ਕਿਹਾ ਵੀ ਗੁਰਮੁਖ ਦੇ ਮਾਰਗ ਤੇ ਚੱਲਣਾ ਤੇ ਦੇਖ ਗੁਰਮੁਖ ਬਿਰਧ ਕਿੰਨਾ ਕੁ ਪਾਲਦਾ ਹੈ। ਭਾਈ ਸਾਹਿਬ ਇੱਕ ਪ੍ਰਸ਼ਨ ਕਰਦੇ ਨੇ, ਇਹ ਪਾਣੀ ਕਿ ਤੂੰ ਲੋਹੇ ਨੂੰ ਤੂੰ ਪੱਥਰ ਨੂੰ ਡੋਬ ਦੇਣਾ, ਪਰ ਜੇ ਭਾਰੀ ਦੇਖੀਏ ਤੇ ਲੱਕੜ ਵੀ ਤੇਰੇ ਵਿੱਚ ਆਈ, ਤੂੰ ਭਾਰੀ ਲੱਕੜ ਨੂੰ ਕਿਉਂ ਨਹੀਂ ਡੋਬਦਾ? ਤੇ ਅੱਗੋ ਉੱਤਰ ਮਿਲਦਾ ਕਿ ਅਸਲ ਵਿੱਚ ਇਸ ਲੱਕੜ ਨੂੰ ਮੈਂ ਆਪਾ ਵਾਰ ਵਾਰ ਕੇ ਪਾਣੀ ਕਹਿੰਦਾ ਬੂੰਦ ਬੂੰਦ ਪਾ ਕੇ ਸਿੰਜਿਆ ਹੈ, ਤੇ ਜਿਹਨੂੰ ਆਪ ਪਾਲਿਆ ਹੋਵੇ ਨਾ ਆਪਣੇ ਪਾਲੇ ਖੋਏ ਨੂੰ ਕਦੀ ਮੈਂ ਡੁੱਬਣ ਨਹੀਂ ਦਿੰਦਾ, ਮੈਂ ਆਪਣੇ ਪਾਲੇ ਖੋਏ ਨੂੰ ਤਾਰਨਾ ਵਾ। ਭਾਈ ਸਾਹਿਬ ਦੂਜਾ ਪ੍ਰਸ਼ਨ ਕਰਦੇ ਨੇ, ਕਹਿੰਦੇ ਨੇ ਤੈਨੂੰ ਪਤਾ ਨਹੀਂ ਵੀ ਇਸੇ ਲੱਕੜ ਨੇ ਚਿਰ ਕੇ ਬੰਨਾ ਕਿਸ਼ਤੀ ਜਾਂ ਜਹਾਜ਼, ਤੇ ਇਸ ਜਹਾਜ਼ ਨੇ ਜਦੋਂ ਤੇਰੇ ਉੱਤੇ ਚੱਲਣਾ, ਸਮੁੰਦਰ ਵੀ ਤਾਂ ਤੇਰਾ ਪਾਣੀ ਹੈ, ਦਰਿਆ ਤੇਰੇ ਹੀ ਤਾਂ ਹਿੱਸਾ ਹੈ, ਇਸ ਨੇ ਕਿਸ਼ਤੀ ਬਣ ਕੇ ਬੇੜੀ ਬਣ ਕੇ ਜਦੋਂ ਤੇਰੇ ਉੱਤੇ ਤਰਨਾ ਤੇ ਪਾਣੀ ਨੂੰ ਇੰਜ ਚੀਰਦਾ ਜਹਾਜ਼ ਕਿ ਜਿਵੇਂ ਮਾਨੋ ਆਰਾ ਲੱਕੜਾਂ ਨੂੰ ਚੀਰਦਾ ਹੋਵੇ। ਜਦੋਂ ਆਪਾਂ ਕਿਸ਼ਤੀ ਤੇ ਬੈਠਨੇ ਆ ਤੇ ਉਹਦੀ ਤਿੱਖੀ ਨੋਕ ਪਾਣੀ ਨੂੰ ਚੀਰ ਚੀਰ ਕੇ ਦੋ ਹਿੱਸੇ ਕਰਦੀ ਏ, ਕਹਿੰਦੇ ਨੇ ਇਸ ਪਾਣੀ ਨੇ ਤੇਰੇ ਸਿਰ ਤੇ ਚੜ ਕੇ ਤੈਨੂੰ ਚੀਰਨਾ ਹੈ, ਤੇ ਅੱਗੋਂ ਇਸ ਲੱਕੜ ਨੇ ਤੈਨੂੰ ਚੀਰਨਾ ਹੈ। ਤੇ ਪਾਣੀ ਦਾ ਉੱਤਰ ਸੀ, ਕੋਈ ਨਹੀਂ, ਜੇ ਇਹ ਚੀਰ ਵੀ ਲੈ ਮੇਰੇ ਸਿਰ ਚੜ ਕੇ ਵੀ ਬੋਲੇਗਾ ਮੈਂ ਤਾਂ ਵੀ ਸਵੀਕਾਰ ਕਰਾਂਗਾ, ਕਿਉਂਕਿ ਆਪਾ ਵਾਰ ਕੇ ਨੂੰ ਮੈਂ ਪਾਲਿਆ। ਭਾਈ ਸਾਹਿਬ ਨੇ ਤੀਜਾ ਪ੍ਰਸ਼ਨ ਕੀਤਾ ਉਹਨਾਂ ਦੀ ਰਚਨਾ ਹੈ, ਕਹਿਣ ਲੱਗੇ ਇਹ ਪਾਣੀ ਤੈਨੂੰ ਪਤਾ ਨਹੀਂ ਕਿ ਇਹ ਅੱਗ ਨਾਲ ਭਰੀ ਕੋਈ ਲੱਕੜ ਏ, ਇਹਦੇ ਵਜੂਦ ਦੇ ਹਰ ਇੱਕ ਹਿੱਸੇ ਵਿੱਚ ਇਹਦੇ ਲੱਕੜ ਵਿੱਚ ਅੱਗ ਭਰੀ ਏ, ਪਾਣੀ ਤੇਰਾ ਤੇ ਅੱਗ ਦਾ ਆਪਸੀ ਮੇਲ ਕਿੱਥੇ? ਤੇ ਪਾਣੀ ਦਾ ਉੱਤਰ ਸੀ, ਮੈਨੂੰ ਪਤਾ ਹੈ ਕਿ ਇਹ ਲੱਕੜ ਅੱਗ ਨਾਲ ਭਰੀ ਏ, ਪਰ ਪਿਆਰਿਆ ਜਿਹਨੂੰ ਆਪਣਾ ਬਣਾ ਲਈਏ ਮੈਂ ਪਰਦੇ ਪਾ ਕੇ ਵੀ ਉਹਨੂੰ ਪਾਰ ਕਰ ਦੇਣਾ। ਉਹਨਾਂ ਨੇ ਇੱਕ ਹੋਰ ਪ੍ਰਸ਼ਨ ਕੀਤਾ, ਕਹਿੰਦੇ ਨੇ ਇਸੇ ਲੱਕੜ ਨੂੰ ਚੀਰ ਕੇ ਜਦੋਂ ਬੇੜਾ ਬਣੇਗਾ, ਉਸ ਬੇੜੇ ਵਿੱਚ ਪੱਥਰ ਵੀ ਹੋਣਗੇ, ਉਸ ਵਿੱਚ ਲੋਹਾ ਵੀ ਹੋਵੇਗਾ, ਉਹਦੇ ਵਿੱਚ ਭਾਰਾ ਸਮਾਨ ਵੀ ਹੋਵੇਗਾ, ਤੇ ਉਸ ਚੀਜ਼ ਨੂੰ ਉਹਨਾਂ ਭਾਰੀਆਂ ਚੀਜ਼ਾਂ ਨੂੰ ਇਕੱਲਾ ਲੋਹਾ ਆਵੇ ਪੱਥਰ ਆਵੇ ਤੂੰ ਡੋਬਣਾ, ਤੇ ਜਦੋਂ ਤੇਰੇ ਇਸ ਪਾਲੇ ਦੇ ਵਿੱਚ ਬਹਿਣਗੇ ਤੇ ਤੂੰ ਉਹਨਾਂ ਭਾਰਿਆਂ ਨੂੰ ਵੀ ਪਾਰ ਲਾਏਗਾ। ਤੇ ਪਾਣੀ ਦਾ ਉੱਤਰ ਸੀ, ਇਕੱਲੇ ਆਉਣ ਤੇ ਡੁੱਬ ਸਕਦੇ ਨੇ, ਪਰ ਜਿਹੜਾ ਮੇਰੇ ਪਾਲੇ ਦੀ ਸੰਗਤ ਕਰ ਦੇਵੇ ਮੈਂ ਉਹਨੂੰ ਵੀ ਪਾਰ ਕਰ ਦੇਣਾ। ਭਾਈ ਸਾਹਿਬ ਕਹਿੰਦੇ ਨੇ ਉਹ ਪਿਆਰਿਆ ਸੱਚ ਜਾਣੀ ਅਸਲ ਵਿੱਚ ਇਹ ਪਾਣੀ ਦੀ ਕਹਾਣੀ ਨਹੀਂ, ਇਹ ਰੱਬ ਦੀ ਬੰਦਗੀ ਕਰਨ ਵਾਲੇ ਇੱਕ ਗੁਰਮੁਖ ਦਾ ਜੀਵਨ ਹੈ, ਉਹਦਾ ਅੰਦਰ ਕਿੰਨਾ ਕੁ ਵਿਸ਼ਾਲ ਹੈ। ਜਿਵੇਂ ਪਾਣੀ ਆਪਣੀ ਪਾਲੀ ਕੋਈ ਲੱਕੜ ਨੂੰ ਨਹੀਂ ਡੁੱਬਣ ਦਿੰਦਾ, ਹਾਂ ਰੱਬ ਦੀ ਕਰਨੀ ਵਾਲਾ ਰੱਬ ਦੀ ਬੰਦਗੀ ਕਰਨ ਵਾਲਾ ਹੋਵੇ ਜਿਹੜਾ ਜਗਿਆ ਸੂ ਉਹਦੇ ਕੋਲ ਬੈਠ ਕੇ ਘਾਲਣਾ ਕਮਾਈ ਕਰਨ ਲੱਗ ਪੈਂਦਾ। ਸੱਚ ਜਾਣਿਓ ਪਿਆਰਿਓ, ਉਹ ਪੂਰਾ ਉਸ ਬੰਦੇ ਨੂੰ ਵੀ ਨਹੀਂ ਡੁੱਬਣ ਦਿੰਦਾ। ਹਜ਼ੂਰ ਦੇ ਅੰਮ੍ਰਿਤ ਬਚਨਾਂ ਨੂੰ ਮੈਂ ਅਰਜ਼ ਕਰਨਾ ਬਾਅਦ ਵਿੱਚ ਕਹਿਣ ਲੱਗੇ, ਦੇਖ ਲੱਕੜ ਵਿੱਚ ਅੱਗ ਹੈ ਪਰ ਪਾਣੀ ਪਰਦੇ ਪਾ ਕੇ ਉਹਨੂੰ ਪਾਰ ਕਰਦਾ। ਕਰਨੀ ਵਾਲੇ ਨੂੰ ਪਤਾ ਇਹ ਲੋਕ ਕੀ ਮੇਰੇ ਬਾਰੇ ਸੋਚਦੇ ਪਏ ਨੇ, ਜਾਣਨ ਦੇ ਬਾਵਜੂਦ ਵੀ ਉਹ ਪਰਦੇ ਪਾ ਕੇ ਲੋਕਾਂ ਨੂੰ ਨਾਲ ਲਈ ਫਿਰਦਾ। ਪਤਾ ਉਹਨੂੰ ਹੈ, ਪਾਣੀ ਨੂੰ ਪਤਾ ਇਹ ਅੱਗ ਨਾਲ ਭਰਿਆ, ਪਰ ਫਿਰ ਵੀ ਲੱਕੜ ਨੂੰ ਪਾਰ ਪਿਆ ਕਰਦਾ। ਤੇ ਭਾਈ ਗੁਰਦਾਸ ਜੀ ਨੇ ਉੱਥੇ ਫਿਰ ਪੌੜੀ ਕਹਿ ਦਿੱਤੀ, ਕਹਿਣ ਲੱਗੇ ਜਿਵੇਂ ਪਾਣੀ ਆਪਣੇ ਪਾਲੇ ਨੂੰ ਪਾਰ ਕਰਦਾ, ਲੱਕੜ ਦੇਖ ਕੇ ਪਰਦੇ ਪਾਉਂਦਾ, ਉਸ ਲੱਕੜ ਨੂੰ ਚੀਰ ਕੇ ਕਿਸ਼ਤੀ ਬਣ ਜਾਏ, ਉਹਦੇ ਵਿੱਚ ਰੱਖੇ ਹੋਏ ਪੱਥਰ ਵੀ ਪਾਰ ਕਰ ਦਿੰਦਾ, ਤੇ ਰੱਬ ਦੀ ਬੰਦਗੀ ਕਰਨ ਵਾਲੇ ਨੂੰ ਪਤਾ ਹੈ ਜਗਿਆਸੂ ਅੰਦਰ ਪੱਥਰ ਢੋਣ ਲੱਗ ਪਿਆ। ਸੱਚ ਜਾਣੋ ਉਹ ਆਪਣੀ ਨਦਰ ਕਰਕੇ ਉਸ ਪੱਥਰ ਹਿਰਦੇ ਨੂੰ ਵੀ ਪਾਰ ਲਾ ਦਿੰਦਾ। ਭਾਈ ਸਾਹਿਬ ਦੇ ਬਚਨ ਨੇ ਕਿ ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ, ਸਿਰ ਕਰ ਵੱਤ ਚੜਾਏ ਕਹਿ ਸਿਰ ਚੜਿਆ ਭੱਜੈ, ਪੇਟੈ ਅੰਦਰ ਅੱਗ ਰੱਖ ਤਿਸ ਪਰਦਾ ਕੱਜੈ, ਲੋਹੇ ਜੜੀਏ ਬੋਏ ਥਾਂ ਭਾਰ ਪਰੈ ਨਾ ਤੱਜੈ, ਅਗਰੈ ਡੋਬੈ ਜਾਣ ਕੈ ਨਿਰਮੋਲਕ ਧੱਜੈ। ਤੂੰ ਤਰਕ ਨਾ ਕਰ ਪਿਆਰਿਆ, ਗੁਰਮੁਖ ਮਾਰਗ ਚੱਲਣਾ ਛੱਡ ਸੱਜੈ ਖੱਬੈ। ਬੰਦਗੀ ਕਰਨ ਵਾਲਾ ਮਿਲੇ ਉਹਦੇ ਮਾਰਗ ਤੇ ਉਹਦੇ ਨਾਲ ਚੱਲ, ਦੇਖ ਤੇਰੇ ਅੰਦਰ ਨੂੰ ਟਿਕਾ ਮਿਲੇਗਾ। ਸਾਹਿਬ ਕਿਰਪਾਲੂ ਗੁਰੂ ਅਰਜੁਨ ਦੇਵ ਜੀ ਨੇ ਤਾਂ ਉਹਨਾਂ ਸੰਬੰਧੀ ਇੱਕ ਬਚਨ ਕਿਹਾ ਹੈ, ਕਹਿੰਦੇ ਨੇ ਮਨ ਮੇਰੇ ਤਿੰਨ ਕੀ ਓਟ ਲੈ। ਜੇ ਤੂੰ ਓਟ ਲੈਣੀ ਹੈ ਬੰਦਗੀ ਕਰਨ ਵਾਲਿਆਂ ਦੀ ਲੈ। ਹੁਣ ਇੱਥੇ ਆ ਕੇ ਗੱਲ ਵੱਖਰੀ ਵੀ ਇਸ ਸ਼ਬਦ ਦੀ ਲੋਕ ਦੁਰਵਰਤੋਂ ਵਾਰ ਕਰ ਜਾਂਦੇ। ਸ਼ਬਦ ਬਾਬੇ ਨਾਨਕ ਦੇ ਪ੍ਰਮਾਣ ਦੇਈ ਜਾਣੇ ਨੇ, ਬਾਣੀ ਤੋਂ ਬਿਨਾਂ ਪੱਲੇ ਕੁਝ ਖਾਏ ਨਹੀਂ ਤੇ ਆਪ ਗਿਆਨ ਆਪਣਾ ਝਾੜੀ ਜਾਣਾ। ਇਉਂ ਕਹਿ ਲੋ ਵੀ ਚੋਗਾ ਤੇ ਪਾਣਾ ਬਾਬੇ ਦੇ ਘਰ ਦਾ ਤੇ ਜਾਲ ਆਪਣੇ ਲੈ ਕੇ ਆਏ ਹੁੰਦੇ ਨੇ। ਜਾਲ ਆਪਣੇ ਪਾਣੇ ਨੇ, ਦਾਣਾ ਸ਼ਬਦ ਦਾ ਪਾਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼ਬਦ ਸੁਣਾਈ ਜਾਣੇ ਨੇ ਕਿ ਦੇਖੋ ਜੀ ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਇਹ ਕਿਹਾ। ਪਰ ਮੈਂ ਇੱਕ ਅਰਜ਼ ਕਰਾਂ ਕਿ ਬੇੜੀਆਂ ਸਾਰੀਆਂ ਤਾਰ ਸਕਦੀਆਂ ਨੇ, ਪਰ ਜਿਸ ਬੇੜੀ ਤੇ ਬੈਠੇ ਹੋਈਏ ਉਸੇ ਮਲਾ ਉੱਤੇ ਹੀ ਭਰੋਸਾ ਕਰਨਾ ਚਾਹੀਦਾ। ਉਹ ਬੇੜੀ ਆਪਣੀ ਤੇ ਬਾਂਧੇ ਪਏ ਨੇ ਤੇ ਮਲਾ ਬਾਬੇ ਨਾਨਕ ਦੀ ਗੱਲ ਪੈ ਕਰਦੇ। ਜੇ ਬਾਬੇ ਦੇ ਬੇੜੇ ਤੇ ਬੈਠਾ ਹੋਵੇ ਤੇ ਇਸ ਮਲਾਹ ਦੀ ਗੱਲ ਕਰ। ਸਤਿਗੁਰੂ ਕਹਿੰਦੇ ਨੇ ਖਾਂ ਜਿਹੜਾ ਜਪਣ ਵਾਲਾ ਗੁਰਮੁਖ ਹੈ ਉਹਦੇ ਚਰਨਾਂ ਦੀ ਟੇਕ ਪਾਰ ਕਰੇਗੀ। ਮਨ ਮੇਰੇ ਤਿੰਨ ਕੀ ਓਟ ਲੈ, ਮਨ ਤਨ ਆਪਣਾ ਤਿੰਨ ਜਨ ਦੇ। ਕਿਨੂੰ? ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋਜਨ ਸਰਬ ਥੋਕਾ ਦਾਤਾ, ਤਿਸ਼ਕੀ ਸ਼ਰਨ ਸਰਬ ਸੁਖ ਪਾਵੇ, ਤਿਸ਼ਕੈ ਦਰਸਬ ਪਾ ਮਿਟਾਵੇ, ਅਵਰ ਸਿਆਨਪ ਸਗਲੀ ਸਾਡ, ਤਿਸ ਜਨ ਕੀ ਤੂੰ ਸੇਵਾ ਲਾਗ, ਆਮਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੈ ਪੂਜੋ ਸਦ ਪਹਿਰਾ। ਸਾਹਿਬ ਕਹਿੰਦੇ ਨੇ ਜੇ ਕੁਝ ਜ਼ਿੰਦਗੀ ਦਾ ਕਮਾਣੀ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਜ ਅਭਿਮਾਨ ਲਿਖੋ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ, ਲਾਦ ਖੇਪ ਸੰਤੈ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ। ਜੇ ਕੁਝ ਖਟਣਾ ਹੀ ਤੇ ਬਾਬਾ ਜੀ ਬਾਣੀ ਵਿੱਚ ਕਹਿੰਦੇ ਨੇ ਪਿਆਰੇ ਆਪਣੀ ਜ਼ਿੰਦਗੀ ਦਾ ਇਹ ਆਧਾਰ ਬਣਾ ਲੈ ਕਿ ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਖਰਸ਼ਿਓ ਲੈਣ ਮਿਲਾ ਹੈ। ਅੱਜ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਇਹ ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ। ਕਹਿਣ ਲੱਗੇ ਦਸਨ, ਦਸਨ ਦਾ ਅਖਰੀ ਅਰਥ ਹੈ ਦੰਦ, ਬਿਖੂਨ, ਬਿਖੂਨ ਦਾ ਅਰਥ ਹੈ ਰਹਿਤ, ਕਿ ਦੰਦਾਂ ਤੋਂ ਰਹਿਤ। ਕੌਣ? ਪੁਅੰਗਮ। ਕਹਿਣ ਲੱਗੇ ਸੱਪ, ਕਹਿੰਦੇ ਨੇ ਦੰਦਾਂ ਤੋਂ ਰਹਿਤ ਸੱਪ ਅਖਰੀ ਅਰਥ ਇਹ ਹੋਣਗੇ। ਸਾਹਿਬ ਕਹਿੰਦੇ ਨੇ ਮੰਤਰੰਗ, ਗਾਰੂੜੀ, ਨਿਵਾਰੰਗ, ਇਹਦੇ ਅਰਥ ਕਰਾਂਗੇ। ਮੰਤਰੰਗ, ਗਾਰੂੜੀ, ਨਿਵਾਰੰਗ ਕਿ ਮਾਂਦਰੀ ਜਿਹੜੇ ਗਰੁੜ ਮੰਤਰ ਨੂੰ ਜਪਦੇ ਨੇ, ਕਹਿੰਦੇ ਨੇ ਉਹਨਾਂ ਦੇ ਮੰਤਰ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਸੱਪ ਦੇ ਦੰਦ ਖੱਟੇ ਕਰ ਦਿੰਦੇ ਨੇ, ਸੱਪ ਦਾ ਜ਼ਹਿਰ ਉਤਾਰ ਦਿੰਦੇ ਨੇ। ਤੇ ਹਿੰਦੁਸਤਾਨ ਵਿੱਚ ਅਜੇ ਵੀ ਪਹਾੜੀ ਇਲਾਕਿਆਂ ਵਿੱਚ ਕਈ ਮਾਂਦਰੀ ਐਸੇ ਮਿਲਣਗੇ। ਪਿਆਰਿਓ ਕਦੀ ਸੋਚੀਏ ਖਾਂ, ਜੇ ਇੱਕ ਗਰੁੜ ਮੰਤਰ ਨੂੰ ਕੋਈ ਅਭਿਆਸ ਕਰਦਾ, ਜ਼ਹਿਰੀਲੇ ਸੱਪ ਦੀ ਜ਼ਹਿਰ ਉਤਾਰ ਕੇ ਉਹਨੂੰ ਪਟਾਰੀ ਵਿੱਚ ਪਾ ਸਕਦਾ, ਤੇ ਜੇ ਨੀਯਤ ਰਾਸ ਕਰਕੇ ਤੂੰ ਗੁਰੂ ਕੇ ਮੰਤਰ ਦਾ ਅਭਿਆਸ ਕਰੇ, ਸੱਚ ਜਾਣੀ ਜ਼ਹਿਰ ਵਰਗੇ ਮਨ ਨੂੰ ਤੂੰ ਆਪਣੀ ਪਟਾਰੀ ਵਿੱਚ ਪਾ ਲਵੇਂਗਾ। ਹਾਂ, ਉਹਨਾਂ ਨੇ ਮੰਤਰ ਦਾ ਅਭਿਆਸ ਕੀਤਾ, ਉਹਨਾਂ ਸਾਧਨਾ ਕੀਤੀ। ਗੁਰੂ ਅਰਜੁਨ ਸਾਹਿਬ ਦੇ ਬਚਨ ਨੇ ਦਸਨ, ਬਿਖੂਨ, ਪੁਯੰਗਮ, ਸੱਪ ਦੰਦਾਂ ਤੋਂ ਰਹਿਤ ਕਰ ਦਿੱਤਾ, ਦੰਦਾਂ ਤੋਂ ਬਿਨਾਂ ਹੋ ਗਿਆ, ਜ਼ਹਿਰ ਤੋਂ ਬਿਨਾਂ ਹੋਇਆ, ਪਰ ਕਦੋਂ? ਮੰਤਰੋਂ ਗਰੁੜੀ ਗਾਰੁੜੀ ਨਿਵਾਰੰਗ, ਜਦੋਂ ਮਾਂਦਰੀ ਨੇ ਗਰੁੜ ਮੰਤਰ ਜਪਿਆ, ਉਹਨੇ ਗਰੁੜ ਮੰਤਰ ਨਾਲ ਸੱਪ ਦੇ ਜ਼ਹਿਰ ਨੂੰ ਉਤਾਰ ਦਿੱਤਾ। ਸਾਹਿਬ ਕਹਿਣ ਲੱਗੇ ਵਿਆਦ, ਵਿਆਦ ਦਾ ਅਖਰੀ ਅਰਥ ਹੈ ਰੁਕਾਵਟਾਂ, ਇਹਦਾ ਅਰਥ ਹੈ ਦੁੱਖ, ਰੋਗ, ਅੰਦਰ ਦਾ ਖੇਦ, ਉਪਾੜਨ, ਉਪਾੜਨ ਦਾ ਅਰਥ ਹੈ ਨਾਸ਼ ਕਰ ਦੇਣਗੇ। ਕੌਣ? ਸਾਹਿਬ ਕਹਿਣ ਲੱਗੇ ਸੰਤੰ, ਰੱਬ ਦੇ ਪਿਆਰੇ ਸੰਤ ਜਨ, ਆਪਣੇ ਉਪਦੇਸ਼ ਨੂੰ ਦ੍ਰਿੜ ਕਰਾ ਕੇ ਤੇਰੇ ਅੰਦਰ ਦੇ ਜ਼ਹਿਰ ਨੂੰ ਲਾ ਕੇ ਰੱਖ ਦੇਣਗੇ। ਇਸ ਤਰ੍ਹਾਂ ਲਾਣਗੇ ਜਿਵੇਂ ਮਾਂਦਰੀ ਗਰੁੜ ਮੰਤਰ ਜਪ ਕੇ ਸੱਪ ਦੀ ਜ਼ਹਿਰ ਉਤਾਰ ਦਿੰਦਾ। ਇਹਦੇ ਅਖਰੀ ਅਰਥ ਇਹ ਨੇ ਕਿ ਜਿਵੇਂ ਮਾਂਦਰੀ ਇੱਕ ਸ਼ਬਦ ਪੜਦਾ, ਮੰਤਰ ਪੜਦਾ ਗਰੁੜ, ਤੇ ਗਰੁੜ ਮੰਤਰ ਨਾਲ ਉਹ ਸੱਪ ਨੂੰ ਵਸ ਕਰਦਾ, ਰੱਬ ਦੇ ਪਿਆਰੇ ਸੰਤ ਜਨ ਤੇਰੇ ਦੁੱਖਾਂ ਦਾ ਨਾਸ਼ ਕਰ ਦੇਣਗੇ, ਬੰਦਗੀ ਕਰਨ ਵਾਲੇ ਤੇਰੇ ਅੰਦਰ ਦੇ ਕਲੇਸ਼ ਨੂੰ ਮਿਟਾ ਦੇਣਗੇ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਟਾਵੇਂ ਟਾਵੇਂ ਨੇ ਨਾਨਕ, ਹਜ਼ੂਰ ਧੰਨ ਗੁਰੂ ਅਰਜੁਨ ਸਾਹਿਬ ਜੀ, ਲਬਦੰਗ ਕਰਮਣ ਹੈ, ਜੇ ਕਿਸੇ ਦੇ ਕਰਮ ਚੰਗੇ, ਭਾਗ ਚੰਗੇ, ਤੇ ਰੱਬ ਦੇ ਪਿਆਰੇ ਸੰਤ ਜਨ ਇਹ ਮਿਲਦੇ ਨੇ, ਬੰਦਗੀ ਕਰਨ ਵਾਲੇ ਮਿਲਦੇ ਨੇ। ਉਹ ਬੰਦਗੀ ਕਰਨ ਵਾਲਾ ਜਿਹੜਾ ਆਪ ਰਚਿਆ ਹੈ, ਜਿਹੜੇ ਆਪਣੇ ਅੰਦਰ ਗੁਰੂ ਗੁਰੂ ਚੱਲ ਰਿਹਾ ਹੈ, ਪਿਆਰੇ ਉਹ ਕੋਈ ਵੀ ਉਹਦੇ ਕੋਲ ਜਾਏ, ਦਾਤਾ ਮਿਹਰ ਕਰੇ, ਉਹ ਤਾਂ ਨਿੰਦਕ ਬੰਦਿਆਂ ਦੇ ਅੰਦਰ ਨੂੰ ਵੀ ਟਿਕਾ ਦਿੰਦਾ ਹੈ। ਅਸੀਂ ਗੁਰੂ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ ਤੇ ਦੇਖੋ ਭਾਰ ਕਿੰਨਾ ਚੁੱਕੀ ਜਾਂਦੇ ਹਾਂ। ਸਵੇਰ ਤੋਂ ਸ਼ਾਮ ਤੱਕ ਬਿਨਾਂ ਕਿਸੇ ਕਿਰਾਏ ਲਿਆ, ਮਜ਼ਦੂਰੀ ਤੋਂ ਬਿਨਾਂ ਅਸੀਂ ਭਾਰ ਚੁੱਕਣੇ ਹਾਂ। ਹੁਣ ਜੋਬ ਜਿਹੜੇ ਆਪਾਂ ਕਰਨੇ ਆ ਜਾਂ ਨੌਕਰੀ ਕਰਨੇ ਆ, ਜਿੰਨਾ ਕੰਮ ਕਰਨੇ ਆ, ਪੈਸੇ ਤੋਂ ਬਿਨਾਂ ਤੇ ਕਦੀ ਕਿਸੇ ਨੇ ਜੋਬ ਨਹੀਂ ਕੀਤੀ। ਕੰਮ ਕਰਨੇ ਆ ਤੇ ਪੈਸੇ ਮਿਲਦੇ ਨੇ, ਤੇ ਲੋਕ ਅੰਦਰ ਦਾ ਕੰਮ ਇਹੋ ਜਿਹਾ ਕਰੀ ਜਾਂਦੇ ਨੇ, ਬਿਨਾਂ ਪੈਸਿਆਂ ਤੋਂ ਭਾਰ ਲੱਦੀ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਆਉਂਦਾ ਕਿ ਦੋ ਬੰਦੇ, ਇੱਕ ਤਰਨ ਵਾਲਾ ਤੇ ਇੱਕ ਪਹਾੜ ਤੇ ਚੜਨ ਵਾਲਾ, ਇਹ ਦੋਨੋਂ ਬੰਦੇ ਸਰੀਰ ਦੇ ਹਲਕੇ ਫੁਲਕੇ ਚਾਹੀਦੇ ਨੇ। ਇਹਨਾਂ ਦਾ ਸਰੀਰ ਥੋੜਾ ਜਿਹਾ ਆਪਣੇ ਭਾਰ ਦੇ ਲਿਹਾਜ਼ ਨਾਲ ਹਲਕਾ ਹੋਵੇ। ਦੇਖੋ ਤੁਸੀਂ ਭਾਰੇ ਪੈਂਟ ਕੋਟ ਪਾ ਕੇ, ਭਾਰੇ ਕੱਪੜੇ ਪਾ ਕੇ ਕਦੀ ਕੋਈ ਤਰਦਾ ਬੰਦਾ ਦੇਖੇ? ਜਰਾਬਾਂ ਵੀ ਪਾਈਆਂ ਹੋਣ, ਬੂਟ ਵੀ ਪਾਏ ਹੋਣ, ਸ਼ੂ ਪਾਏ ਹੋਣ, ਜਰਾਬਾਂ ਪਾਈਆਂ ਹੋਣ, ਕੋਟ ਪੈਂਟ ਭਾਰਾ ਪਾਇਆ ਹੋਵੇ, ਜਰਸੀਆਂ ਜੌਕਟ ਪਾਈ ਹੋਵੇ, ਕਦੀ ਉਹ ਬੰਦਾ ਪਾਣੀ ਵਿੱਚ ਤਰ ਨਹੀਂ ਸਕਦਾ, ਕਿਉਂਕਿ ਉਹਦੇ ਭਾਰੇ ਕੱਪੜੇ ਉਹਨੂੰ ਤਰਨ ਨਹੀਂ ਦਿੰਦੇ। ਹੁਣ ਦੂਜਾ ਬੰਦਾ ਪਹਾੜ ਦੇ ਸਿਖਰ ਤੇ ਚੜ ਲੱਗਾ ਤੇ ਉਸ ਬੰਦੇ ਨੇ ਆਪਣੇ ਉੱਤੇ ਮੋਢਿਆਂ ਤੇ ਪੰਡਾਂ ਚੁੱਕੀਆਂ ਹੋਣ, ਭਾਰ ਚੁੱਕਿਆ ਹੋਵੇ, ਸਿਰ ਤੇ ਪੰਡ ਚੁੱਕੀ ਹੋਵੇ, ਕਦੀ ਪਹਾੜ ਦੇ ਸਿਖਰ ਤੇ ਭਾਰ ਚੁੱਕ ਕੇ ਨਹੀਂ ਚੜਿਆ ਜਾਂਦਾ। ਹੇ ਸੱਚੇ ਪਾਤਸ਼ਾਹ, ਇਹ ਬੰਦਾ ਭਾਰ ਕਿਹੋ ਜਿਹਾ ਚੁੱਕਦਾ? ਕਹਿਣ ਲੱਗੇ ਭਾਰ ਇਹੋ ਜਿਹਾ ਚੁੱਕਦਾ ਨਾ ਤਾਂ ਉਸ ਗੁਰਮੁਖ ਨੂੰ ਕਦੀ ਮਿਲਿਆ ਹੁੰਦਾ। ਸਾਡੇ ਵਿੱਚੋਂ 95% ਬੰਦੇ ਉਹ ਨਿੰਦਕ ਨੇ, ਜਿਨ੍ਹਾਂ ਜਿਹਦੀ ਨਿੰਦਿਆ ਕਰਦੇ ਉਹਨੂੰ ਕਦੀ ਦੇਖਿਆ ਵੀ ਨਹੀਂ ਹੁੰਦਾ। ਸੁਣੀ ਸੁਣਾਈ ਗੱਲ ਏ, ਇੱਕ ਨੇ ਕਿ ਦੂਜੇ ਨੇ ਕਿੱਲੀ ਦੱਬੀ ਜਾਣੀ, ਕਿਉਂਕਿ ਸਾਡਾ ਮਨ ਜਿਹੜਾ ਨਾ ਇਹ ਇਸ ਦਿਨ ਦੀ ਇੰਤਜ਼ਾਰ ਕਰਦਾ ਪਿਆ, ਜਿਹੜਾ ਚੜਿਆ ਇਹਦੇ ਡਿੱਗਣ ਦੀ ਖਬਰ ਕਿੱਦਣ ਆਉਣੀ ਹੈ। ਸਿਆਣੇ ਲੋਕ ਗੱਲ ਕਹਿੰਦੇ ਨੇ ਕਿ ਤੁਹਾਡਾ ਕਾਰੋਬਾਰ ਚੱਲਦਾ ਹੋਵੇ ਤੇ ਸ਼ਾਇਦ ਕੋਈ ਤੁਹਾਡੇ ਸੰਬੰਧੀ ਮਿੱਤਰ ਫੋਨ ਕਰਕੇ ਨਹੀਂ ਕਹਿਣਗੇ ਬਹੁਤ ਚੰਗਾ, ਰੱਬ ਨਾ ਕਰੇ ਜਿੱਦਣ ਘਾਟਾ ਪੈ ਗਿਆ ਸਭ ਤੋਂ ਪਹਿਲਾਂ ਫੋਨ ਉਹਨਾਂ ਦਾ ਆਏਗਾ, ਸਾਨੂੰ ਬੜਾ ਦੁੱਖ ਲੱਗਾ ਸੁਣ ਕੇ। ਅਸਲ ਵਿੱਚ ਉਹ ਦੁੱਖ ਵਿੱਚ ਵੀ ਆਪਣਾ ਰਸ ਪੈ ਲੈਂਦੇ, ਉਹਨਾਂ ਦੇ ਅੰਦਰ ਖੁਸ਼ੀ ਇਹ ਦੁੱਖ ਨਹੀਂ, ਅੰਦਰੋਂ ਪਰੇਸ਼ਾਨੀ ਵੀ ਚੰਗਾ ਹੋ ਗਿਆ। ਤਕਰੀਬਨ 95% ਬੰਦੇ ਉਹ ਨੇ ਜਿਨ੍ਹਾਂ ਨਾਲ ਆਪ ਕੁਝ ਨਹੀਂ ਵਾਪਰਿਆ, ਸੁਣੀ ਸੁਣਾਈ ਗੱਲ ਨੂੰ ਦੱਬੀ ਜਾਂਦੇ ਨੇ ਨਿੰਦਿਆ ਵਾਲਾ ਪੱਖ। ਗੁਰੂ ਅਰਜੁਨ ਸਾਹਿਬ ਨੇ ਬਚਨ ਕਿਹਾ, ਕਹਿੰਦੇ ਨੇ ਪਿਆਰਿਆ ਤੂੰ ਇੱਕ ਪਾਸੇ ਕਹਿੰਦਾ ਮੈਂ ਸੰਸਾਰ ਸਮੁੰਦਰ ਤੋਂ ਤਰਨਾ, ਆਪਣੇ ਗਲ ਵਿੱਚ ਝਾਤੀ ਮਾਰ ਕੇ ਦੇਖੀਆ, ਤਰਨ ਵਾਲੇ ਗਲ ਵਿੱਚ ਭਾਰ ਬੰਨ ਕੇ ਨਹੀਂ ਤਰਦੇ, ਜਿੰਨਾ ਤਰਨਾ ਉਹ ਤਾਂ ਆਪਣੇ ਤਨ ਦੇ ਬਸਤਰ ਉਤਾਰ ਕੇ ਪੁਸ਼ਾਕ ਵੀ ਹਲਕੀ ਪਾਉਂਦੇ ਨੇ, ਮਹਾਰਾਜ ਅਸੀਂ ਕਿਹੜੇ ਪੱਥਰ ਬੰਨੇ ਨੇ। ਕਹਿੰਦੇ ਨੇ ਜਦੋਂ ਤੂੰ ਅੰਦਰ ਵਕਾਰ ਭੋਗਣਾ, ਵਕਾਰਾਂ ਦੇ ਪੱਥਰ ਗਲ ਵਿੱਚ ਬੰਨੇ ਨੀ ਤੇ ਜਣੇ ਖਣੇ ਦੀ ਨਿੰਦਿਆ ਕਰਨਾ, ਇਹ ਤੂੰ ਸਿਰ ਤੇ ਪੱਥਰਾਂ ਦੀਆਂ ਪੰਡਾਂ ਚੁੱਕੀਆਂ ਨੇ, ਤਰਿਆ ਤਾਂ ਆਪਣੇ ਤੋਂ ਨਹੀਂ ਜਾਣਾ, ਤੇ ਜਿਹੜਾ ਲੋਕਾਂ ਦੀਆਂ ਪੰਡਾਂ ਬੰਨੀ ਬੈਠਾ ਇਹ ਪਾਰ ਹੋ ਜਾਏਗਾ। ਸਤਿਗੁਰੂ ਦੀ ਬਾਣੀ ਵਿੱਚ ਇੱਕ ਤੁਕ ਆਉਂਦੀ ਹੈ, ਬੇਕਾਰ ਪਾਥਰ ਗਲੇ ਬੰਦ ਹੈ, ਵਕਾਰਾਂ ਦੇ ਪੱਥਰ ਗਲ ਵਿੱਚ ਬੰਨ ਲੈ, ਨਿੰਦ ਪੋਟ ਸਰਾਏ, ਨਿੰਦਿਆ ਕਰ ਕਰਕੇ ਵੱਡੀਆਂ ਵੱਡੀਆਂ ਪੱਥਰਾਂ ਦੀਆਂ ਪੰਡਾਂ ਸਿਰ ਤੇ ਬੰਨ ਲਈਆਂ। ਸੱਚੇ ਪਾਤਸ਼ਾਹ ਕਹਿੰਦੇ ਨੇ ਤਰਨ ਵਾਲੇ ਪਾਸੇ ਨਾ ਹੀ ਤੂੰ ਬਾਹਰ ਹੀ ਰਹੋ, ਕਿਉਂ? ਮਹਾਸਾਗਰ ਸਮੁੰਦਰ ਲੰਘਣਾ ਪਾਰ ਨਾ ਪਰਨਾ ਜਾਏ, ਜੇ ਸਮੁੰਦਰ ਨੂੰ ਤੂੰ ਲੰਘਣਾ ਨਿੰਦਿਆ ਕਰਕੇ ਨਾ ਲੰਘੀ, ਤੂੰ ਆਪਣੇ ਆਪ ਨੂੰ ਜਗਿਆਸੂ ਬਣਾ ਬਣਾ ਕੇ, ਇੱਕ ਖੋਜੀ ਬਣਾ ਕੇ, ਆਪਣੇ ਆਪ ਨੂੰ ਅੰਦਰ ਦਾ ਰਸੀਆ ਬਣਾ ਕੇ ਤੁਰ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿਤੇ ਵੱਡੇ ਭਾਗ ਹੋਣ ਲੱਭਣ ਤੁਰ ਪਈਏ ਤੇ ਤਰੇ ਨਾਲ ਪਿਆਸੇ ਕਾਂ ਨੂੰ ਵੀ ਪਾਣੀ ਲੱਭ ਜਾਂਦਾ ਹੈ। ਜਦੋਂ ਆਪਣੇ ਅੰਦਰ ਪਿਆਸ ਨਾ ਹੋਵੇ ਪਿਆਰੇ ਉਦੋਂ ਬਾਣੀ ਦੀ ਕੋਈ ਕਦਰ ਨਹੀਂ। ਇੱਕ ਪਿਆਸ ਐਸੀ ਹੈ ਜਿਹੜੀ ਸਾਡੇ ਅੰਦਰ ਨੂੰ ਜਗਾਉਂਦੀ ਹੈ। ਪਿਆਸਾ ਬੰਦਾ ਫਿਰ ਲੱਭਦਾ ਖੋਜ ਕਰਦਾ ਹੈ ਕਿਤੋਂ ਮੇਰੀ ਪਿਆਸ ਪੂਰੀ ਹੋ ਜਾਏ। ਜਦੋਂ ਸਰੀਰ ਦੀ ਪਿਆਸ ਲੱਗੇ ਬੰਦਾ ਪਾਣੀ ਪਾਣੀ ਪੁਕਾਰਦਾ ਹੈ ਤੇ ਜਦੋਂ ਆਤਮਾ ਦੀ ਪਿਆਸ ਲੱਗੇ ਉਦੋਂ ਬੰਦਾ ਬਾਣੀ ਬਾਣੀ ਪੁਕਾਰਦਾ ਹੈ। ਉਦੋਂ ਗੁਰੂ ਗੁਰੂ ਅੰਦਰ ਵਸਦਾ ਹੈ। ਤਨ ਗੁਰੂ ਅਰਜੁਨ ਸਾਹਿਬ ਮੇਰ ਪੈ ਕਰਦੇ ਨੇ। ਰੱਬ ਦੇ ਪਿਆਰੇ ਸੰਤ ਜਨ ਉਹ ਅੰਦਰ ਦੇ ਦੁੱਖ ਨੂੰ ਕੱਟਦੇ ਨੇ। ਅਨੇਕਾਂ ਐਸੇ ਮਹਾਂਪੁਰਸ਼ ਸਤਿਗੁਰੂ ਦੇ ਘਰ ਵਿੱਚ ਹੋਏ ਨੇ ਪਿਆਰੇ, ਉਹ ਅੱਜ ਵੀ ਖੈਣ ਕਮਾਈ ਵਾਲੇ ਜਿਹੜੇ ਬਚਨ ਕਰਕੇ ਬੰਦੇ ਦੇ ਅੰਦਰ ਨੂੰ ਟਿਕਾ ਸਕਦੇ ਨੇ। ਪਰ ਅਸੀਂ ਕਈ ਵਾਰੀ ਸਾਡੇ ਨੇਤਰ ਚਮੜੀ ਨੂੰ ਦੇਖਦੇ ਨੇ, ਬਾਹਰ ਦੇ ਕਰਮ ਨੂੰ ਦੇਖਦੇ ਨੇ। ਮੈਂ ਅਰਜ਼ ਕਰਾਂ, ਸਾਹਮਣੇ ਹਾਰਮੋਨੀਅਮ ਪਿਆ ਹੈ, ਭਾਈ ਸਾਹਿਬ ਹੁਣੀ ਕੀਰਤਨ ਕਰਕੇ ਗਏ ਨੇ, ਗੁਰੂ ਗ੍ਰੰਥ ਸਾਹਿਬ ਦੇ 31 ਰਾਗ ਦੇ ਵਿੱਚ ਬੰਦ ਨੇ, ਪਰ ਮੈਂ ਨਹੀਂ ਵਜਾ ਸਕਣਾ ਕਿਉਂਕਿ ਮੈਨੂੰ ਵਜਾਉਣ ਦੀ ਅਕਲ ਕੋਈ ਨਹੀਂ, ਮੈਨੂੰ ਕੋਈ ਨਹੀਂ ਸੁਰ ਦੱਬਣ ਦਾ ਪਤਾ ਨਹੀਂ। ਮੇਰੇ ਵਾਸਤੇ ਤਾਂ ਲੱਕੜ ਦੀ ਪੇਟੀ, ਇਸ ਤੋਂ ਵੱਧ ਕੁਝ ਨਹੀਂ। ਪਰ ਜਦੋਂ ਕਿਤੇ ਕੋਈ ਸੰਗੀਤਕਾਰ ਆਏਗਾ ਕਹੇਗਾ ਨਹੀਂ ਚੱਲਿਆ, ਲੱਕੜ ਦੀ ਪੇਟੀ ਨਹੀਂ, ਇਹਦੇ ਵਿੱਚ ਦੁਨੀਆ ਭਰ ਦਾ ਰਾਗ ਹੈ, ਰੱਬ ਦੀ ਬੰਦਗੀ ਕਰਨ ਵਾਲਾ ਭਰਿਆ ਭਾਂਡਾ ਹੈ। ਜੇ ਮੈਨੂੰ ਸੁਰ ਦੱਬਣ ਦੀ ਜਾਂਚ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਕਿ ਇਹਦੇ ਵਿੱਚ ਸੰਗੀਤ ਨਹੀਂ ਹੈਗਾ। ਕਰਨੀ ਵਾਲੇ ਭਰੇ ਭਾਂਡੇ ਹੁੰਦੇ ਨੇ। ਸਤਿਗੁਰੂ ਮੇਰ ਕਰੇ ਸਾਡੇ ਅੰਦਰ ਨੂੰ ਟਿਕਾਏ। ਬਾਬਾ ਤੇਜਾ ਸਿੰਘ ਹੋਣੀ WMA ਜਿਹੜੇ ਤੁਹਾਡੇ ਇਸ ਇਲਾਕੇ ਵਿੱਚੋਂ ਵੀ ਖੋ ਕੇ ਗਏ, ਉਹਨਾਂ ਦਾ ਜੀਵਨ ਪੜਿਆ, ਤੁਹਾਡੇ ਵਿੱਚੋਂ ਕਈ ਸੱਜਣਾ ਪੜਿਆ ਹੋਣਾ, ਉਹ ਇਹੋ ਜਿਹੇ ਵਿਚਾਰ ਵਾਲੇ ਸਨ। ਕਹਿੰਦੇ ਸਨ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਸਾਂ ਟੇਕਦਾ। ਜਦੋਂ ਕਾਲਜ ਵਿੱਚ ਲੱਗੇ ਉੱਥੋਂ ਦੀ ਮਰਿਆਦਾ ਸੀ ਵੀ ਜਿਹਨੇ ਕਲਾਸ ਵੀ ਜਾਣਾ ਉਹਨੇ ਪਹਿਲਾਂ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਜਾਣਾ। ਤੇ ਸਾਡੇ ਬਜ਼ੁਰਗਾਂ ਨੇ ਜਦੋਂ ਕਾਲਜ ਬਣਾਏ ਖਾਲਸਾ ਸ਼ਬਦ ਤਾਂ ਹੀ ਦਿੱਤਾ ਸੀ ਕਿ ਇੱਕ ਉਹ ਅਦਾਇਰਾ ਹੋਵੇਗਾ ਜਿੱਥੇ ਸਾਨੂੰ ਸਕੂਨ ਨਾਲ ਆਪਣੇ ਬੱਚਿਆਂ ਨੂੰ ਅਸੀਂ ਧਰਮ ਕਮਾਣ ਦੀ ਜੁਗਤ ਦੇ ਸਕਾਂਗੇ। ਪਰ ਹੁਣ ਤਾਂ ਉਹ ਗਿਆ, ਤੁਸੀਂ ਖਾਲਸਾ ਕਾਲਜਾਂ ਵੀ ਜਾ ਕੇ ਦੇਖਿਓ, ਉੱਤੇ ਲਿਖਿਆ ਹੋਵੇਗਾ ਖਾਲਸਾ ਕਾਲਜ, ਤੇ ਕਲਾਸ ਵਿੱਚ ਤੁਹਾਨੂੰ ਪੰਜ ਤੇ ਬਹੁਤ ਵੱਡੀ ਗੱਲ ਹੈ, ਦੋ ਤਿੰਨ ਸਿੰਘ ਵੀ ਨਹੀਂ ਮਿਲਣਗੇ ਜਿਹੜੇ ਵਾਕਈ ਗੁਰੂ ਕੇ ਪਹਿਰਾ ਦੇਣ ਵਾਲਾ ਹੋਣਗੇ। ਨਾ ਹੀ ਕਾਲਜ ਰਹਿ ਗਏ ਨੇ, ਬਾਕੀ ਸਿਆਸਤ ਨੇ ਸਭ ਕੁਝ ਘਾਣ ਕਰਕੇ ਰੱਖ ਦਿੱਤਾ। ਹਕੀਕਤ ਹੈ, ਕਿਉਂਕਿ ਜਦੋਂ ਮਲੀਨ ਬਿਰਤੀ ਵਾਲਾ ਉੱਤੇ ਆ ਬਹਿ ਜਾਏ ਨਾ, ਉਦੋਂ ਧਰਮ ਪ੍ਰਫੁੱਲਤ ਨਹੀਂ ਹੋ ਸਕਦਾ। ਧਰਮ ਤਾਂ ਪ੍ਰਫੁੱਲਤ ਹੋਵੇਗਾ ਜੇ ਰਾਜੇ ਦੇ ਮਨ ਵਿੱਚ ਵੀ, ਆਗੂ ਦੇ ਮਨ ਵਿੱਚ ਵੀ ਅਦਬ ਹੋਵੇ। ਸਾਹਿਬ ਕਿਰਪਾਲੂ ਜੀ ਦੇ ਸ਼ਬਦ ਦਾ ਭੈ ਖਾ ਕੇ ਮੈਂ ਅਰਜ਼ ਕਰ ਰਿਹਾ, ਉਹ ਕਹਿੰਦੇ ਨੇ ਮੈਂ ਗਿਆ, ਮੈਂ ਕਿਹਾ ਵੀ ਮੱਥਾ ਤੇ ਮੈਂ ਟੇਕਣਾ ਨਹੀਂ, ਤੇ ਜਦੋਂ ਕੋਈ ਵੀ ਕਮਰੇ ਵਿੱਚ ਨਹੀਂ ਹੋਵੇਗਾ ਮੈਂ ਉਦੋਂ ਇੱਕ ਚੱਕਰ ਇੱਕ ਬੂਹੇ ਚੋਂ ਨਿਕਲਿਆ, ਦੂਜੇ ਤੋਂ ਬਾਹਰ, ਇੱਕ ਚੋਂ ਅੰਦਰ, ਪਤਾ ਲੱਗ ਜਾਏਗਾ ਮੱਥਾ ਟੇਕ ਕੇ ਆਏ। ਤੇ ਕੁਦਰਤੀ ਤੌਰ ਤੇ ਕਾਲਜ ਵਿੱਚ ਆ ਗਿਆ ਸਮਾਗਮ। ਕਹਿੰਦੇ ਨੇ ਕੀਰਤਨ ਸ਼ੁਰੂ ਹੋਇਆ, ਅੱਜ ਮਜਬੂਰੀ ਜਾਣਾ ਪੈਣਾ ਸੀ, ਮੱਥਾ ਵੀ ਟੇਕਣਾ ਸੀ। ਕਹਿੰਦੇ ਨੇ ਪਹਿਲਾ ਵੇਲਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੈਂ ਦੇਖਿਆ ਤੇ ਚੁਫਾਲ ਬੇਹੋਸ਼ ਹੋ ਕੇ ਡਿੱਗ ਪਏ ਸਾਂ। ਪੜ੍ਹਿਓ ਕਦੀ ਤੁਸੀਂ ਉਹਨਾਂ ਜੀਵਨ, ਉਹ ਪੜ੍ਹੇ ਲਿਖੇ ਸੱਜਣ ਨੇ, ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਸੰਤ, ਉਹਨੂੰ ਤੇ ਪੜ੍ਹਨੇ ਨਹੀਂ, WMA ਫਿਰ ਬਾਲ ਵਲੈਤ ਵਿੱਚੋਂ ਪੜ੍ਹੇ। ਕਹਿੰਦੇ ਨੇ ਜਦੋਂ ਦੇਖਣਾ ਬੇਸੁੱਧ ਹੋ ਜਾਣਾ। ਸ਼ਾਮ ਨੂੰ ਇੱਕ ਸੱਜਣ ਮਿਲੇ, ਕਹਿਣ ਲੱਗੇ ਪਿਆਰਿਆ ਇਹ ਕੋਈ ਖੋਡ ਹੋਰ ਵਾਪਰਦੀ ਪਈ ਏ। ਕਹਿੰਦਾ ਪਤਾ ਨਹੀਂ ਮੈਨੂੰ ਹੁੰਦਾ ਕਿ ਜਦੋਂ ਮੈਂ ਦੇਖਣਾ ਸੱਚੇ ਪਾਤਸ਼ਾਹ ਨੂੰ ਮੈਨੂੰ ਬੇਸੁੱਧ ਹੋ ਜਾਣਾ। ਉਹਨਾਂ ਕਿਹਾ ਫਿਰ ਇੱਥੇ ਇੱਕ ਬਾਬਾ ਸਰੰਦੇ ਵਾਲਾ, ਉਹਦੇ ਕੋਲ ਤੈਨੂੰ ਲੈ ਚੱਲਣੇ, ਸੰਤ ਬਾਬਾ ਸ਼ਾਮ ਸਿੰਘ ਜੀ ਆਟਾ ਮੰਡੀ ਵਾਲੇ। ਅਸਾਂ ਲੋਕਾਂ ਨੇ ਨੇਮ ਕਿੱਥੇ ਨਿਭਾਣੇ ਨੇ, ਅੱਧੀ ਸਦੀ ਤੋਂ ਵੱਧ ਉਸ ਮਹਾਂਪੁਰਸ਼ ਨੇ ਕੀਰਤਨ ਕੀਤਾ ਹੈ ਦਰਬਾਰ ਸਾਹਿਬ ਬੈਠ ਕੇ। ਦੁਪਹਿਰੇ ਦਾ ਕੀਰਤਨ ਅੱਜ ਵੀ ਉਹਨਾਂ ਦੀ ਚਲਾਈ ਮਰਿਆਦਾ ਚੱਲਦੀ ਹੈ। ਤੇ ਜਿਸ ਦਿਨ ਇਹ ਕਿਹਾ ਨਾ ਸੇਵਾਦਾਰਾਂ ਨੇ, ਬਾਬਾ ਜੀ ਅੱਜ ਤੁਸੀਂ ਨਾ ਜਾਓ, ਸਰੀਰ ਢਿੱਲਾ ਹੈ। ਕਹਿੰਦੇ ਨੇ ਅੱਜ ਜਾ ਲੈਂਦੇ ਹੋ, ਕੱਲ੍ਹ ਨੂੰ ਫਿਰ ਨਹੀਂ ਜਾਣਾ। ਗਏ ਕੀਰਤਨ ਕਰਕੇ, ਕਿਹਾ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੇ ਸਰੀਰ ਵਿੱਚ ਰੱਖਣੀ ਤੇ ਆਪਣੇ ਦਰਬਾਰ ਦੀ ਹਾਜ਼ਰੀ ਬਖਸ਼, ਜਿਉਂਦੇ ਜੀ ਤੇਰੇ ਘਰ ਦੀ ਹਾਜ਼ਰੀ ਨਾ ਭਰਾਂ ਤੇ ਮੈਂ ਜੀਵਨ ਜੀ ਨਹੀਂ ਸਕਾਂਗਾ। ਉਸੇ ਦਿਨ ਹੀ ਚਲਾਣਾ ਕਰ ਗਏ। ਉਹ ਆਖਰ ਉਹ ਕਮਾਈਆਂ ਵਾਲੇ ਨੇ, ਉਹਨਾਂ ਨੇ ਜ਼ਿੰਦਗੀ ਕਮਾਈ ਹੈ। ਉਹਨਾਂ ਕੋਲ ਲੈ ਗਏ ਭਾਈ ਤੇਜਾ ਸਿੰਘ ਜੀ ਉਹਨਾਂ ਨੂੰ। ਉਹਨਾਂ ਦੇਖ ਕੇ ਕਿਹਾ ਦੱਸਿਆ ਵੀ ਆਹ ਕੁਝ ਵਾਪਰਦਾ। ਕਹਿਣ ਲੱਗੇ ਜਿਹਨੂੰ ਤੇਰੇ ਲਈ ਧੁਰੋ ਲਿਖਿਆ ਨਾ, ਉਹ ਲਾਹੌਰ ਬੈਠਾ ਕਾਲੀ ਕੰਬੜੀ ਵਾਲਾ, ਚਲਾ ਜਾ ਉਹਦੇ ਕੋਲ। ਕਹਿਣ ਲੱਗੇ ਮੈਂ ਸਮਝਿਆ ਨਾ, ਦੂਜੀ ਵਾਰੀ ਪੁੱਛਿਆ, ਦੂਜੇ ਉਹ ਕਹਿੰਦੇ ਨੇ ਤੈਨੂੰ ਦੱਸਿਆ ਕਿ ਤੇਰੇ ਪੂਰਬਲੇ ਉਹਦੇ ਨਾਲ ਲਿਖੇ ਨੇ ਕਾਲੀ ਕੰਬਲੀ ਵਾਲਾ ਬੈਠਾ ਲਾਹੌਰ। ਕਹਿੰਦੇ ਨੇ ਜਦੋਂ ਪੁੱਛਿਆ ਇਸ਼ਾਰਾ ਕੀਤਾ ਤੇ ਬਾਬਾ ਅਤਰ ਸਿੰਘ ਜੀ ਲਾਹੌਰ ਗਏ। ਕਹਿੰਦਾ ਦਰਸ਼ਨ ਕਰਕੇ ਮੈਨੂੰ ਇੰਜ ਪ੍ਰਤੀਤ ਹੋਇਆ, ਪਤਾ ਨਹੀਂ ਇਹਨਾਂ ਨਾਲ ਕਈ ਜਨਮਾਂ ਦਾ ਮੈਂ ਤੁਰਿਆ ਹੁੰਦਾ ਵਾ। ਪਿਆਰਿਓ ਇਹਨੂੰ ਅੱਤ ਕਥਨੀ ਨਾ ਸਮਝਿਓ, ਮੈਂ ਇਸ ਕਰਕੇ ਅਰਜ਼ ਕਰ ਰਿਹਾ ਕਿਤੇ ਸਮਝਿਓ ਭਾਈ ਸਾਹਿਬ ਕਿਹੜੀ ਮਨਮਤ ਸੁਣਾਉਣ ਲੱਗ ਪਿਆ। ਨਹੀਂ, ਇੱਕ ਦਿਨ ਸਿੱਖ ਨੂੰ ਮੰਨਣਾ ਪਏਗਾ ਜਦੋਂ ਆਪਣੇ ਆਤਮ ਰਸਤੇ ਜੀਏਗਾ। ਦੇਖਿਆ ਮਹਾਂਪੁਰਸ਼ਾਂ ਨੂੰ ਇੰਜ ਲੱਗਾ ਵੀ ਕਈ ਜਨਮਾਂ ਤੋਂ ਮੈਂ ਇਹਨਾਂ ਨੂੰ ਪਹਿਚਾਨਣਾ ਵਾ। ਜਦੋਂ ਕੋਲ ਗਏ ਜਾ ਕੇ ਨਮਸਕਾਰ ਕਰਕੇ ਕਿਹਾ ਮਹਾਂਪੁਰਸ਼ੋ ਆਹ ਕੁਝ ਵਾਪਰਿਆ। ਕਹਿਣ ਲੱਗੇ ਜੇ ਇਸ ਮਾਰਗ ਤੇ ਚੱਲਣਾ ਤੇ ਜਿਨ੍ਹਾਂ ਨਾਲ ਵੈਰ ਕਮਾਨਾ, ਜਿਨ੍ਹਾਂ ਨਾਲ ਈਰਖਾ ਕਰਨਾ, ਪਹਿਲਾਂ ਮਾਫ਼ੀ ਮੰਗ ਕੇ ਆ। ਮਨ ਨਹੀਂ ਇਸ ਤਰ੍ਹਾਂ ਟਿਕਦੇ ਹੁੰਦੇ। ਬਾਬਾ ਤੇਜਾ ਸਿੰਘ ਲਿਖਦੇ ਨੇ ਮੇਰੀ ਮਤਰਈ ਮਾਂ ਸੀ, ਮੈਂ ਮਾਂ ਨਾਲ ਲੜਦਾ ਸਾਂ ਸੱਚੀ ਮੁੱਚੀ ਅੰਦਰੋਂ, ਈਰਖਾ ਸੀ ਉਹਦੇ ਨਾਲ। ਕਹਿੰਦੇ ਨੇ ਸਭ ਤੋਂ ਪਹਿਲਾਂ ਮੈਂ ਆ ਕੇ ਮਾਂ ਦੇ ਪੈਰ ਪਕੜੇ, ਮੇਰੀ ਇਹ ਮਾਂ ਮੈਨੂੰ ਬਖਸ਼ ਦੇ। ਮਹਾਂਪੁਰਸ਼ਾਂ ਨੇ ਕਿਹਾ ਮਾਂ ਸ਼ਬਦ ਵਰਤਿਆ, ਭਾਵੇਂ ਕੁਝ ਵੀ ਹੋਵੇ ਮਾਂ ਸ਼ਬਦ ਬੜਾ ਪਵਿੱਤਰ ਏ। ਉਸ ਦਿਨ ਦੇ ਮਿਲੇ ਤੇ ਕਿੱਥੋਂ ਤੱਕ ਉਹਨਾਂ ਸ਼ਬਦ ਵਰਤੇ ਤੇ ਇਹ ਵੀ ਬਚਨ ਕਹਿ ਸਨ। ਮਹਾਂਪੁਰਸ਼ ਕਹਿੰਦੇ ਨੇ ਜਿਸ ਦਿਨ ਇੱਥੇ ਤੋਰਿਆ, ਕਿਉਂਕਿ ਬਾਬਾ ਅਤਰ ਸਿੰਘ ਜੀ ਆਪ ਆਉਣਾ ਚਾਹੁੰਦੇ ਸਨ, ਫੁਰਨਾ ਸੀ, ਪਰ ਕਾਰਨਵਸ ਪ੍ਰਭੂ ਦੀ ਰਜਾ ਨਹੀਂ ਆਏ ਤੇ ਬਾਬਾ ਤੇਜਾ ਸਿੰਘ ਹੁਣਾਂ ਤੁਰਦਿਆਂ ਪੁੱਛਿਆ ਵੀ ਉੱਥੇ ਚੱਲੇ ਹਾਂ ਸਿੱਖੀ ਦੀ ਗੱਲ ਕੋਈ ਕਰਨ ਵਾਲਾ। ਹੱਸ ਕੇ ਇੱਕ ਬਚਨ ਕਿਹਾ ਕਦੀ ਸਮਾਂ ਆਵੇਗਾ ਉਧਰ ਦੇ ਆਉਣਗੇ ਤੇ ਇਹਨਾਂ ਨੂੰ ਦੱਸਣਗੇ ਸਿੱਖੀ ਕਿਵੇਂ ਕਮਾਈ ਦੀ। ਸੱਚ ਜਾਣਿਓ ਅੱਜ ਜਦੋਂ ਕਿਤੇ ਪਿੰਡ ਵਿੱਚ ਸਾਬਲ ਸੂਰਤ ਦੇਖਦੇ ਹਾਂ ਨਾ, ਆਮ ਤੌਰ ਤੇ ਲੋਕ ਕਹਿੰਦੇ ਨੇ ਬਾਹਰਲੇ ਮੁਲਕੋਂ ਆਇਆ ਹੋਣਾ। ਸੱਚ ਜਾਣੋ ਕਮਾਈ ਵਾਲਾ ਜੇ ਨਾਮ ਰਸੀਆ ਕੋਈ ਬੰਦਗੀ ਵਾਲੇ ਦੀ ਗੱਲ ਕਰਦੇ ਲੋਕ ਕਹਿੰਦੇ ਨੇ ਬਾਹਰੋਂ ਆਇਆ ਹੋਣਾ, ਕਿਉਂਕਿ ਉਹ ਗੱਲਾਂ ਜਿਵੇਂ ਅੱਜ ਸੱਚ ਵਾਪਰਦੀਆਂ ਪਈਆਂ ਨੇ। ਕਹਿਣ ਤੋਂ ਮੁਰਾਦ ਏ ਕਿ ਵਾਹਿਗੁਰੂ ਮੇਰ ਕਰੇ ਆਪਾਂ ਅਦਬ ਕਰਨ ਦੀ ਜਾ ਸਕੀਏ, ਜੇ ਅਦਬ ਨਹੀਂ ਕਰਦੇ ਤੇ ਸਾਨੂੰ ਨਿੰਦਿਆ ਕਰਨ ਦਾ ਵੀ ਕੋਈ ਹੱਕ ਨਹੀਂ, ਫਿਰ ਆਪਾਂ ਬੁਰਾ ਵੀ ਨਾ ਚਿਤਵੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਆਓ ਆਪਣੇ ਅੰਦਰ ਨੂੰ ਟਿਕਾਣ ਦਾ ਆਪਾਂ ਯਤਨ ਕਰੀਏ, ਜੋ ਰੋਜ਼ ਦਾ ਆਪਾਂ ਨੇਮ ਨਿਭਾਨੇ ਆ। ਤੇ ਪਿਆਰਿਓ ਇਹ ਨਾ ਸਮਝਿਓ ਵੀ ਆਪਾਂ ਹਫ਼ਤਾ ਆਏ ਆ ਕਥਾ ਕੀਤੀ ਏ ਤੇ ਭਾਈ ਸਾਹਿਬ ਹੁਣੀ ਵਾਹਿਗੁਰੂ ਸ਼ਬਦ ਜਪਾਉਂਦੇ ਸਨ। ਨਹੀਂ, ਆਪਣੇ ਘਰ ਵਿੱਚ ਜਾ ਕੇ ਨੇਮ ਬਣਾ ਲਓ, ਇੱਕ ਥਾਂ ਮੁਕਰਰ ਕਰੋ ਜਿੱਥੇ 5 ਮਿੰਟ ਰੋਜ਼ ਵਾਹਿਗੁਰੂ ਵਾਹਿਗੁਰੂ ਜਪਣਾ ਹੀ ਹੈ। ਤੇ ਜਦੋਂ ਜਪਣਾ ਉਦੋਂ ਕੇਵਲ ਜ਼ਬਾਨ ਤੋਂ ਨਹੀਂ, ਗੁਰੂ ਕੇ ਚਰਨ ਪਕੜ ਕੇ ਹੇ ਸੱਚੇ ਪਾਤਸ਼ਾਹ ਅੱਜ ਫਿਰ ਤੇਰੇ ਦਰ ਤੇ ਮੰਗਤਾ ਆਇਆ, ਝੋਲੀ ਵਿੱਚ ਖੈਰ ਪਾਓ, ਆਓ ਕਰੋ ਕਿਰਪਾਲਤਾ। ਕੋਈ ਵੀ ਰਚਨਾ ਵਾਂਝੀ ਨਾ ਰਹੇ, ਇੱਕ ਆਵਾਜ਼ ਹੋ ਕੇ ਇੱਕ ਸੁਰ ਹੋ ਕੇ ਸਤਿਗੁਰੂ ਦੇ ਸ਼ਬਦ ਨੂੰ ਆਪਾਂ ਜਪ ਸਕੀਏ। ਉਚਾਰਨ ਕਰੋ ਜੀ ਵਾਹੇ ਗੁਰੂ 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 ਵਾਹੇ ਗੁਰੂ। वाहे गुरु, 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 वाहे ਗੁਰੂ ਵਾਹਿ 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 ਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।